इस हफ्ते इफ्तार रेडी करें बड़ी सेविंग्स के साथ। फूड बेसिक्स में आए और पाएं 4.54 केजी नूर बासमती राइस सिर्फ 6.99 में और हैंस और खास दही सिर्फ 1.99। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
770 AM दे प्यारी प्यारी श्रोतियो, मेरा जनी की डॉक्टर नरेंद्र रवि दा आप सब नु प्यार भरिया नमस्कार, सलाम अलैकुम, सत श्री अकाल एंड वेरी गुड इवनिंग। जिमें कि तुहानू पता ही है कि आपां हर इतवार नू 4 बजे तो लैके 5 बजे तक माइंड एंड बॉडी प्रोग्राम लैके तुहाडी सेवा दे विच हाजिर हुंने आ। ये जिहड़ा प्रोग्राम है यह अरफा मुजफ्फर जी दे सहयोग दे नाल, उन्हां दे तावन अते हैल्प दे नाल पेश कीता जांदा है। मैं हमेशा ही हर हफ्ते तुहानू इह ताकीद करदा कि जदों भी तुसी कोई रीयल स्टेट दे संबंधी कोई भी तुसी जानकारी लैनी होवे, तुहाडे कोई भी डाउट होण, तुहाडे कोई भी क्वेश्चन होवे, ते तुसी अरफा मुजफ्फर जी नाल जरूर कॉन्टैक्ट करो। वो तुहानू बड़ी प्रोफेसनल राय देणगे। जे तुसी मकान ईवन बेचना भी है, खरीदना भी है, कोई बिजनेस खरीदना जां बेचना है, मैं हमेशा ये गल कहना कि तुसी जरूर अपने रिश्तेदार नूं, जे रीयल स्टेट वाले नूं है उन्हूं बुला लो, अपने पिंड वाले नूं बुला लो, अपने दोस्त नूं बुला लो, अपने धर्म वाले नूं बुला लो, अपने कंट्री वाले नूं बुला लो। पर क्योंकि हुण जिहड़े मकानां दीआं जिहड़ियां कीमतां ने उह असमान नूं छू रहीआं ने, जिहड़े एजेंट ने उन्हां दी कमीशन उही है, 3% अगे मिलदी सी 3% हुण है, पर अगे जिहड़ा मकान 2 लाख दा सी हुण उह 2 मिलियन दा हो गया, अगे जे उहनूं 6,000 मिलदा सी ते हुण उहनूं 60,000 मिलदा है। सो मैं तुहानूं इह कहिंदा वी तुहाडे बहुत सारे ढेर सारे पैसे बचाउण दे लई, ढेर दा मतलब इह नहीं वी जे 500 दी थां 700 बचणगे, हजारां दे हिसाब नाल तुसीं ईवन डाउन पेमेंट वी दे सकदे हो। एजेंटां ने तुहानूं किसे ने वी खुल के गल नहीं करनी, उह मिठियां गल्लां च तुहानूं इकदम पैग पीणगे, नाले तुहाडे घर दा खाणा खाणगे, नाले साइन कराणगे। जदों तुहानूं 2 सालां बाद 4 सालां बाद पता लगूगा कि मेरे नाल तां चंगी ठगी वज गई, फिर उदों अपछताए होत क्या जब चिड़िया चुगी खेत। सो मेरी बेनती इन्नी है कि एजेंट्स नूं बुलाओ, उहनूं पुछो कि तुसीं सानूं, असीं इहो जिहा मकान लैणा, इन्ने कु असीं पैसे खर्चने आ, इन्नी कु असीं मॉर्टगेज आ, तूं सानूं दस की बेनीफिट देगा। जिहड़ी तैनूं कई लोकां नूं इह भुलेखा है वी जे जदों असीं कोई मकान खरीदना है ते एजेंट वाले 80% जां 90% लोक इह कहिंदे ने वी कोई गल नहीं, असीं इत्थों कुछ नहीं आ, तैनूं वधिया डील दवावांगे, उहनां नूं कहो भाई साहब तूं मेथों तां कुछ नहीं लैणा, पर मेरे करके तूं जिहड़ा हैगा मकान दवाउणा, तेनू जिहड़े पैसे बनणगे 50-60 हज़ार डालर मेरे करके ही बनणगे ना, उहदे विचों मैनू किन्ने पैसे वापस करेंगा, उहनू कैशबैक कहिंदे ने। सो इह गल्लां उह लुकवा लैंदे ने, कई वारी कहणगे कोई नहीं तैनू सोफा लै देंगे, तैनू फ्रिज लै देंगे, तैनू असीं कारपेट पवा देंगे, तैनू 1,000 दे देंगे, 2,000, उह नहीं, पैसे मोटे मिलने चाहिए ने वापस। जे 3% आ कहो 2% दो सानू, 1.5% दो, कुछ गलबात करो उहनां नाल, ते नाल दी नाल तां ही मैं कहना अरफा जी नाल भी गल कर लो। ਗੱਲਬਾਤ ਕਰਨ ਤੋਂ ਬਾਅਦ ਤੁਸੀਂ ਲਿਖ ਲਓ, ਘਰ ਵਾਲੀ ਨੂੰ ਬਿਠਾਓ, ਮਾਂ ਨੂੰ ਬਿਠਾਓ, ਬਾਪ ਨੂੰ ਬਿਠਾਓ, ਸਾਰਿਆਂ ਨੂੰ ਬਿਠਾ ਕੇ ਘਰੇ ਇਕੱਲੇ ਗੱਲਬਾਤ ਕਰੋ। ਏਜੰਟ ਨੂੰ ਕਹੋ ਨਹੀਂ ਅਸੀਂ ਸੋਚਾਂਗੇ, ਜਿਹੜੇ ਕਹਿੰਦੇ ਨੇ ਕੋਈ ਨਹੀਂ ਅਸੀਂ ਕਰ ਲਾਂਗੇ, ਇਹ ਸਭ ਠੱਗੀ ਦੀ ਨਿਸ਼ਾਨੀ ਹੈ। ਮੈਂ ਜ਼ਿੰਦਗੀ ਦੇ ਵਿੱਚ ਆਪਣਾ ਤਜਰਬਾ ਦੇਖਿਆ, ਜਿਹੜਾ ਬੰਦਾ ਸਪੱਸ਼ਟ ਨਹੀਂ ਨਾ ਉਹ ਫਿਰ ਠੱਗੀ ਕਰਦਾ। ਜੇ ਹੁਣ ਤੁਸੀਂ ਉਹਨੂੰ ਕਹੋਗੇ ਫਿਰ ਉਹ ਤੁਹਾਨੂੰ ਕਹੂਗਾ ਨਹੀਂ ਲੈ 1,000 ਨਹੀਂ ਜਾਂ 500 ਹੋਰ ਲੈ ਲੈ। ਤੁਸੀਂ ਇਹ ਗੱਲ ਖੁੱਲ੍ਹ ਕੇ ਕਰੋ। ਜਿਹੜਾ ਬੰਦਾ ਕੋਰਾ ਹੁੰਦਾ ਨਾ ਉਹ ਵਧੀਆ ਹੁੰਦਾ, ਪਹਿਲਾਂ ਤੁਹਾਨੂੰ ਬੁਰਾ ਲੱਗਦਾ, ਬਾਅਦ ਦੇ ਵਿੱਚ ਤੁਹਾਨੂੰ ਫਾਇਦਾ ਹੀ ਫਾਇਦਾ ਹੁੰਦਾ। ਸੋ ਉਹ ਤੁਸੀਂ ਰਾਏ ਕਰਕੇ ਉਹਨੂੰ ਕਹੋ, ਅਸੀਂ ਸੋਚ ਕੇ ਦੱਸਾਂਗੇ, ਅਤੇ ਅਰਫਾ ਮੁਜੱਫਰ ਜੀ ਨੂੰ ਵੀ ਬੁਲਾ ਲਓ, ਉਹਨਾਂ ਦੀ ਵੀ ਰਾਏ ਲਓ। ਮੈਂ ਕਦੇ ਨਹੀਂ ਕਿਹਾ ਵੀ ਅਰਫਾ ਮੁਜੱਫਰ ਜੀ ਨੂੰ ਤੁਸੀਂ ਬਿਜ਼ਨਸ ਦਿਓ, ਪਰ ਮੈਂ ਇੰਨਾ ਕਹਿੰਦਾ ਬੁਲਾ ਕੇ ਫਰਕ ਦੇਖੋ। ਜੇ ਤੁਹਾਡੀ ਆਤਮਾ, ਤੁਹਾਡੀ ਕੌਨਸ਼ੀਅਸ, ਤੁਹਾਡੀ ਰੂਹ, ਤੁਹਾਡੇ ਘਰ ਦੇ ਇਹ ਗੱਲ ਕਹਿਣ ਕਿ ਇਹਨਾਂ ਦੀ ਅਰਫਾ ਜੀ ਦੀ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ, ਕਿੰਨੀ ਸਾਡੀ ਹੈਲਪ ਕਰਨਗੇ, ਫਿਰ ਤੁਸੀਂ ਦੇ ਦਿਓ, ਨਹੀਂ ਫਿਰ ਜਿੱਥੇ ਤੁਸੀਂ ਦੇਣਾ ਉੱਥੇ ਦੇ ਦਿਓ। ਔਰ ਮੈਂ ਇਹ ਗੱਲ ਦਾ ਤੁਹਾਨੂੰ ਦਾਅਵਾ ਕਰਦਾ ਕਿ ਜੇ ਤੁਸੀਂ ਇੱਕ ਵਾਰ ਅਰਫਾ ਜੀ ਨਾਲ ਡੀਲ ਕਰੋਗੇ ਤਾਂ ਮੇਰੀ ਡਿਊਟੀ ਖਤਮ, ਫਿਰ ਤੁਹਾਡੀ ਡਿਊਟੀ ਸ਼ੁਰੂ ਹੋ ਜਾਣੀ ਹੈ। ਤੁਸੀਂ ਇੰਨੇ ਖੁਸ਼ ਹੋਵੋਗੇ, ਇੰਨੇ ਖੁਸ਼ ਹੋਵੋਗੇ ਕਿ ਉਹਨਾਂ ਦਾ ਨਾਂ ਹਰ ਥਾਂ 'ਤੇ ਰਿਕਮੈਂਡ ਕਰੋਗੇ। ਮੈਂ ਉਹਨਾਂ ਨੂੰ ਕਈ ਸਾਲਾਂ ਤੋਂ ਜਾਣਦਾ, ਅੱਲਾ ਦੀ, ਵਾਹਿਗੁਰੂ ਦੀ ਉਹਨਾਂ ਦੇ ਉੱਤੇ ਕਿਰਪਾ ਹੈ। ਸ਼ੀ ਇਜ਼ ਮੋਰ ਕੰਟੈਂਟਡ, ਇਹ ਨਹੀਂ ਪੈਸੇ ਪਿੱਛੇ ਹੇਰਾ ਫੇਰੀ ਪਿੱਛੇ ਭੱਜੇ, ਰਾਤ ਨੂੰ ਆਰਾਮ ਨਾਲ ਸੌਂਦੇ ਨੇ, ਥੋੜ੍ਹਾ ਖਾਣਾ ਪਰ ਆਰਾਮ ਨਾਲ ਸੌਣਾ, ਇਹ ਉਹਨਾਂ ਦਾ ਪ੍ਰਿੰਸੀਪਲ ਹੈ, ਸਪੱਸ਼ਟ ਗੱਲ ਹੈ। ਸੋ ਇਸ ਕਰਕੇ ਜਦੋਂ ਵੀ ਤੁਸੀਂ ਕਦੇ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਤਾਂ ਅਰਫਾ ਮੁਜੱਫਰ ਜੀ ਨੂੰ ਤੁਸੀਂ ਕੰਟੈਕਟ ਕਰ ਲਓ। ਫੋਨ ਨੰਬਰ ਹੈਗਾ 6478986245 6 647 898 6245। ਵੈਸੇ ਆਪਾਂ ਕਦੇ ਲਿਖਦੇ ਨਹੀਂ ਫੋਨ ਨੰਬਰ, ਅਤੇ ਜੇ ਭੁੱਲ ਗਏ ਤਾਂ ਜਿਹੜਾ ਸਾਡਾ 770 AM ਰੇਡੀਓ ਦਾ ਜਿੰਨੇ ਵੀ ਹੋਸਟ ਨੇ, ਜਿੰਨੇ ਵੀ ਪ੍ਰੋਗਰਾਮ ਚੱਲਦੇ ਨੇ, ਉਸ ਰੇਡੀਓ ਸਟੇਸ਼ਨ ਜਿਹੜਾ ਸਾਡਾ ਰੇਡੀਓ ਸਟੇਸ਼ਨ ਜਿੱਥੇ ਮੈਂ ਵੀ ਪ੍ਰੋਗਰਾਮ ਕਰ ਰਿਹਾ 416-600-1778 ਜਦੋਂ ਮਰਜ਼ੀ ਤੁਸੀਂ ਇਸ ਸਟੇਸ਼ਨ 'ਤੇ ਫੋਨ ਕਰਕੇ ਅਰਫਾ ਜੀ ਦਾ ਨੰਬਰ ਲੈ ਲਓ ਅਤੇ ਉਹਨਾਂ ਨਾਲ ਗੱਲਬਾਤ ਕਰ ਲਓ। ਹਾਂ, ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ, ਬਟਰਿੰਗ ਨਹੀਂ ਕਰ ਰਿਹਾ। ਜੇ ਤੁਹਾਨੂੰ ਲੱਗੇ ਉਹਨਾਂ ਨੇ ਕਿਸੇ ਤਰੀਕੇ ਨਾਲ ਵੀ ਤੁਹਾਨੂੰ ਧੋਖਾ ਦਿੱਤਾ, ਚੀਟਿੰਗ ਦਿੱਤਾ, ਤੁਸੀਂ ਮੇਰਾ ਨੰਬਰ ਲੈ ਲਓ, ਮੈਂ ਤੁਹਾਨੂੰ ਪੈਸੇ ਵਾਪਸ ਕਰੂੰਗਾ। ਮਾਲਕ ਨੇ ਬਹੁਤ ਦਿੱਤਾ ਮੈਨੂੰ, ਕਿਉਂਕਿ ਮੈਨੂੰ ਯਕੀਨ ਹੈ ਪੈਸੇ ਦਾ ਉਹ ਨੇੜੇ ਤੇੜੇ ਹੇਰਾਫੇਰੀ ਦਾ ਮਤਲਬ ਨਹੀਂ ਹੈ। ਸੋ ਇਸ ਕਰਕੇ ਤੁਸੀਂ ਨਿਸ਼ਚਿੰਤ ਹੋ ਕੇ ਇੱਕ ਵਾਰੀ ਡੀਲ ਕਰੋ, ਉਸ ਤੋਂ ਬਾਅਦ ਤੁਸੀਂ ਮੈਨੂੰ ਕਮੈਂਟਸ ਦਿਓ ਕਿ ਮੈਂ ਵਾਕਈ ਤੁਹਾਡਾ ਬਹੁਤ ਮੋਟਾ ਫਾਇਦਾ ਕਰਵਾ ਕੇ ਦਿੱਤਾ ਕਿ ਨਹੀਂ ਦਿੱਤਾ। ਸੋ ਅਰਫਾ ਮੁਜ਼ੱਫਰ ਜੀ, ਫੋਨ ਨੰਬਰ 6478986245। ਸੋ ਅੱਜ ਜਿਸ ਤਰ੍ਹਾਂ ਕਿ ਅੱਜ ਆਪਣਾ ਟੌਪਿਕ ਮੈਂ ਲਾਸਟ ਵੀਕ ਕਿਹਾ ਸੀਗਾ ਕਿ ਸੋਚਾਂਗੇ, ਅਤੇ ਜਦੋਂ ਮੈਂ ਘਰੇ ਗਿਆ ਤਾਂ ਅਚਾਨਕ ਹੀ ਪਤਾ ਲੱਗਿਆ ਕਿ ਸਾਡੇ ਜਿਹੜੇ ਦੋ ਧਰਮ ਨੇ, ਇੱਕ ਅਸੀਂ ਹਿੰਦੂ ਧਰਮ ਕਹਿੰਦੇ ਹਾਂ, ਸਭ ਤੋਂ ਪੁਰਾਣਾ ਦੁਨੀਆਂ ਦੇ ਵਿੱਚ ਧਰਮ ਹੈ, ਅਤੇ ਦੂਜਾ ਹੈਗਾ ਮੁਸਲਿਮ ਧਰਮ, ਇਸਲਾਮ ਕਹਿ ਲਓ। ਸੋ ਦੋਨੇ ਹੀ ਜਿਹੜੇ ਧਰਮਾਂ ਦੇ ਲੋਕ ਨੇ ਉਹਨਾਂ ਦਾ ਇਸ ਹਫ਼ਤੇ ਤਿਉਹਾਰ ਹੈ, ਫੈਸਟੀਵਲ ਹੈ। ਹਿੰਦੂਆਂ ਦਾ ਜਿਹੜਾ ਤਿਉਹਾਰ ਹੈ ਉਹਨੂੰ ਆਪਾਂ ਨਵਰਾਤਰੀ ਕਹਿੰਦੇ ਹਾਂ, ਨਵਰਾਤਰੇ ਵੀ ਕਹਿ ਦਿੰਦੇ ਹਾਂ, ਅਤੇ ਜਿਹੜੇ ਮੁਸਲਿਮ ਵੀਰ ਭੈਣ ਨੇ ਉਹਨਾਂ ਦਾ ਪਵਿੱਤਰ ਜਿਹੜਾ ਤਿਉਹਾਰ ਹੈ ਉਹਨੂੰ ਰਮਜ਼ਾਨ ਕਹਿੰਦੇ ਹਾਂ। ਸੋ ਮੈਂ ਸੋਚਿਆ ਕਿ ਦੋਨਾਂ ਨੂੰ, ਕਿਉਂਕਿ ਮੇਰਾ ਤਾਂ ਬੇਸਿਕਲੀ ਕੰਪੈਰੀਟਿਵ ਰਿਲੀਜਨ ਦਾ ਸਬਜੈਕਟ ਹੈ, ਉਹਦੇ ਉੱਤੇ ਹੀ ਮੈਂ PhD ਕੀਤੀ ਹੈ, MMasters ਕੀਤੀ ਹੈ, ਸੋ ਲਿਖੀਆਂ ਵੀ ਬੁੱਕਸ ਨੇ। ਸੋ ਮੈਂ ਸੋਚਿਆ ਵੀ ਅਸੀਂ ਇੱਕ ਦੂਜੇ ਨੂੰ ਸਮਝਦੇ ਨਹੀਂ, ਜੇ ਕਿਸੇ ਹਿੰਦੂ ਨੂੰ ਪੁੱਛੋ ਉਹਨੂੰ ਨਰਾਤਿਆਂ ਦੇ ਬਾਰੇ ਤਾਂ ਪਤਾ, ਉਹਨੇ ਰਮਜ਼ਾਨ ਦਾ ਹੋ ਸਕਦਾ ਨਾ ਹੀ ਨਾ ਸੁਣਿਆ ਹੋਵੇ। ਜੇ ਮੁਸਲਿਮ ਭਾਈਚਾਰੇ ਦੇ ਵਿੱਚ ਕਿਸੇ ਨੂੰ ਪੁੱਛੋ ਉਹ ਕਹਿੰਦੇ ਉਹ ਕੀ ਹੁੰਦੀ ਹੈ ਨਵਰਾਤਰੀ। ਸੋ ਮੈਂ ਸੋਚਿਆ ਬੜੀ ਬੇਸਿਕ ਗੱਲਾਂ ਸਮਝਾਈਏ ਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਧਰਮ ਨੇ ਉਹਨਾਂ ਦੀ ਜਿਹੜੀ ਰੂਹਾਨੀਅਤ ਹੈ, ਸਪਿਰਚੁਅਲਿਟੀ ਹੈ, ਬੇਸ ਆਫ ਸੈਂਸ ਹੈ, ਉਹ ਸਭ ਦੀ ਇੱਕੋ ਹੈ। ਹਾਂ, ਲੈਂਗੁਏਜ ਵੱਖਰੀਆਂ ਹੋ ਸਕਦੀਆਂ, ਐਗਜ਼ਾਮਪਲਾਂ ਵੱਖੋ ਵੱਖਰੀਆਂ ਹੋ ਸਕਦੀਆਂ, ਇਸ ਕਰਕੇ ਸਾਨੂੰ ਸਮਝ ਨਹੀਂ ਪੈਂਦੀ। ਸੋ ਇਸ ਕਰਕੇ ਆਪਾਂ ਰਮਜ਼ਾਨ ਅਤੇ ਨਵਰਾਤਰੀ ਦੇ ਉੱਤੇ ਸਿੰਪਲ ਤਰੀਕੇ ਦੇ ਨਾਲ ਆਪਾਂ ਸ਼ੁਰੂ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਲੈਟਸ ਸੀ ਦ ਫਸਟ ਸੌਂਗ। ਅੱਜ ਦੋ ਸੌਂਗ ਇਕੱਠੇ ਸੁਣਾਉਣੇ ਨੇ ਤੁਹਾਨੂੰ, ਥੋੜ੍ਹੇ ਥੋੜ੍ਹੇ, ਪਹਿਲਾਂ ਨਵਰਾਤਰੀ ਦਾ, ਫਿਰ ਰਮਜ਼ਾਨ ਦਾ, ਅਤੇ ਨਾਲ ਹੀ ਆਪਾਂ ਟੋਪਿਕ ਸਟਾਰਟ ਕਰਾਂਗੇ।
ਮਸਤਾਂ ਤੇ ਨਾ ਅੰਬੇ ਦੀ ਮਸਤੀ ਦੀ ਚਾਹੀਏ, ਜੋ ਨਾ ਮਿਲ ਜੋ ਨਾ ਮਿਲ ਜੋ ਨਾ ਮਿਲ ਸਕਦੀ ਵਿੱਚ ਸੰਸਾਰ ਮਾਂ ਦੇ ਆਏ ਨਰਾਤੇ, ਸੱਜ ਗਏ ਨੇ ਅੰਬੇ ਦੇ ਦਰਬਾਰ ਮਾਂ ਦੇ ਆਏ ਨਰਾਤੇ। ਲੜਕਾ ਥਾ ਏਕ ਸ਼ਹਿਰ ਮੇ ਜੋ ਹੁਸਨ ਬੇਮਿਸਾਲ, ਕਮ ਸਿੰਘ ਥਾ ਜਿਸਕੀ ਉਮਰ ਥੀ ਸਮਝੋ ਕੇ ਸਾਤ ਸਾਲ, ਰਮਜ਼ਾਨ
के जो चांद पे उसकी नजर पड़ी, उसके भी दिल में रोजे की एक आरजू जगी। रोजा रखूंगा मैं भी ये माँ बाप से कहा, सहरी करूंगा मैं भी जगा देना तुम जरा। सुनो रमजान की दास्तां को सुनो, रहमतों का बयां है बयां को सुनो, रहमतों का बयां है बयां को सुनो। लड़के की बात सुन ली मगर कुछ नहीं कहा, लड़का सुबह उठा तो हुआ उनसे वो खफा। समझाया माँ ने बाप ने ऐ मेरे गुलशिता, रोजा नहीं है फर्ज अभी तुझ पे मेरी जान। नन्ने से दिल को बात का सदमा बड़ा हुआ, माँ से कहा कुरान में कहता है ये खुदा। रोजे की भूख प्यास जो हस्ती उठाएगी, उस रोजेदार को न ये दोज़ख जलाएगी। कुरान जिसमें उतरा सुनो वो महीना है, तौबा कबूल करता खुदा वो महीना है। सुनो रमजान की दास्तां को सुनो, रहमतों का बयां है बयां को सुनो, रहमतों।
माइंड एंड बॉडी प्रोग्राम दे नरेंद्र रवि दा प्यार भरिया नमस्कार, सलाम अलैकुम ते सति श्री अकाल। जिवें कि तुहानू पता ही है कि यह जिहड़ा महीना है यह रमजान का महीना है, इहनू कुरान का महीना भी कहिंदे ने, इहनू बरकतां का महीना भी कहिंदे ने। ते नाल दी नाल जिहड़े हिंदू भरा ने उह रामनौमी जां सॉरी नवरात्रि मैम सॉरी नवरात्रि जां नवरात्रियां दा त्यौहार भी मनाउंदे ने। जिहड़े नवरात्रे ने उह कनेडा दे विच 1 अप्रैल नूं शुरू होए सीगे, 9 दिन चलने ने। ਤੇ ਜਿਹੜੇ ਰੋਜ਼ੇ ਨੇ ਉਹ ਕੈਨੇਡਾ ਦੇ ਵਿੱਚ ਕੱਲ੍ਹ ਭਾਵ 2 ਅਪ੍ਰੈਲ ਨੂੰ ਸ਼ੁਰੂ ਹੋਏ ਨੇ ਅਤੇ ਇਹ 30 ਦਿਨ ਚੱਲਣੇ ਨੇ। ਸੋ ਅੱਜ ਮੈਂ ਇਹ ਕੁਛ ਸਿੰਪਲ ਤਰੀਕੇ ਦੇ ਨਾਲ, ਕਿਉਂਕਿ ਮੇਰਾ ਪ੍ਰੋਫੈਸ਼ਨ ਹੈ, ਮੇਰੀ ਐਜੂਕੇਸ਼ਨ ਹੈ ਕੰਪੈਰੀਟਿਵ ਰਿਲੀਜਨ ਦੀ, ਮੈਂ ਕੁਰਾਨ ਨੂੰ ਵੀ ਬੜੇ ਵਾਰੀ ਪੜ੍ਹਿਆ, ਗੀਤਾ ਨੂੰ ਵੀ ਬੜੇ ਵਾਰੀ ਪੜ੍ਹਿਆ, ਹੋਰ ਬਾਈਬਲ ਨੂੰ ਵੀ ਪੜ੍ਹਿਆ ਅਤੇ ਇਹਦੇ ਉੱਤੇ ਰਿਸਰਚ ਵੀ ਕੀਤੀ ਹੈ। ਸੋ ਮੇਰੇ ਦਿਲ ਦੇ ਵਿੱਚ ਇਹ ਖੁਆਇਸ਼ ਸੀਗੀ ਕਿ ਇੱਕ ਦੋਨੇ ਜਿਹੜੇ ਪਵਿੱਤਰ ਤਿਉਹਾਰ ਨੇ, ਕਿਉਂ ਨਾ ਮੈਂ ਸਿੰਪਲ ਤਰੀਕੇ ਨਾਲ ਅੱਜ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ, ਤਾਂ ਕਿ ਜਿਹੜੀਆਂ ਸਾਡੀਆਂ ਮਿਸਅੰਡਰਸਟੈਂਡਿੰਗਸ ਨੇ, ਜਿਹੜੇ ਅਸੀਂ ਇੱਕ ਦੂਜੇ ਨੂੰ ਸਮਝਦੇ ਹੀ ਨਹੀਂ। ਜਦੋਂ ਅਸੀਂ ਕਿਸੇ ਹਿੰਦੂ ਨੂੰ ਪੁੱਛਦੇ ਹਾਂ ਕਿ ਰਮਜ਼ਾਨ ਦਾ ਮਹੀਨਾ, ਉਹਨੂੰ ਨਹੀਂ ਪਤਾ, ਅਤੇ ਜੇ ਅਸੀਂ ਕਿਸੇ ਮੁਸਲਿਮ ਨੂੰ ਪੁੱਛਦੇ ਹਾਂ ਕਿ ਇਹ ਨਵਰਾਤਰੇ ਦਾ ਮਹੀਨਾ, ਉਹਨੂੰ ਨਹੀਂ ਪਤਾ ਵੀ ਕੀ ਚੀਜ਼ ਹੁੰਦੀ ਹੈ, ਕਿਉਂਕਿ ਉਹ ਆਪਣੇ ਆਪਣੇ ਦਾਇਰੇ ਦੇ ਵਿੱਚ ਹੀ ਰਹਿ ਕੇ ਖੁਸ਼ ਨੇ। ਸੋ ਮੈਂ ਕੋਸ਼ਿਸ਼ ਕਰਦਾ ਵੀ ਜਿੰਨੇ ਵੀ ਦੁਨੀਆਂ ਦੇ ਧਰਮ ਨੇ, ਜਿੰਨੇ ਵੀ ਦੁਨੀਆਂ ਦੀਆਂ ਧਾਰਮਿਕ ਪੁਸਤਕਾਂ ਨੇ, ਉਹਨਾਂ ਨੂੰ ਜੇ ਤੁਸੀਂ ਗੌਹਦੇ ਨਾਲ ਪੜ੍ਹੋ, ਧਿਆਨ ਨਾਲ ਪੜ੍ਹੋ, ਤਾਂ ਉਹਦੀ ਜਿਹੜੀ ਸਪਿਰਚੁਅਲਿਟੀ ਹੈ, ਰੂਹਾਨੀਅਤ ਹੈ, ਉਸ ਧਰਮ ਗ੍ਰੰਥ ਦੀ ਹੋਲੀ ਬੁੱਕ ਦੀ ਜਿਹੜੀ ਰੂਹ ਹੈ, ਉਹ ਸਭ ਦੀ ਸੇਮ ਹੈ। ਭਾਵੇਂ ਲੈਂਗੁਏਜ ਡਿਫਰੈਂਟ ਹੋ ਸਕਦੀ ਹੈ, ਐਗਜ਼ਾਮਪਲਾਂ ਡਿਫਰੈਂਟ ਹੋ ਸਕਦੀਆਂ, ਸਮੇਂ ਦੇ ਅਨੁਸਾਰ ਜਿਹੜੀਆਂ ਗੱਲਾਂ ਨੇ ਉਹਨੂੰ ਵੱਖ ਢੰਗ ਨਾਲ ਕੀਤਾ ਜਾਂਦਾ, ਪਰ ਹੈ ਸਾਰੀਆਂ ਗੱਲਾਂ ਇੱਕੋ ਹੀ। ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਰੋਜ਼ੇ ਰੱਖਦੇ ਹਾਂ 30 ਦਿਨ ਮੁਸਲਿਮ ਭਾਈਚਾਰੇ ਦੇ ਵਿੱਚ, ਅਤੇ ਹਿੰਦੂਆਂ ਨੂੰ ਇਹ ਨਹੀਂ ਪਤਾ ਵੀ ਰੋਜ਼ੇ ਕੀ ਹੁੰਦੇ ਨੇ, ਉਹੀ ਨੇ ਜਿਹੜੇ ਵਰਤ ਕਹਿੰਦੇ ਹਾਂ ਆਪਾਂ, 9 ਦਿਨਾਂ ਦੇ ਵਰਤ ਰੱਖਦੇ ਹਾਂ। ਸੋ ਲੈਂਗੁਏਜ ਡਿਫਰੈਂਟ ਹੈ। ਸੋ ਮੈਂ ਇਸ ਨੂੰ ਹਲਕੇ ਫੁਲਕੇ ਤਰੀਕੇ ਦੇ ਨਾਲ, ਆਸਾਨ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਮੇਰਾ ਪਰਪਸ ਸਿਰਫ ਇੱਕੋ ਹੀ ਹੈ ਕਿ ਦੋਹਾਂ ਅਸੀਂ ਦੇਖੋ ਨਾ, ਅਸੀਂ ਜਿਵੇਂ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਇਹਨੂੰ ਕੋਈ ਧਰਮ ਵੀ ਡਿਨਾਈ ਨਹੀਂ ਕਰਦਾ ਕਿ ਇੱਕ ਨੂਰ ਦੇ ਉੱਤੋਂ ਕੁੱਲ ਕਾਇਨਾਤ ਪੈਦਾ ਹੋਈ ਹੈ। ਜਦੋਂ ਸਾਨੂੰ ਪੈਦਾ ਕਰਨ ਵਾਲਾ ਇੱਕੋ ਹੈ, ਚਾਹੇ ਉਹਨੂੰ ਅੱਲਾ ਕਹਿ ਲਓ, ਖੁਦਾ ਕਹਿ ਲਓ, ਪਰਮਾਤਮਾ ਕਹਿ ਲਓ, ਵਾਹਿਗੁਰੂ ਕਹਿ ਲਓ, ਯਾਵੇ ਕਹਿ ਲਓ, ਜੀਸਸ ਕਹਿ ਲਓ, ਜੋ ਮਰਜ਼ੀ ਕਹੋ, ਗੱਲ ਤਾਂ ਇੱਕੋ ਹੀ ਹੈ ਨਾ ਕਿ ਇੱਕ ਸੁਪਰੀਮ ਪਾਵਰ ਹੈ ਜਿਹਨੇ ਸਾਰੀ ਯੂਨੀਵਰਸ ਨੂੰ ਕ੍ਰੀਏਟ ਕੀਤਾ। ਸੋ ਉਹ ਜਿਹੜੀ ਹੈਗੀ ਪਾਵਰ ਹੈ, ਉਹਨੂੰ ਆਪਾਂ ਡਿਫਰੈਂਟ ਡਿਫਰੈਂਟ ਨਾਵਾਂ ਦੇ ਨਾਲ ਯਾਦ ਕਰਦੇ ਹਾਂ, ਅਤੇ ਜੇ ਆਪਾਂ ਸਮਝ ਲਈਏ ਤਾਂ ਹੋ ਸਕਦਾ ਸਾਡਾ ਪਿਆਰ ਪੈਦਾ ਹੋ ਜੇ। ਜਿਹੜੀਆਂ ਸਾਨੂੰ ਮਿਸਅੰਡਰਸਟੈਂਡਿੰਗਸ ਨੇ ਉਹ ਕਰਦੇ ਤਾਂ ਸਾਡੇ ਘੜਮ ਚੌਧਰੀ ਨੇ, ਪੋਲੀਟੀਸ਼ੀਅਨਸ ਨੇ, ਜਿਹੜੇ ਧਰਮਾਂ ਦੇ ਠੇਕੇਦਾਰ ਹੁੰਦੇ ਨੇ, ਉਹ ਨਫ਼ਰਤ ਇੱਕ ਦੂਜੇ ਦੇ ਪੈਦਾ ਕਰਦੇ। ਮੇਰੀ ਕੋਸ਼ਿਸ਼ ਇਹ ਹੈ ਕਿ ਅੱਜ ਦੇ ਦੋਨੇ ਪਵਿੱਤਰ ਤਿਉਹਾਰਾਂ ਦੇ ਵਿੱਚ ਗੁੱਡ ਅੰਡਰਸਟੈਂਡਿੰਗ ਪੈਦਾ ਕੀਤੀ ਜਾਵੇ, ਪਰ ਨਾਲ ਦੀ ਨਾਲ ਮੈਂ ਓਪਨਲੀ ਇਹ ਗੱਲ ਕਹਿਣਾ ਕਿ ਮੈਂ ਕੋਈ ਐਕਸਪਰਟ ਨਹੀਂ, ਕਿਸੇ ਦੀ ਮੈਂ ਫੀਲਿੰਗ ਹਰਟ ਕਰਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਮੇਰੇ ਵੱਲੋਂ। ਜੇ ਕਿਸੇ ਦੀ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਹੈ ਮੇਰੀ ਸ਼ਬਦਾਂ ਦੇ ਵਿੱਚ, ਮੈਂ ਐਡਵਾਂਸ ਹੀ ਮਾਫ਼ੀ ਮੰਗ ਲੈਣਾ, ਪਰ ਕਿਉਂਕਿ ਮੇਰਾ ਜਿਹੜਾ ਮੋਟਿਵ ਹੈ ਉਹ ਇਹੀ ਹੈ ਕਿ ਦੋਨਾਂ ਕਮਿਊਨਿਟੀ ਦੇ ਵਿੱਚ ਪਿਆਰ ਪੈਦਾ ਕਰਨਾ। ਤੁਸੀਂ ਦੋਨਾਂ ਦਾ ਖੂਨ ਮਿਲਾ ਲਓ ਅਤੇ ਭੇਜ ਦਿਓ, ਬਲੱਡ ਲੈਬ ਦੇ ਵਿੱਚ ਭੇਜ ਦਿਓ, ਬਿਲਕੁਲ ਕੋਈ ਨਹੀਂ ਪਤਾ ਲੱਗਣਾ ਉਹਦੇ ਕਦੇ ਨਹੀਂ ਆਉਂਦਾ ਜਦੋਂ ਸਾਡੀ ਬਲੱਡ ਆਉਂਦੀ ਹੈ ਵੀ ਇਹਨੂੰ ਸ਼ੂਗਰ ਹੋਈ ਹੈ ਕੋਲੈਸਟਰੋਲ ਹੋਈ ਹੈ ਜੋ ਵੀ ਹੋਈ ਹੈ ਉਹਦੇ ਵਿੱਚ ਕਦੇ ਨਹੀਂ ਆਉਂਦਾ ਵੀ ਉਹਦੇ ਵਿੱਚ ਜਿਹੜੀ ਟੈਸਟ ਕੀਤੇ ਹਨ ਵੀ ਇਹ ਮੁਸਲਿਮ ਦਾ ਖੂਨ ਹੈ ਕਿ ਹਿੰਦੂ ਦਾ ਖੂਨ ਹੈ ਕਿ ਸਿੱਖ ਦਾ ਖੂਨ ਹੈ ਇਹ ਜਿਹੜੀਆਂ ਨੇ ਪਰਮਾਤਮਾ ਨੇ ਇਨਸਾਨ ਬਣਾਏ ਸੀਗੇ ਅਸੀਂ ਲੋਕਾਂ ਨੇ ਇਨਸਾਨ ਦੀ ਥਾਂ 'ਤੇ ਧਰਮਾਂ ਦੇ ਵਿੱਚ ਮਜ਼ਹਬਾਂ ਦੇ ਵਿੱਚ ਅਸੀਂ ਵੰਡਤਾ ਜਦੋਂ ਕਿ ਅਸੀਂ ਇੱਕ ਜੇ ਅਸੀਂ ਪਿਆਰ ਕਰਾਂਗੇ ਨਾ ਜਿਵੇਂ ਕਹਿੰਦੇ ਨੇ ਮਾਨਸ ਕੀ ਸਭੀ ਜਾਤ ਇੱਕੋ ਪਹਿਚਾਨ ਵੋ ਸਾਰੇ ਇੱਕੋ ਜਾਨ ਪਿਆਰ ਕਰੋ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਪਾਇਓ ਜਿਹਨੂੰ ਵੀ ਤੁਸੀਂ ਪਿਆਰ ਕਰਦੇ ਹੋ ਸੱਚੇ ਦਿਲ ਨੂੰ ਚਾਹੇ ਆਪਣੀ ਮਾਂ ਨੂੰ ਕਰਦੇ ਹੋ ਭੈਣ ਨੂੰ ਕਰਦੇ ਹੋ ਮਸ਼ੂਕਾ ਨੂੰ ਕਰਦੇ ਹੋ ਹਿੰਦੂ ਨੂੰ ਕਰਦੇ ਹੋ ਮੁਸਲਿਮ ਨੂੰ ਕਰਦੇ ਹੋ ਸਰਦਾਰ ਨੂੰ ਕਰਦੇ ਜਿਹੜਾ ਵੀ ਪਿਆਰ ਕਰਦਾ ਉਹ ਆਟੋਮੈਟਿਕਲੀ ਦੂਜੇ ਪਾਸੇ ਅਟਰੈਕਟ ਹੋ ਜਾਂਦਾ ਅਤੇ ਜਦੋਂ ਆਪਾਂ ਉਸ ਸੁਪਰੀਮ ਪਾਵਰ ਨੂੰ ਕਰਦੇ ਹਾਂ ਤਾਂ ਉਹ ਅਟਰੈਕਟ ਹੋ ਜਾਂਦੀ ਹੈ ਅਤੇ ਜੇ ਉਹ ਸੁਪਰੀਮ ਕੋਰਟ ਦੇ ਬਣਾਏ ਹੋਏ ਕਿਸੇ ਬੰਦੇ ਨੂੰ ਭੈਣ ਨੂੰ ਭਰਾ ਨੂੰ ਕਿਸੇ ਨੂੰ ਵੀ ਤੁਸੀਂ ਪਿਆਰ ਕਰਦੇ ਹੋ ਉਹ ਵੀ ਅਟਰੈਕਟ ਹੁੰਦੀ ਹੈ ਪਰ ਪਿਆਰ ਤੁਹਾਡਾ ਸੱਚਾ ਹੋਣਾ ਚਾਹੀਦਾ ਸੋ ਅੱਜ ਆਪਾਂ ਨਵਰਾਤਰੀ ਦੇ ਜਿਹਨੂੰ ਨਵਰਾਤਰੇ ਵੀ ਕਹਿੰਦੇ ਹਾਂ ਨਵਰਾਤਰੀ ਨਵ ਨਵ ਮੀਨਸ ਨੌ ਰਾਤਰੀ ਮੀਨਸ ਰਾਤ ਨੌ ਰਾਤਾਂ ਹੁੰਦੀਆਂ ਨੇ ਅਤੇ ਦਸ ਦਿਨ ਹੁੰਦੇ ਨੇ ਇਹਦੇ ਵਿੱਚ ਕੀ ਹੁੰਦਾ ਰਮਜ਼ਾਨ ਜਿਹੜਾ ਰਮਦਾਨ ਵੀ ਕਹਿੰਦੇ ਰਮਾਦਾਨ ਵੀ ਕਹਿੰਦੇ ਨੇ ਰਮਜ਼ਾਨ ਵੀ ਕਹਿੰਦੇ ਨੇ ਐਕਚੁਲੀ ਤਾਂ ਜਿਹੜਾ ਹੈਗਾ ਰਮਜ਼ਾਨ ਦੇ ਸ਼ਬਦੀ ਅਰਥ ਦੇਖਣਾ ਹੋਵੇ ਇਹਨੂੰ ਕਹਿੰਦੇ ਨੇ ਬਹੁਤ ਤੇਜ਼ ਤਪਦੀ ਹੋਈ ਗਰਮੀ ਤਿਲ ਤਲਾਤੀ ਹੋਈ ਅਤੇ ਉਹਦੇ ਵਿੱਚ ਕੀ ਸੀ ਜਦੋਂ ਮੁਹੰਮਦ ਸਾਹਿਬ ਦੇ ਟਾਈਮ 'ਤੇ ਜਿਹੜੇ ਕਿ ਫਾਊਂਡਰ ਨੇ ਇਸਲਾਮ ਦੇ ਉਹ ਜਦੋਂ ਹੁੰਦੇ ਸੀਗੇ ਲੋਕ ਇੰਨੀ ਗਰਮੀ ਪੈਂਦੀ ਸੀ ਉਦੋਂ ਹੁੰਦਾ ਸੀ ਵੀ ਘਰੇ ਜਾ ਕੇ ਵਰਤ ਰੱਖੋ ਪਰਮਾਤਮਾ ਨੂੰ ਖੁਦਾ ਨੂੰ ਦੱਬ ਕੇ ਯਾਦ ਕਰੋ ਲੋੜਵੰਦਾਂ ਨੂੰ ਮਹਿਸੂਸ ਕਰੋ ਵੀ ਸਾਨੂੰ ਭੁੱਖ ਲੱਗੀ ਆ ਗਰਮੀ ਆ ਉਹਨੇ ਮਹਿਸੂਸ ਕਰਕੇ ਤਾਂ ਕਿ ਅਸੀਂ ਦੂਜਿਆਂ ਦੀ ਹੈਲਪ ਕਰ ਸਕੀਏ ਸੋ ਇਹ ਜਿਹੜੇ ਨੇ ਨਵਰਾਤਰੀ ਜਿਹੜੀ ਹੈਗੀ ਨਵਰਾਤਰੇ ਨੌ ਦਿਨਾਂ ਦੇ ਵਰਤ ਹੁੰਦੇ ਨੇ ਅਤੇ ਰੋਜ਼ੇ ਜਿਹੜੇ ਨੇ ਤੀਹ ਦਿਨਾਂ ਦੇ ਵਰਤ ਹੁੰਦੇ ਨੇ ਰੋਜ਼ੇ ਜਿਹੜੇ ਨੇ ਕੱਲ੍ਹ ਸ਼ੁਰੂ ਹੋਏ ਨੇ ਕੈਨੇਡਾ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਨਵਰਾਤਰੇ ਜਿਹੜੇ ਉਹ ਪਰਸੋਂ ਸ਼ੁਰੂ ਹੋਏ ਨੇ ਇਹਦੇ ਵਿੱਚ ਕੀ ਹੈ ਬੇਸਿਕਲੀ ਕੀ ਹੈ ਦੋਨਾਂ ਤਿਉਹਾਰਾਂ ਦੇ ਵਿੱਚ ਗੱਲ ਬੇਸਿਕਲੀ ਇਹੀ ਹੈ ਕਿ ਅਸੀਂ ਇਹ ਤਿਉਹਾਰਾਂ ਦੇ ਵਿੱਚ ਪਰਮਾਤਮਾ ਦੇ ਅੱਗੇ ਅੱਲਾ ਦੇ ਅੱਗੇ ਉਹਨੂੰ ਮਾਂ ਦੁਰਗਾ ਦੇ ਅੱਗੇ ਆਪਣੀਆਂ ਗਲਤੀਆਂ ਨੂੰ ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕਰਦੇ ਹਾਂ ਰਹਿਮਤ ਦੀ ਦੁਆ ਦੀ ਅਰਜੋਈ ਪੂਜਾ ਆਰਾਧਨਾ ਕਰਦੇ ਹਾਂ ਦੋਵੇਂ ਹੀ ਇਬਾਦਤ ਉੱਤੇ ਜ਼ੋਰ ਦਿੰਦੇ ਨੇ ਵੀ ਦੱਬ ਕੇ ਇਬਾਦਤ ਕਰੋ ਜਿਵੇਂ ਰੋਜ਼ੇ ਹੁੰਦੇ ਨੇ ਇਹਦੇ ਵਿੱਚ ਪੰਜ ਟਾਈਮ ਨਮਾਜ਼ ਪੜ੍ਹੀ ਜਾਂਦੀ ਹੈ ਰਾਤ ਨੂੰ ਫਿਰ ਨਮਾਜ਼ ਮਸਜਿਦ ਜਾ ਕੇ ਪੜ੍ਹਦੇ ਨੇ ਦੱਬ ਕੇ ਇਹੀ ਹੈ ਵੀ ਦੱਬ ਕੇ ਇਬਾਦਤ ਕਰੋ ਕੁਰਾਨ ਨੂੰ ਦੱਬ ਕੇ ਸਮਝੋ ਤਾਂ ਕਿ ਅਸੀਂ ਸਾਰੀ ਖਲਕਤ ਨੂੰ ਸਮਝ ਸਕੀਏ ਅਤੇ ਦੂਸਰੀ ਗੱਲ ਇਹ ਹੈ ਕਿ ਦੇਖੋ ਜਿਹੜੇ ਰਮਜ਼ਾਨ ਦਾ ਮਹੀਨਾ ਹੁੰਦਾ ਸਵੇਰੇ ਸਵੇਰੇ ਉੱਠ ਕੇ ਰੋਜ਼ਾ ਜਿਹਨੂੰ ਵਰਤ ਕਹਿ ਲਓ ਵਰਤ ਰੱਖਿਆ ਜਾਂਦਾ ਫਿਰ ਰਾਤ ਤੱਕ ਮੈਂ ਹੁਣ ਟਾਈਮਿੰਗ ਨਹੀਂ ਪੂਰੇ ਮੈਂ ਟਾਈਮਿੰਗ ਕਹੂੰ ਫਿਰ ਡਿਟੇਲ ਥੋੜ੍ਹੀ ਕਨਫਿਊਜ਼ਿੰਗ ਹੋਊਗਾ ਜਦੋਂ ਰਾਤ ਸ਼ੁਰੂ ਹੁੰਦੀ ਹੈ ਉਦੋਂ ਫਿਰ ਰੋਜ਼ਾ ਖੁੱਲ੍ਹਿਆ ਜਾਂਦਾ ਇਨ ਬਿਟਵੀਨ 14 ਤੋਂ ਲੈ ਕੇ 16 ਘੰਟੇ ਦਾ ਜਿਹੜਾ ਵਕਫਾ ਹੈ ਨਾ ਇਹਦੇ ਵਿੱਚ ਕੋਈ ਵੀ ਰਮਜ਼ਾਨ ਦੇ ਮਹੀਨੇ 'ਚ ਨਾ ਕੋਈ ਖਾਣਾ ਨਾ ਕੋਈ ਪੀਣਾ ਨਾਟ ਈਵਨ ਡਰੋਪ ਆਫ ਵਾਟਰ ਔਰ ਐਨੀਥਿੰਗ ਇੰਨੀ ਸਖਤ ਹੁੰਦੇ ਨੇ ਅਤੇ ਨਾਲ ਇਹ ਕਿਹਾ ਜਾਂਦਾ ਕਿ ਪੰਜੇ ਟਾਈਮ ਨਮਾਜ਼ ਹੈ ਇਹਦੇ ਵਿੱਚ ਦੱਬ ਕੇ ਕੁਰਾਨ ਨੂੰ ਅੰਡਰਸਟੈਂਡ ਕੀਤਾ ਜਾਂਦਾ ਪਿਆਰ ਪੈਦਾ ਕੀਤਾ ਜਾਂਦਾ ਜਦੋਂ ਆਪ ਭੁੱਖੇ ਹੋਵੇ ਨਾ ਫਿਰ ਦੂਜੇ ਦੀ ਭੁੱਖ ਦਾ ਪਤਾ ਲੱਗਦਾ ਜੇ ਆਪਦੇ ਘਰ ਰੋਟੀਆਂ ਪਈਆਂ ਢਿੱਡ ਦੇ ਵਿੱਚ ਫਿਰ ਦੂਜੇ ਦੀ ਭੁੱਖ ਦਾ ਕੀ ਪਤਾ ਲੱਗੂ ਸੋ ਇਹੀ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਦੇ ਵਿੱਚ ਜ਼ਿਆਦਾ ਇੰਪੋਰਟੈਂਸ ਰੱਖੀ ਗਈ ਹੈ ਅਤੇ ਇਸੇ ਤਰ੍ਹਾਂ ਹੀ ਜਦੋਂ ਸ਼ਾਮ ਹੋ ਜਾਂਦੀ ਹੈ ਫਿਰ ਆਪਾਂ ਰੋਜ਼ੇ ਖੋਲ੍ਹਦੇ ਹਾਂ ਜਿਸ ਤਰ੍ਹਾਂ ਹਿੰਦੂ ਭਾਈਚਾਰੇ ਵਾਲੇ ਵਰਤ ਖੋਲ੍ਹਦੇ ਨੇ ਅਤੇ ਫਿਰ ਵਰਤ ਖੋਲ੍ਹਣ ਤੋਂ ਬਾਅਦ ਆਪਾਂ ਖਾਂਦੇ ਪੀਂਦੇ ਹਾਂ ਸੋ ਇਸੇ ਤਰ੍ਹਾਂ ਹੀ ਜਿਹੜੇ ਰੋਜ਼ੇ ਰੱਖਦੇ ਨੇ ਮੁਸਲਿਮ ਭਾਈਚਾਰੇ ਵਾਲੇ ਉਹ ਜਦੋਂ ਰੋਜ਼ਾ ਖੋਲ੍ਹਦੇ ਨੇ ਵਰਤ ਖੋਲ੍ਹਦੇ ਨੇ ਤਾਂ ਫਿਰ ਇਫਤਾਰੀ ਮਿੰਨੀ ਪਾਰਟੀ ਹੁੰਦੀ ਹੈ ਫਿਰ ਉਹ ਕਿਉਂਕਿ ਸਵੇਰ ਦੇ ਭੁੱਖੇ ਲੱਗੇ ਹੁੰਦੇ ਨੇ ਫਿਰ ਉਹਦਾ ਵੱਖ ਹੀ ਅੰਦਾਜ਼ ਹੁੰਦਾ ਖੁਸ਼ੀ ਹੁੰਦੀ ਹੈ ਪਰ ਇਹ 30 ਦਿਨ ਲਗਾਤਾਰ ਸਰਕਲ ਚੱਲਦਾ ਦੇਖੋ ਦੋਵਾਂ ਧਰਮਾਂ ਦੀ ਜਿਹੜੀ ਬੁੱਕ ਹੈ ਹਰ ਧਰਮ ਦੇ ਵਿੱਚ ਬੁੱਕ ਹੈ ਪਵਿੱਤਰ ਬੁੱਕ ਹੈ ਹੋਲੀ ਬੁੱਕ ਹੈ ਜਿਵੇਂ ਹਿੰਦੂਆਂ ਦੀ ਜਿਹੜੀ ਪਵਿੱਤਰ ਬੁੱਕ ਹੈ ਉਹਨੂੰ ਕਹਿੰਦੇ ਨੇ ਗੀਤਾ ਅਤੇ ਜਿਹੜੀ ਮੁਸਲਿਮ ਭਾਈਚਾਰੇ ਦੀ ਪਵਿੱਤਰ ਕਿਤਾਬ ਹੈ ਉਹਨੂੰ ਕਹਿੰਦੇ ਆ ਦੀ ਕੁਰਾਨ ਇਹ ਜਿਹੜੀ ਦੋਨੇ ਬੁੱਕਸ ਨੇ ਜਿਹੜੀ ਕੁਰਾਨ ਹੈ ਹਜ਼ਰਤ ਮੁਹੰਮਦ ਸਾਹਿਬ ਦੀਆਂ ਆਇਤਾਂ ਜਾਂ ਟੀਚਿੰਗਸ ਨੇ ਇਹਨੂੰ ਸਿੰਪਲ ਤਰੀਕੇ ਨਾਲ ਕਹਿ ਲਓ ਅਤੇ ਜਿਹੜੀ ਸਾਡੀ ਗੀਤ ਹੈ ਇਹਦੇ ਵਿੱਚ ਲਾਰਡ ਕ੍ਰਿਸ਼ਨ ਦੀਆਂ ਟੀਚਿੰਗਸ ਨੇ ਅਰਜਨ ਨੂੰ ਸਮਝਾਉਣ ਦੇ ਲਈ ਔਰ ਦੋਨਾਂ ਦੇ ਵਿੱਚ ਜੇ ਤੁਸੀਂ ਕਦੇ ਮੈਂ ਤਾਂ ਕਿਉਂਕਿ ਤੁਸੀਂ ਕਦੇ ਕੋਸ਼ਿਸ਼ ਕਰੋ ਸਾਰੇ ਸਾਨੂੰ ਮਿਲ ਜਾਂਦੀਆਂ ਅੱਜ ਕੱਲ੍ਹ ਜਿਹੜੇ ਹਿੰਦੂ ਵੀਰ ਨੇ ਜ਼ਰੂਰ ਕੁਰਾਨ ਨੂੰ ਪੜ੍ਹਨ ਪੰਜਾਬੀ 'ਚ ਵੀ ਟ੍ਰਾਂਸਲੇਸ਼ਨ ਮਿਲਦੀ ਹੈ ਤੁਸੀਂ ਦੇਖੋਗੇ ਕਿ ਕੁਰਾਨ ਦੇ ਵਿੱਚ 604 ਪੇਜਿਸ ਨੇ ਅਤੇ 30 ਚੈਪਟਰਸ ਨੇ ਅਤੇ ਮੋਰ ਦੈਨ 6000 ਆਇਤਾਂ ਨੇ ਜਿਹਨੂੰ ਆਪਾਂ ਸਲੋਕ ਕਹਿ ਲੈਂਦੇ ਚਲੋ ਅਤੇ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਗੀਤਾ ਹੈ ਹੋਲੀ ਗੀਤਾ ਹੈ ਉਹਦੇ ਵਿੱਚ 18 ਚੈਪਟਰ ਨੇ ਅਤੇ 700 ਸਲੋਕ ਨੇ ਤੁਸੀਂ ਪੜ੍ਹੋ ਧਿਆਨ ਨਾਲ ਪਏ ਠੀਕ ਹੈ ਵੀ ਉਹ ਸੰਸਕ੍ਰਿਤ 'ਚ ਹੋਊ ਤੁਹਾਨੂੰ ਟ੍ਰਾਂਸਲੇਸ਼ਨ ਮਿਲ ਜੂਗੀ ਜਿਹੜੇ ਕੋਈ ਮੁਸਲਿਮ ਵੀਰ ਨੇ ਉਹ ਤੁਸੀਂ ਗੀਤਾ ਨੂੰ ਪੜ੍ਹਨਾ ਚਾਹੁੰਦੇ ਹੋ ਉਹਨੂੰ ਹਿੰਦੀ 'ਚ ਪੰਜਾਬੀ 'ਚ ਉਰਦੂ 'ਚ ਉਹਦੀ ਟ੍ਰਾਂਸਲੇਸ਼ਨ ਮਿਲ ਜੂ ਜਿਹੜੇ ਕੁਰਾਨ ਪੜ੍ਹਨਾ ਚਾਹੁੰਦੇ ਨੇ ਘੱਟੋ ਘੱਟ ਜਦੋਂ ਅਸੀਂ ਗੌਰ ਨਾਲ ਧਿਆਨ ਨਾਲ ਪੜ੍ਹੋਗੇ ਸੱਚੇ ਮਨ ਨਾਲ ਜੇ ਆਪਾਂ ਆਪਣੀ ਅਕਲ ਲੈ ਕੇ ਚੱਲਾਂਗੇ ਨਾ ਕਿ ਮੈਂ ਨੁਕਸੀ ਕੱਢਣੇ ਨੇ ਫਿਰ ਤਾਂ ਭਾਈ ਕੁਛ ਨਹੀਂ ਹੱਲ ਜੇ ਸੱਚੇ ਦਿਲੋਂ ਸਾਫ਼ ਮਨ ਨਾਲ ਇੱਕ ਦੂਜੇ ਨੂੰ ਪਿਆਰ ਦੇ ਤਰੀਕੇ ਨਾਲ ਰਿਸਪੈਕਟ ਦੇ ਤਰੀਕੇ ਨਾਲ ਪੜ੍ਹੋਗੇ ਤੁਹਾਨੂੰ ਬਹੁਤ ਕੁਛ ਮਿਲੂਗਾ ਤੁਸੀਂ ਦੇਖੋਗੇ ਵੀ ਅਸੀਂ ਤਾਂ ਇੱਕੋ ਥਾਂ 'ਤੇ ਇਕੱਠੇ ਹੀ ਹਾਂ ਸੋ ਇਸੇ ਤਰ੍ਹਾਂ ਹੀ ਗੱਲ ਇਹ ਹੈ ਕਿ ਸਪਿਰਚੁਅਲ ਟੀਚਿੰਗਸ ਜਿਹੜੀਆਂ ਨੇ ਉਹ ਭਾਵੇਂ ਸਾਨੂੰ ਦੇਖਣ ਨੂੰ ਕਿਉਂਕਿ ਲੈਂਗੁਏਜ ਕਰਕੇ ਸਾਨੂੰ ਵੱਖੋ ਵੱਖਰੀਆਂ ਲੱਗਦੀਆਂ ਨੇ, ਪਰ ਜਦੋਂ ਅਸੀਂ ਕੁਰਾਨ ਸ਼ਰੀਫ ਨੂੰ ਪੜ੍ਹਾਂਗੇ, ਜਦੋਂ ਅਸੀਂ ਗੀਤਾ ਨੂੰ ਪੜ੍ਹਾਂਗੇ, ਤਾਂ ਅਸੀਂ ਦੇਖਾਂਗੇ ਕਿ ਜਿਹੜੇ ਅਸੀਂ ਐਵੇਂ ਲੜਦੇ ਫਿਰਦੇ ਹਾਂ ਨਾ ਵੀ ਇਹ ਪਾਕਿਸਤਾਨੀ ਹੈ, ਇਹ ਇੰਡੀਆ ਦਾ ਹੈ, ਕਸ਼ਮੀਰ ਦਾ ਹੈ, ਅਫਗਾਨਿਸਤਾਨੀ ਹੈ, ਮੁਸਲਿਮ ਹੈ, ਸਿੱਖ ਹੈ, ਖੱਤਰੀ ਹੈ, ਬਾਈਬਲ ਵਾਲਾ ਕ੍ਰਿਸਚਨ ਹੈ, ਇਹ ਸਭ ਨਫ਼ਰਤਾਂ ਸਾਡੀਆਂ ਨੇ, ਇਹ ਖਤਮ ਹੋ ਜਾਣਗੀਆਂ। ਕਿਉਂ? ਜਿਹੜਾ ਦੇਖੋ ਥੋੜ੍ਹਾ ਜਿਹਾ ਸੋਚੋ, ਜਿਹੜੇ ਅਸੀਂ ਨਫ਼ਰਤ ਕਰਦੇ ਹਾਂ, ਜੇ ਠੰਡੇ ਦਿਲ ਨਾਲ ਸੋਚੀ ਜਾਵੇ ਤਾਂ ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ, ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ, ਨਾ ਗੀਤਾ ਬੁਰੀ ਹੈ ਨਾ ਕੁਰਾਨ ਬੁਰਾ ਹੈ, ਬਸ ਭੇਜੇ ਮੇ ਜੋ ਗੁੱਸਾ ਹੈ ਨਾ ਉਹ ਸ਼ੈਤਾਨ ਬੁਰਾ ਹੈ। ਜਿਹੜੇ ਸਾਨੂੰ ਲੋਕ ਪੁੱਠੀਆਂ ਗੱਲਾਂ ਪੜ੍ਹਾਉਂਦੇ ਨੇ ਨਾ ਵੀ ਉਹ ਆਏ ਹੈ, ਉਹਦੇ ਕਰਕੇ ਅਸੀਂ ਸ਼ੈਤਾਨ ਬਣ ਜਾਂਦੇ ਹਾਂ। ਜੇ ਅਸੀਂ ਗੀਤਾ ਨੂੰ ਪੜ੍ਹੀਏ ਧਿਆਨ ਨਾਲ ਅਤੇ ਉਹਨਾਂ ਨੂੰ ਉਹ ਜੋ ਪੜ੍ਹਾਂਗੇ ਕੁਰਾਨ ਸ਼ਰੀਫ ਨੂੰ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਉਹ ਤਾਂ ਪੂਰੀ ਹਿਊਮੈਨਿਟੀ ਦੀ ਗੱਲ ਕਰਦੇ ਨੇ, ਪਿਆਰ ਦੀ ਗੱਲ ਕਰਦੇ ਨੇ। ਦੇਖੋ ਦੋਨੇ ਕਿਤਾਬਾਂ ਰੱਖ ਦਿਓ ਆਪਣੇ ਘਰੇ, ਜਾ ਕੇ ਤਜਰਬਾ ਕਰ ਲਓ, ਇੱਕ ਪਾਸੇ ਕੁਰਾਨ ਰੱਖ ਦਿਓ, ਇੱਕ ਪਾਸੇ ਗੀਤਾ ਰੱਖ ਦਿਓ, ਅਤੇ ਦੋਨੇ ਪਾਸੇ ਇੱਕ ਪਾਸੇ ਮੁਸਲਮਾਨ ਬੈਠ ਜਾਣ, ਇੱਕ ਪਾਸੇ ਹਿੰਦੂ ਬਹਿ ਜਾਣ, ਉਹ ਜਿਹੜੀਆਂ ਦੋਨਾਂ ਦੀਆਂ ਪਵਿੱਤਰ ਕਿਤਾਬਾਂ ਨੇ ਜਿਨ੍ਹਾਂ ਨੂੰ ਆਪਾਂ ਸਿਜਦਾ ਕਰਦੇ ਹਾਂ, ਚੁੱਕ ਚੁੱਕ ਕੇ ਨਮਸਕਾਰ ਕਰਦੇ ਹਾਂ, ਉਹ ਕਦੇ ਕਿਤਾਬਾਂ ਲੜਦੀਆਂ ਨਹੀਂ, ਆਰਾਮ ਨਾਲ ਆਪਣੀ ਥਾਂ 'ਤੇ ਰਹਿੰਦੀਆਂ ਨੇ। ਹਮਨੇ ਕਭੀ ਗੀਤਾ ਔਰ ਕੁਰਾਨ ਕੋ ਕਭੀ ਲੜਤੇ ਨਹੀਂ ਦੇਖਾ, ਲੜਤੇ ਹੈ ਵੋ ਜਿਹਨੇ ਕਭੀ ਪੜ੍ਹਤੇ ਨਹੀਂ ਦੇਖਾ। ਸਾਡੀ ਪ੍ਰੋਬਲਮ ਇਹ, ਅਸੀਂ ਪੜ੍ਹਿਆ ਤਾਂ ਹੈ ਹੀ ਨਹੀਂ, ਸੁਣੀਆਂ ਸੁਣਾਈਆਂ ਗੱਲਾਂ ਦੇ ਮਗਰ ਲੱਗ ਜਾਂਦੇ ਹਾਂ, ਜਿਹਦੇ ਕਰਕੇ ਸਾਨੂੰ ਨਫ਼ਰਤਾਂ ਨੇ। ਅੱਜ ਦੇ ਦਿਨ ਸਾਨੂੰ ਫੈਸਲਾ ਕਰਨਾ ਚਾਹੀਦਾ, ਸਾਨੂੰ ਕੁੱਲ ਕਾਇਨਾਤ ਨੂੰ ਪਿਆਰ ਕਰਨਾ ਚਾਹੀਦਾ। ਤੁਸੀਂ ਆਪਣੀ ਗੱਲ ਤਾਂ ਛੱਡੋ, ਆ ਜਾਨਵਰਾਂ ਦੀ ਗੱਲ ਕਰ ਲਓ। ਮੈਨੂੰ ਯਾਦ ਹੈ ਕਿ ਲੌਂਗ ਟਾਈਮ ਗੋ ਆਈ ਵੈਂਟ ਟੂ ਆਗਰਾ, ਉੱਥੇ ਇੱਕ ਥਾਂ 'ਤੇ ਆਗਰੇ ਦੇ ਵਿੱਚ ਬਿਲਕੁਲ ਨਾਲ ਨਾਲ ਇੱਕ ਪਾਸੇ ਮੰਦਰ ਹੈ, ਇੱਕ ਪਾਸੇ ਮਸਜਿਦ ਹੈ, ਅਤੇ ਬਾਹਰ ਪੂਰੀ ਪੁਲਿਸ ਖੜੀ ਹੈ ਵੀ ਕੋਈ ਸ਼ਰਾਰਤ ਨਾ ਕਰਦੇ, ਲੜਾਈ ਝਗੜੇ ਨਾ ਹੋ, ਦੰਗੇ ਫਸਾਦ ਨਾ ਹੋ ਜਾਣ। ਜਦੋਂ ਮੈਂ ਗਿਆ ਉੱਥੇ ਟ੍ਰੀਜ਼ ਲੱਗੇ ਨੇ, ਮੰਦਰ 'ਚ ਵੀ ਲੱਗੇ ਨੇ, ਮਸਜਿਦ 'ਚ ਵੀ ਲੱਗੇ ਨੇ, ਉਹਦੇ ਉੱਪਰ ਕਬੂਤਰ ਬੈਠੇ ਸੀਗੇ, ਮੈਂ ਦੇਖਿਆ ਆਪਣੇ ਅੱਖਾਂ ਨਾਲ ਚਿੜੀਆਂ। ਉਹ ਕੀ ਕਰਦੇ ਸੀਗੇ, ਜੇ ਕੋਈ ਉੱਧਰ ਆਪਣੇ ਮਸਜਿਦ ਦੇ ਵਿੱਚ ਜਾ ਕੇ ਕੋਈ ਸਿਜਦਾ ਕਰਕੇ ਆਉਂਦਾ ਅਤੇ ਉਹ ਕੋਈ ਉਹਨੂੰ ਜਾਨਵਰਾਂ ਨੂੰ ਕਬੂਤਰਾਂ ਨੂੰ ਕੋਈ ਚੀਜ਼ ਪਾ ਆਉਂਦਾ, ਐਸੇ ਤਾਂ ਨਹੀਂ ਮੰਦਰ 'ਚ ਜਾਂਦੇ ਨੇ, ਮੰਦਰ 'ਚ ਵੀ ਭੋਗ ਲਾ ਦਿੰਦੇ, ਕੋਈ ਖਿੱਲੀਆਂ, ਕੋਈ ਪਰਚਾ ਕੁਛ ਕਹਿ ਦਿਓ, ਕੋਈ ਚੀਜ਼ ਪ੍ਰਸ਼ਾਦ ਸਿਰ ਦਿੰਦੇ ਨੇ, ਅਤੇ ਜਿਹੜੇ ਕਬੂਤਰ ਨੇ ਉਹ ਨਹੀਂ ਦੇਖਦੇ ਵੀ ਇਹ ਮਸਜਿਦ ਹੈ ਕਿ ਇਹ ਮੰਦਰ ਹੈ। ਉਹ ਇਸੇ ਕਰਕੇ ਕਹਿੰਦਾ ਬੋਰਹੀਮ ਕੀ ਖੀਰ ਵੀ ਪੀਤਾ ਹੈ ਔਰ ਰਾਮ ਕਾ ਪ੍ਰਸ਼ਾਦ ਵੀ ਖਾਤਾ ਹੈ। ਕਬੂਤਰਾਂ ਨੂੰ ਕਿਹਾ ਬੋ ਰਹੀਮ ਕੀ ਖੀਰ ਵੀ ਪੀਤਾ ਹੈ ਔਰ ਰਾਮ ਕਾ ਪ੍ਰਸ਼ਾਦ ਵੀ ਖਾਤਾ ਹੈ, ਉਸੇ ਪ੍ਰੇਮ ਹੈ ਇਨਸਾਨੋ ਸੇ ਸਾਹਿਬ, ਉਸੇ ਮਜ਼ਹਬ ਕਬ ਸਮਝਾਤਾ ਹੈ। ਮਜ਼ਹਬ ਅਸੀਂ ਬਣਾਏ ਨੇ, ਜਾਨਵਰ ਤਾਂ ਹਮੇਸ਼ਾ ਸਾਰਿਆਂ ਨੂੰ ਇਕੁਅਲ ਤਰੀਕ ਕਰਦੇ ਨੇ, ਸੋ ਸਾਨੂੰ ਵੀ ਚਾਹੀਦਾ ਜੇ ਅਸੀਂ ਕੁਰਾਨ ਨੂੰ ਪੜ੍ਹਿਆ, ਅਸੀਂ ਗੀਤਾ ਨੂੰ ਪੜ੍ਹਿਆ, ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ, ਇੱਕ ਜਦੋਂ ਜੋਤ ਨਿਕਲ ਗਈ ਤਾਂ ਉਹਦੀ ਵੈਲਿਊ ਕੋਈ ਨਹੀਂ ਹੈ। ਸੋ ਇਸ ਕਰਕੇ ਸਾਨੂੰ ਇਸ ਮਹੀਨੇ ਨਾਟ ਓਨਲੀ ਆਪਣੀ ਕਮਿਊਨਿਟੀ ਸਗੋਂ ਸਾਰੀਆਂ ਕਮਿਊਨਿਟੀ ਦੇ ਵਿੱਚ ਪਿਆਰ ਮੁਹੱਬਤ ਦਾ ਸੁਨੇਹਾ ਦੇਣਾ ਚਾਹੀਦਾ ਹੈ, ਪਿਆਰ ਮੁਹੱਬਤ ਹੋਣੀ ਚਾਹੀਦੀ ਹੈ, ਕਿਉਂਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ। ਹੁਣ ਜੇ ਮੈਨੂੰ ਕਈ ਬੰਦੇ ਕਹਿੰਦੇ ਨੇ ਵੀ ਤੇਰੇ ਆਹ ਲੈਕਚਰ ਦੇਣ ਨਾਲ, ਰੇਡੀਓ 'ਤੇ ਘੰਟਾ ਬੋਲਣ ਨਾਲ ਤੇਰਾ ਕੀ ਫਾਇਦਾ ਹੋਜੂਗਾ, ਐਂ ਕਿਤੇ ਕਮਿਊਨਿਟੀਜ਼ ਦੇ ਨਫ਼ਰਤ ਖਤਮ ਹੋ ਜਾਣਗੀਆਂ? ਮੈਂ ਇਹ ਗੱਲ ਕਹਿਣਾ ਹੁੰਦਾ, ਮੈਨੂੰ ਅੱਜ ਹੀ ਕਿਸੇ ਨੇ ਕਿਹਾ ਸੀਗਾ ਵੀ ਜਿਹੜਾ ਤੂੰ ਇਹ ਗੱਲ ਕਹੀ ਹੈ ਵੀ ਥੋੜ੍ਹਾ ਜਿਹਾ ਪਿਆਰ ਵਧੂਗਾ, ਵੀ ਤੇਰੀ ਕੋਸ਼ਿਸ਼ ਕਰਨਾ ਪਿਆਰ ਪਿਊਰ ਕੁਛ ਨਹੀਂ ਵਧਣਾ, ਪਰ ਮੇਰੀ ਜਿਹੜੀ ਫਿਲੋਸਫੀ ਹੈ, ਮੇਰਾ ਵੇ ਆਫ ਥਿੰਕਿੰਗ ਇਹ ਹੈ ਵੀ ਜਿਵੇਂ ਕੋਈ ਸਮੁੰਦਰ ਦੇ ਕਿਨਾਰੇ ਬੰਦਾ ਜਿਹੜਾ ਤੁਰਿਆ ਜਾ ਰਿਹਾ ਸੀਗਾ, ਸਮੁੰਦਰ ਦੀ ਜ਼ੋਰ ਦੀ ਲਹਿਰ ਆਈ, ਜਦੋਂ ਲਹਿਰ ਆਈ ਉਹਦੇ ਵਿੱਚ ਛੋਟੀਆਂ ਛੋਟੀਆਂ ਮੱਛੀਆਂ ਵੀ ਹੁੰਦੀਆਂ, ਉਹ ਲਹਿਰ ਦੇ ਨਾਲ ਮੱਛੀਆਂ ਵੀ ਆ ਕੇ ਬਾਹਰ ਜਾ ਕੇ ਡਿੱਗੀਆਂ, ਅਤੇ ਜਿਹੜਾ ਇੱਕ ਬੰਦਾ ਸੀਗਾ ਉਹਨੇ ਦੇਖਿਆ ਮੱਛੀਆਂ ਤੜਫ ਰਹੀਆਂ ਨੇ, ਉਹਨੇ ਚੱਕ ਕੇ ਮੱਛੀ ਸਮੁੰਦਰ 'ਚ ਸਾਹਮਣੇ ਕੋਈ ਬੰਦਾ ਜਾ ਰਿਹਾ ਸੀ, ਉਹ ਕਹਿੰਦਾ ਤੂੰ ਕਿੰਨੀਆਂ ਕੁ ਬਚਾ ਲਈਗਾ, ਤੂੰ ਤਾਂ ਬੇਵਕੂਫੀ ਕਰਦਾ, ਇਹਨੇ ਤਾਂ ਮਰਨਾ ਹੀ ਹੈ। ਉਹ ਕਹਿੰਦਾ ਨਹੀਂ, ਮੇਰੇ ਜਿੰਨੇ ਵੀ ਸੰਪਰਕ 'ਚ ਆਉਣਗੇ ਮੇਰੀ ਕੋਸ਼ਿਸ਼ ਇਹ ਹੈ ਵੀ ਉਹਨਾਂ ਦਾ ਬਚਾਅ ਕੀਤਾ ਜਾਵੇ, ਉਹਨਾਂ ਦੀ ਲਾਈਫ ਕੀਤੀ ਜਾਵੇ। ਸੋ ਇਸ ਕਰਕੇ ਹਰੇਕ ਬੰਦੇ ਦਾ ਫਰਜ਼ ਬਣਦਾ ਕਿ ਜਿੰਨਾ ਵੀ ਹੋ ਸਕੇ ਤੁਹਾਡੇ ਆਂਢ ਗੁਆਂਢ ਦੇ ਵਿੱਚ, ਪੜੋਸ 'ਚ, ਕਿਸੇ ਹੋਰ ਦੋਸਤ ਮਿੱਤਰ 'ਚ, ਕਿਸੇ ਸੁਸਾਇਟੀ ਦੇ ਵਿੱਚ, ਅਸੀਂ ਜਿੱਥੇ ਵੀ ਬੈਠੀਏ ਪਿਆਰ ਪੈਦਾ ਕਰੀਏ। ਜਦੋਂ ਹੌਲੀ ਹੌਲੀ ਇੱਕ ਕਰਦਾ, ਫਿਰ ਦੂਜਾ ਕਰਦਾ, ਤੀਜਾ ਕਰਦਾ, ਇਸ ਤਰ੍ਹਾਂ ਸਾਰੀ ਸੁਸਾਇਟੀ ਦੇ ਵਿੱਚ ਪਿਆਰ ਪੈਦਾ ਹੋ ਸਕਦਾ ਹੈ। ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਕਿ ਮਾਨਾ ਦੁਨੀਆ ਬਹੁਤ ਬੁਰੀ ਹੈ, ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਸਾਰੀ ਦੁਨੀਆ ਧੋਖਿਆਂ 'ਚ ਪਈ ਵੀ ਹੈ। ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸ ਨੇ ਰੋਕਾ ਹੈ। ਜੇ ਇਕੱਲਾ ਇਕੱਲਾ ਇਹ ਸੋਚੇ ਕਿ ਮੈਂ ਚੰਗਾ ਬਣਨਾ, ਤਾਂ ਦੇਖੋ ਦੇਖੀ ਸਾਰੇ ਚੰਗੇ ਬਣ ਜਾਣਗੇ। ਜਦੋਂ ਅਸੀਂ ਕਹਿੰਦੇ ਸਾਰੇ ਹੀ ਬੁਰੇ ਨੇ ਤਾਂ ਆਪ ਵੀ ਬੁਰੇ ਬਣ ਜਾਓ, ਫਿਰ ਕੋਈ ਫਾਇਦਾ ਨਹੀਂ ਹੁੰਦਾ। ਇਸੇ ਕਰਕੇ ਕਿਹਾ ਨਾ, ਮਾਨਾ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸ ਨੇ ਰੋਕਾ ਹੈ। ਦੇਖੋ ਮੁਸਕਰਾਤੇ ਚਿਹਰੇ ਮੇ ਜੋ ਨਾ ਦਿਖਾ, ਮੁਸਕਰਾਤੇ ਚਿਹਰੇ ਮੇ ਜੋ ਨਾ ਦਿਖਾ, ਜਿਹੜਾ ਸਾਡਾ ਸਰੀਰ ਹੈ ਜੇ ਇਹਦੇ 'ਚ ਨਹੀਂ ਕੁਛ ਦਿਖਿਆ ਤਾਂ ਪੱਥਰ ਕੀ ਮੂਰਤ ਮੇ ਕਿਆ ਦਿਸੇਗਾ। ਜਿਹੜੇ ਸਰੀਰ ਅਸੀਂ ਹਿਊਮਨ ਬੀਂਗ ਨੂੰ ਤਾਂ ਨਫ਼ਰਤ ਕਰਦੇ ਹਾਂ ਪਰ ਪੱਥਰਾਂ ਦੀ ਆ ਕੇ ਪੂਜਾ ਕਰਦੇ ਹਾਂ। ਮੁਸਕਰਾਤੇ ਚਿਹਰੇ ਮੇਂ ਜੋ ਨਾ ਦਿਖਾ ਤੋ ਪੱਥਰ ਕੀ ਮੂਰਤ ਮੇਂ ਕਿਆ ਦਿਸੇਗਾ, ਇਬਾਦਤ ਕੀ ਨਜ਼ਰੋਂ ਸੇ ਦੇਖ, ਪੂਜਾ ਪਾਠ ਕਰਕੇ ਇਬਾਦਤ ਕੀ ਨਜ਼ਰੋਂ ਸੇ ਦੇਖ, ਜ਼ਰੇ ਜ਼ਰੇ ਮੇਂ ਖੁਦਾ ਖੁਦ ਤੁਝੇ ਦਿਸੇਗਾ। ਕਿ ਜੇ ਤੁਸੀਂ ਸੱਚੇ ਦਿਲੋਂ ਭਗਤੀ ਕਰੋ, ਪ੍ਰੇਮ ਕਰੋ, ਕੋਨਸੈਂਟਰੇਸ਼ਨ ਕਰੋ, ਮੈਡੀਟੇਸ਼ਨ ਕਰੋ, ਆਪਣੇ ਤੀਸਰੇ ਤਿਲ ਤੇ ਜਾਓ, ਤਾਂ ਤੁਹਾਨੂੰ ਨਜ਼ਰ ਆਊਗਾ ਕਿ ਹਰ ਚੀਜ਼ ਦੇ ਵਿੱਚ ਉਹ ਖੁਦਾ ਹੈ। ਇਸ ਕਰਕੇ ਕਿਹਾ ਜਾਂਦਾ ਨਾ ਕਿ ਅਗਰ ਤਰਾਸ਼ੋਗੇ ਤੋ ਪੱਥਰ ਦੇਵਤਾ ਹੋ ਜਾਏਗਾ, ਅਗਰ ਤਰਾਸ਼ੋਗੇ ਤੋ ਪੱਥਰ ਦੇਵਤਾ ਹੋ ਜਾਏਗਾ, ਕਰ ਇਬਾਦਤ ਤੂੰ ਖੁਦਾ ਕੀ, ਖੁਦ ਖੁਦਾ ਹੋ ਜਾਏਗਾ। ਜਦੋਂ ਅਸੀਂ ਸੱਚੇ ਦਿਲੋਂ ਪਰਮਾਤਮਾ ਦੀ ਭਗਤੀ ਕਰਦੇ ਹਾਂ ਤਾਂ ਅਸੀਂ ਵੀ ਪਰਮਾਤਮਾ ਦਾ ਰੂਪ ਹੋ ਜਾਂਦੇ ਹਾਂ। ਗੱਲ ਹੁਣ ਆਪਾਂ ਨਵਰਾਤਰੀ ਦੀ ਪਹਿਲਾਂ ਥੋੜ੍ਹੀ ਜਿਹੀ ਕਰ ਲਈਏ। ਨਵਰਾਤਰੀ ਜਿਹੜੀ ਹੈ ਸਾਲ ਦੇ ਵਿੱਚ ਦੋ ਵਾਰ ਮਨਾਈ ਜਾਂਦੀ ਹੈ, ਇੱਕ ਮਾਰਚ ਅਪ੍ਰੈਲ 'ਚ ਆਉਂਦੀ ਹੈ, ਇੱਕ ਸਪਟੰਬਰ ਅਕਤੂਬਰ 'ਚ ਆਉਂਦੀ ਹੈ। ਕਨੇਡਾ ਦੇ ਵਿੱਚ ਜਿਹੜੀ ਨਵਰਾਤਰੀ ਆ ਜਾਂ ਨਵਰਾਤਰੇ ਕਹਿ ਲੈਂਦੇ ਆ ਪੰਜਾਬੀ ਲੋਕ, ਉਹ 1 ਅਪ੍ਰੈਲ ਨੂੰ ਸ਼ੁਰੂ ਹੋਏ ਨੇ, 10 ਅਪ੍ਰੈਲ ਨੂੰ ਖਤਮ ਹੋ ਜਾਣਗੇ। ਇਹਦੇ ਵਿੱਚ ਮਾਂ ਦੁਰਗਾ ਉਹਦੇ 9 ਵੱਖ ਵੱਖ ਸਰੂਪਾਂ ਦੀ ਹਰੇਕ ਦਿਨ ਇੱਕ ਸਰੂਪ ਦੀ ਪੂਜਾ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਪਹਿਲੇ ਦਿਨ ਮਾਂ ਸ਼ੈਲਪੁੱਤਰੀ, ਦੂਜੇ ਦਿਨ ਬ੍ਰਹਮਚਾਰਨੀ, ਚੰਦਰ ਘੰਟਾ, ਕੁਸ਼ਮੰਡਾ, ਸਕੰਤ ਮਾਤਾ, ਕਾਮਦਾਨੀ, ਕਾਲਮਾਤਰੀ, ਮਹਾਗੌਰੀ, ਸਿੱਧਾਤਰੀ, ਇਹ ਜਿਹੜੇ 9 ਡਿਫਰੈਂਟ ਮਾਂ ਦੁਰਗਾ ਦੇ ਰੂਪ ਨੇ, ਉਹਨਾਂ ਦੀ ਪੂਜਾ ਕਰਦੇ ਨੇ। ਅਤੇ ਅਸ਼ਟਮੀ ਵਾਲੇ ਦਿਨ ਉਸ ਦਿਨ ਕੀ ਕਰਦੇ ਨੇ ਕਿ ਜਿੰਨੇ ਵੀ ਕੁੜੀਆਂ ਹੁੰਦੀਆਂ, ਛੋਟੇ ਛੋਟੇ ਬੱਚੇ ਹੁੰਦੇ ਨੇ ਕਿਉਂਕਿ ਪਰਮਾਤਮਾ ਦਾ ਰੂਪ ਹੁੰਦੇ ਨੇ, ਉਹਨਾਂ ਨੂੰ ਘਰ ਬੁਲਾ ਕੇ ਉਹਨਾਂ ਨੂੰ ਖਾਣਾ ਖਿਲਾਇਆ ਜਾਂਦਾ, ਉਹਨਾਂ ਦੇ ਪੈਰ ਧਵਾਏ ਜਾਂਦੇ, ਸਿਰ 'ਤੇ ਚੁੰਨੀ ਦਿੱਤੀ ਜਾਂਦੀ, ਇਹ ਮੰਨਿਆ ਜਾਂਦਾ ਕਿ ਇਹ ਬੱਚੇ ਨੇ ਦੁਰਗਾ ਦਾ ਰੂਪ ਨੇ, ਸੋ ਉਹਨਾਂ ਨੂੰ ਦਕਸ਼ਣਾ ਵੀ ਦਿੱਤੀ ਜਾਂਦੀ ਹੈ। ਸੋ ਫਿਰ ਅਗਲੇ ਦਿਨ ਜਿਹੜੀ ਹੈਗੀ ਉਹਦਾ ਜਿਹੜਾ ਕਲਸ਼ ਹੈ ਉਹਦਾ ਵਿਸਰਜਨ ਕੀਤਾ ਜਾਂਦਾ। ਅਤੇ ਇਸ ਤਰ੍ਹਾਂ ਇਹ ਤਿਉਹਾਰ ਜਿਹੜਾ ਹੈਗਾ ਹਿੰਦੂਆਂ ਦਾ ਨਵਰਾਤਰੀ 9 ਦਿਨਾਂ ਤੋਂ ਬਾਅਦ ਪੂਰਾ ਹੋ ਜਾਂਦਾ। ਫਿਰ ਸਪਟੰਬਰ 25 ਤੋਂ ਲੈ ਕੇ 4 ਅਕਤੂਬਰ ਤੱਕ ਇਹ ਸਾਲ ਫਿਰ ਆ ਰਿਹਾ। ਹੁਣ ਗੱਲ ਕਰੀਏ ਰਮਜ਼ਾਨ ਦੀ। ਰਮਜ਼ਾਨ ਜਿਹੜਾ ਹੈਗਾ ਇਹ ਇਸਲਾਮ ਦਾ ਜਿਹੜਾ ਕੈਲੰਡਰ ਹੈ, ਜਿਵੇਂ ਹਿੰਦੂਆਂ ਦਾ ਕੈਲੰਡਰ ਹੈ, ਚਾਈਨੀਜ਼ ਦਾ ਕੈਲੰਡਰ, ਹਰੇਕ ਧਰਮ ਦਾ ਆਪਣਾ ਆਪਣਾ ਕੈਲੰਡਰ ਹੈ। ਸੋ ਇਸਲਾਮ ਦਾ ਜਿਹੜਾ ਕੈਲੰਡਰ ਹੈ ਉਹਦੇ 9ਵੇਂ ਮਹੀਨੇ ਨੂੰ ਰਮਜ਼ਾਨ ਕਿਹਾ ਜਾਂਦਾ। ਇਹਨੂੰ ਕੁਰਾਨ ਦਾ ਮਹੀਨਾ ਵੀ ਕਹਿੰਦੇ ਨੇ। ਕੁਰਾਨ ਦਾ ਕਿਉਂ ਕਹਿੰਦੇ ਨੇ? ਕਿਉਂਕਿ ਕੁਰਾਨ ਇਸ ਦਿਨ ਨਾਜ਼ਲ ਹੋਈ ਸੀ ਜਦੋਂ ਕਹਿੰਦੇ ਨੇ ਨਾ ਹਜ਼ਰਤ ਮੁਹੰਮਦ ਸਾਹਿਬ ਮੈਡੀਟੇਸ਼ਨ ਕਰਦੇ ਹੁੰਦੇ ਸੀ ਹੀਰਾ ਗੁਫਾ ਦੇ ਵਿੱਚ ਬੈਠ ਕੇ, ਅਤੇ ਉਹਨਾਂ ਦੀ ਜਿਹੜੀ ਮੈਡੀਟੇਸ਼ਨ ਦਾ ਸੁਰਤ ਖੁੱਲ੍ਹੀ ਤਾਂ ਉਦੋਂ ਪਰਮਾਤਮਾ ਵੱਲੋਂ, ਅੱਲਾਹ ਵੱਲੋਂ ਉਹਨਾਂ ਨੂੰ ਇੱਕ ਕਿਹਾ ਕਿ ਤੂੰ ਪੈਗੰਬਰ ਹੈ, ਤੂੰ ਲੋਕਾਂ ਦੇ ਵਿੱਚ ਜਾ ਕੇ ਮੇਰੇ ਮੈਸੇਜ ਦੇ। ਸੋ ਉਸ ਦਿਨ ਨਾਜ਼ਲ ਹੋਈ ਸੀਗੀ। ਸੂਰਜ ਨਿਕਲਣ ਤੋਂ ਪਹਿਲਾਂ ਅਸੀਂ ਕੁਛ ਵੀ ਖਾ ਪੀ ਸਕਦੇ ਹਾਂ। ਰਮਜ਼ਾਨ ਦੇ ਮਹੀਨੇ 'ਚ ਸੂਰਜ ਨਿਕਲਣ ਤੋਂ ਪਹਿਲਾਂ ਅਸੀਂ ਕੁਛ ਵੀ ਖਾ ਪੀ ਸਕਦੇ ਹਾਂ, ਉਹਨੂੰ ਆਪਾਂ ਸ਼ਹਿਰੀ ਕਹਿੰਦੇ ਹਾਂ, ਸ਼ਹਿਰੀ। ਤਾਂ ਹੁਣ ਗਾਣੇ ਦੇ ਵਿੱਚ ਵੀ ਆਇਆ ਸੀਗਾ ਰਮਜ਼ਾਨ 'ਚ, ਹਾਂਜੀ। ਅਤੇ ਫਿਰ ਹੋ ਜਾਂਦਾ ਰੋਜ਼ਾ ਸ਼ੁਰੂ, ਫਿਰ ਕੁਝ ਵੀ ਨਹੀਂ ਖਾ ਪੀ ਸਕਦੇ, ਨਾ ਟੀਵੀ ਨੇ ਡਰੋਪ ਆਫ ਵਾਟਰ। ਫਿਰ ਸੂਰਜ ਡੁੱਬਣ 'ਤੇ ਰੋਜ਼ਾ ਖੁੱਲ੍ਹਦਾ, ਵਰਤ ਖੁੱਲ੍ਹਦੇ ਨੇ। ਅਤੇ ਫਿਰ ਹੁੰਦੀ ਹੈ ਇਫਤਾਰੀ, ਮਿੰਨੀ ਪਾਰਟੀ, ਫਿਰ ਦਹੀਂ ਭੱਲੇ ਵੀ ਖਾਂਦੇ ਨੇ, ਸਾਰਾ ਕੁਛ ਲੋਕ ਪਹਿਲਾਂ ਬਣਾ ਕੇ ਰੱਖਦੇ ਨੇ ਸ਼ੌਕ ਨਾਲ, ਕਿਉਂਕਿ 14, 15, 16, 17 ਘੰਟੇ ਭੁੱਖੇ ਰਹਿਣਾ ਬਿਨਾਂ ਪਾਣੀ ਦੇ, ਬਿਨਾਂ ਡਰੋਪ ਤੋਂ ਵੀ। ਅਤੇ ਇਸ ਕਰਕੇ ਫਿਰ ਇਫਤਾਰੀ ਕੀਤੀ ਜਾਂਦੀ ਹੈ। ਇਹ ਜਿਹੜਾ ਸਰਕਲ ਹੈ ਨਾ, ਇਹ 30 ਦਿਨ ਕੰਟੀਨਿਊਸਲੀ ਚੱਲਦਾ। ਜਿਹਨੇ ਵੀ ਰੱਖ ਲਿਆ ਰੋਜ਼ਾ ਅਤੇ ਉਹ ਫਿਰ 30 ਦਿਨ ਵਰਤ ਰੱਖਦੇ ਨੇ, ਅਤੇ ਉਸ ਤੋਂ ਬਾਅਦ ਆਉਂਦੀ ਹੈ ਸਾਡੀ ਈਦ। ਇਹਨੂੰ ਮਿੱਠੀ ਈਦ ਵੀ ਕਹਿ ਦਿੰਦੇ ਨੇ, ਜਿਵੇਂ ਆਪਣੇ ਕਹਿੰਦੇ ਨੇ ਅਸ਼ਟਮੀ ਵਾਲੇ ਦਿਨ ਖੀਰ ਪੂੜੇ ਬਣਦੇ ਨੇ, ਇਸ ਤਰ੍ਹਾਂ ਈਦ ਹੈ। ਫਿਰ ਪੂਰਾ ਚਾਅ ਚੜਿਆ ਹੁੰਦਾ, ਕਿਉਂਕਿ ਤਪੱਸਿਆ ਵੀ ਪੂਰੀ ਦੱਬ ਕੇ ਕੀਤੀ ਹੁੰਦੀ ਹੈ, ਫਿਰ ਈਦ ਦਾ ਚਾਅ ਚੜਿਆ ਹੁੰਦਾ, ਉਹ ਆਪਾਂ ਈਦ ਦੇ ਉੱਤੇ ਗੱਲ ਕਰਾਂਗੇ। ਸੋ ਇਹਦੇ ਵਿੱਚ ਹੈ ਕਿ ਇਸ ਮਹੀਨੇ 'ਚ ਕੀ ਕੀਤਾ ਜਾਂਦਾ, ਵੱਧ ਤੋਂ ਵੱਧ ਕੁਰਾਨ ਨੂੰ ਪੜ੍ਹਨਾ, ਤਲਾਵਤ ਕਰਨਾ, ਸਮਝਣਾ। ਅੱਲਾਹ ਦੇ ਵੱਧ ਤੋਂ ਵੱਧ ਅਸੀਂ ਨੇੜੇ ਹੋਣੇ ਹਾਂ, ਪਰਮਾਤਮਾ ਦੇ ਵੱਧ ਤੋਂ ਵੱਧ ਨੇੜਾ ਹੋਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਰਮਜ਼ਾਨ ਦੇ ਮਹੀਨੇ 'ਚ ਜਿਹੜੀਆਂ ਨੇ ਜਿੰਨੀਆਂ ਵੀ ਸਾਡੀਆਂ ਬੁਰੀਆਂ ਆਦਤਾਂ ਨੇ ਉਦੋਂ ਤੋਬਾ ਕੀਤੀ ਜਾਵੇ, ਚੰਗੀਆਂ ਆਦਤਾਂ ਜਿਹੜੀਆਂ ਅਡੋਪਟ ਕਰੀਏ, ਕੋਸ਼ਿਸ਼ ਕਰੀਏ ਕਿ ਆਪਣਾ ਦਿਲ ਅਤੇ ਰੂਹ ਸਾਫ਼ ਹੋ ਸਕੇ, ਇੱਕ ਦੂਜੇ ਨੂੰ ਮਾਫ਼ ਕਰਕੇ ਉਹਨਾਂ ਨੂੰ ਗਲੇ ਨਾ ਲਗਾਈਏ। ਇਹ ਰਹਿਮਤ ਦਾ ਮਹੀਨਾ, ਇਹਨੂੰ ਮਾਫ਼ੀ ਦਾ ਮਹੀਨਾ ਵੀ ਕਿਹਾ ਜਾਂਦਾ ਰਮਜ਼ਾਨ ਨੂੰ। ਵਿਸ਼ਵਾਸ ਲੋਕਾਂ ਦਾ ਹੈ, ਮੁਸਲਿਮ ਭਾਈਚਾਰੇ ਦਾ ਹੈ, ਕਿ ਜਿਸ ਦਿਨ ਕਿਆਮਤ ਦਾ ਦਿਨ ਹੋਵੇਗਾ ਨਾ, ਆਵਰ ਈਚ ਐਂਡ ਐਵਰੀ ਐਕਸ਼ਨ ਵਿਲ ਬੀ ਜਸਟ। ਉਸ ਦਿਨ ਹਰ ਜਿਹੜਾ ਅਸੀਂ ਚੰਗਾ ਜਾਂ ਮਾੜਾ ਕੰਮ ਕੀਤਾ ਉਹਦਾ ਫਿਰ ਇਮਤਿਹਾਨ ਹੋਊਗਾ, ਜਜਮੈਂਟ ਹੋਏਗੀ। ਅਤੇ ਉਸ ਜਜਮੈਂਟ ਦੇ ਵਿੱਚ ਕੋਈ ਸਿਫਾਰਿਸ਼ ਨਹੀਂ ਚੱਲਦੀ, ਉਸ ਜਜਮੈਂਟ ਦੇ ਵਿੱਚ ਕੋਈ ਹੇਰਾ ਫੇਰੀ ਨਹੀਂ, ਕਿਉਂਕਿ ਸਾਡਾ ਯਕੀਨ ਕੀਤਾ ਜਾਂਦਾ ਕਿ ਖੁਦਾ ਸਾਡੇ ਨਾਲ ਨਾ ਰਹਿੰਦਾ, ਹਰ ਟਾਈਮ ਸਾਨੂੰ ਵਾਚ ਕਰ ਰਿਹਾ। ਸੋ ਉਸ ਕਰਕੇ ਜਿਹੜੇ ਵੀ ਅਸੀਂ ਕਰਮ ਕਰਦੇ ਹਾਂ, ਚੰਗੇ ਜਾਂ ਬੁਰੇ, ਉਹਦੇ ਹਿਸਾਬ ਦੇ ਨਾਲ, ਅਜ਼ਰ ਦੇ ਹਿਸਾਬ ਦੇ ਨਾਲ ਸਾਨੂੰ ਜੰਨਤ ਔਰ ਦੋਜ਼ਖ, ਸਵਰਗ ਜਾਂ ਨਰਕ ਦਾ ਫਿਰ ਸਾਡਾ ਫੈਸਲਾ ਹੁੰਦਾ। ਇਸ ਕਰਕੇ ਸਾਨੂੰ ਸਮਝਾਇਆ ਜਾਂਦਾ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਇਹੀ ਰਮਜ਼ਾਨ ਦੇ ਵਿੱਚ ਇੰਪੋਰਟੈਂਸ ਹੈ ਜਿਹੜੀ ਮੈਂ ਲਾਈਨ ਕਹੀ ਹੈ ਕਿ ਅੱਛੀ ਕਰਨੀ ਕਰੋ ਕਬੀਰਾ ਮਤ ਕਰਨਾ ਕੁਛ ਕਾਲਾ। ਅਗਲੀ ਲਾਈਨ ਹੈ ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਹੁਣ ਮੈਂ ਇਹਨੂੰ ਰਮਜ਼ਾਨ ਰੋਜ਼ੇ ਦੇ ਨਾਲ ਜੋੜਦਾ। ਦੇਖੋ ਜਦੋਂ ਆਪਾਂ ਫਾਸਟ ਰੱਖਦੇ ਹਾਂ 14-15 ਘੰਟੇ ਦਾ 16 ਘੰਟੇ ਦਾ ਫਾਸਟ ਹੁੰਦਾ, ਘਰ ਦੇ ਵਿੱਚ ਬੜੇ ਮੌਕੇ ਮਿਲਦੇ ਨੇ। ਮਾਇੰਡ ਨਾ ਕਰਨਾ, ਮੈਂ ਤਾਂ ਵੈਸੇ ਗੱਲ ਕਰਦਾ ਵੀ ਜਿਹੜੇ ਇਹਨੂੰ ਪਰਪਜ਼ ਮੈਂ ਕੀ ਕਹਿਣਾ ਚਾਹੁੰਦਾ। ਘਰ ਦੇ ਵਿੱਚ ਸਾਨੂੰ ਬੜੇ ਵਾਰੀ ਮੌਕਾ ਮਿਲਦਾ ਕਿ ਕੋਈ ਦੇਖ ਨਹੀਂ ਰਿਹਾ, ਫਿਰ ਚੋਂ ਕੱਢ ਕੇ ਕੁਛ ਖਾ ਲਓ, ਕਿਹੜਾ ਕਿਸੇ ਨੂੰ ਪਤਾ ਲੱਗਦਾ, ਭੁੱਖ ਲੱਗੀ ਹੁੰਦੀ ਹੈ, ਬੁਰਾ ਹਾਲ ਹੋਇਆ ਹੁੰਦਾ, ਕੁਛ ਪੀ ਲਓ, ਕਿਹੜਾ ਕੋਈ ਦੇਖ ਰਿਹਾ। ਪਰ ਜਿਹੜੀ ਮੈਂ ਅਖੀਰ 'ਚ ਕਿਹਾ ਨਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ, ਸਾਡਾ ਇਹ ਸੈਲਫ ਕੰਟਰੋਲਡ ਹੈ ਕਿ ਸਾਨੂੰ ਖੁਦਾ ਅੱਲਾ ਵਾਹਿਗੁਰੂ ਜਿਹੜੀ ਹੈ ਚੋਰੀ ਛਿਪਕੇ ਵੀ ਸਾਨੂੰ ਸਾਡੇ ਨਾਲ ਨਾਲ ਰਹਿੰਦਾ, ਸਾਨੂੰ ਦੇਖ ਰਿਹਾ। ਇਸ ਕਰਕੇ ਮੁਸਲਿਮ ਵੀਰਾਂ ਦਾ ਇੰਨਾ 100% ਫੇਥ ਹੁੰਦਾ ਕਿ ਉਹ ਪੂਰੇ ਰੋਜ਼ੇ ਦੇ ਟਾਈਮ ਦੇ ਵਿੱਚ ਇੱਕ ਡ੍ਰੌਪ ਪਾਣੀ ਵੀ ਨਹੀਂ ਪੀਂਦੇ ਕਿ ਜੇ ਪੀਤੀ ਤਾਂ ਖੁਦਾ ਨੂੰ ਪਤਾ ਲੱਗ ਜਾਊਗਾ। ਦੂਸਰਾ ਰਮਜ਼ਾਨ ਦੀ ਇੰਪੋਰਟੈਂਸ ਇਹ ਹੈ ਕਿ ਭੁੱਖ ਦਾ ਅਹਿਸਾਸ ਹੁੰਦਾ। ਜੋ ਤੁਸੀਂ ਆਪ ਭੁੱਖੇ ਰਹਿੰਦੇ ਹੋ, ਫਿਰ ਤੁਸੀਂ ਕਈ ਵਾਰੀ ਜਦੋਂ ਕਿ ਕੁਰਾਨ ਵੀ ਪੜ੍ਹਦੇ ਹੋ, ਇਬਾਦਤ ਵੀ ਕਰਦੇ ਹੋ, ਨਮਾਜ਼ ਵੀ ਚੰਗੀ ਤਰ੍ਹਾਂ ਪੜ੍ਹਦੇ ਹੋ, ਸੈਲਫ ਰੀਅਲਾਈਜ਼ ਵੀ ਕਰਦੇ ਹੋ, ਫਿਰ ਤੁਹਾਨੂੰ ਮਹਿਸੂਸ ਹੁੰਦਾ ਕਿ ਅੱਜ ਮੈਂ ਭੁੱਖ ਦੇ ਨਾਲ ਇੰਨਾ ਵਿਆਕੁਲ ਹਾਂ, ਇੰਨੀ ਮੈਨੂੰ ਤੜਫ ਹੈ, ਇੰਨਾ ਮੈਨੂੰ ਬੇਚੈਨ ਕੀਤਾ ਹੋਇਆ। ਥਿੰਕ ਅਬਾਊਟ ਦੋਜ਼ ਪੀਪਲ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ, ਜਿਹੜੇ ਕਿ ਰੋਜ਼ ਹੀ ਭੁੱਖੇ ਰਹਿੰਦੇ ਨੇ, ਫਿਰ ਉਦੋਂ ਸਾਨੂੰ ਇਹ ਅਹਿਸਾਸ ਹੁੰਦਾ। ਔਰ ਰਮਜ਼ਾਨ ਦੇ ਮਹੀਨੇ ਵਿੱਚ ਜਿਹੜੀ ਇਫਤਾਰੀ ਹੈ, ਰਾਤ ਨੂੰ ਜਿਹੜੀ ਮੈਕਸੀਮਮ ਹੈ, ਉਹ ਚੰਗੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ, ਭੁੱਖੇ ਲੋਕਾਂ ਨੂੰ ਖਵਾਇਆ ਜਾਂਦਾ ਹੈ। ਉਸੇ ਦਿਨ ਨਹੀਂ, ਸਗੋਂ ਕੋਸ਼ਿਸ਼ ਕੀਤੀ ਜਾਂਦੀ ਵੀ ਸਾਰਾ ਸਾਲ ਹੀ ਚੱਲਦਾ ਰਹੇ। ਫਿਰ ਇਹਦੇ ਵਿੱਚ ਇਹ ਵੀ ਯਕੀਨ ਹੈ ਕਿ ਸ਼ੈਤਾਨ ਨੂੰ ਬੰਨ ਲਿਆ ਜਾਂਦਾ। ਮੈਂ ਹੁਣ ਕੱਲ੍ਹ ਇਮਰਾਨ ਖਾਨ ਦੇ ਨੋ ਕੌਨਫੀਡੈਂਸ ਮੋਸ਼ਨ ਸੀਗਾ, ਉੱਥੇ ਸੁਣ ਰਿਹਾ ਸੀਗਾ। ਇਹ ਤਾਂ ਮੈਂ ਦੂਸਰੇ ਪਾਸੇ ਨਹੀਂ ਲੈ ਗਿਆ, ਵੈਸੇ ਲਿਜਾਣਾ ਨਹੀਂ ਚਾਹੀਦਾ ਸੀ। ਅਤੇ ਉਹ ਇੱਕ ਬੰਦਾ ਕਹਿ ਰਿਹਾ ਸੀ, ਮੁਸਲਿਮ ਨੀ ਨੂਨ ਵਾਲਾ, ਵੀ ਸ਼ੈਤਾਨ ਨੂੰ ਅਸੀਂ ਬੰਨ ਲੈਣਾ। ਕੱਲ੍ਹ ਨੂੰ ਇਮਰਾਨ ਖਾਨ ਨੂੰ ਕਹਿੰਦੇ ਸੀ, ਪਰ ਜਿਹੜੀ ਅਸਲੀ ਗੱਲ ਹੈ, ਸ਼ੈਤਾਨ ਜਿਹੜੇ ਬੁਰੇ ਕੰਮ ਕਰਨ ਵਾਲੇ ਨੇ, ਉਹਨਾਂ ਨੂੰ ਬੰਨ ਲਿਆ ਜਾਂਦਾ, ਕਿਉਂਕਿ ਅਸੀਂ ਇੰਨੇ ਚੰਗੇ ਕੰਮ ਕਰਦੇ ਹਾਂ, ਇੰਨੇ ਚੰਗੇ ਕੰਮ ਕਰਦੇ ਹਾਂ ਕਿ ਸਾਡਾ ਬੁਰਾ ਖਿਆਲ ਹੀ ਨਹੀਂ ਹੁੰਦਾ, ਕਿਉਂਕਿ ਅਸੀਂ ਹਰ ਵਕਤ ਕੁਰਾਨ ਦੇ ਨਾਲ ਰਹਿੰਦੇ ਹਾਂ, ਰੋਜ਼ਾ ਰੱਖਦੇ ਹਾਂ, ਅੱਲਾ ਨੂੰ ਯਾਦ ਕਰਦੇ ਹਾਂ। ਸੋ ਇਹ ਜਿੰਨੀਆਂ ਵੀ ਫਿਰ ਈਵਲ ਫੋਰਸਿਸ ਹੁੰਦੀਆਂ ਨੇ, ਉਹ ਸਾਡੇ ਅੱਗੇ ਨਹੀਂ ਆਉਂਦੀਆਂ। ਈਵਲ ਫੋਰਸਿਸ ਉਦੋਂ ਹੀ ਆਉਂਦੀਆਂ ਨੇ ਜਦੋਂ ਅਸੀਂ ਉਹਨਾਂ ਨੂੰ ਹਵਾ ਹੱਲਾਸ਼ੇਰੀ ਦਿੰਦੇ ਹਾਂ। ਸੋ ਕਿਹਾ ਜਾਂਦਾ ਕਿ ਰਮਜ਼ਾਨ ਦੇ ਮਹੀਨੇ ਦੇ ਵਿੱਚ ਜਿਹੜਾ ਸ਼ੈਤਾਨ ਹੈ, ਉਹ ਸਾਡੇ 'ਤੇ ਕੋਈ ਵੀ ਅਟੈਕ ਕਰਦਾ, ਕਿਉਂਕਿ ਅਸੀਂ ਸਾਡੀਆਂ ਕੋਈ ਸੈਕਸੁਅਲ ਫੀਲਿੰਗਸ ਨਹੀਂ ਹੁੰਦੀਆਂ। ਅਸੀਂ ਬੱਚਿਆਂ ਦੇ ਵਿੱਚ ਵੀ ਅੱਲਾ ਨੂੰ ਦੇਖਦੇ ਹਾਂ, ਖੁਦਾ ਦੇ ਵਿੱਚ ਵੀ ਦੇਖਦੇ ਹਾਂ, ਹਰ ਇਨਸਾਨ ਦੇ ਵਿੱਚ ਦੇਖਦੇ ਹਾਂ। ਸੋ ਜਦੋਂ ਸਾਡੀ ਚੰਗੀ ਭਾਵਨਾ ਹੋਵੇ ਤਾਂ ਫਿਰ ਜਿਹੜੀ ਬੁਰੀਆਂ ਫੋਰਸਿਸ ਨੇ ਉਹ ਸਾਡੇ ਨੇੜੇ ਵੀ ਨਹੀਂ ਆਉਂਦੀਆਂ। ਅਤੇ ਨਾਲ ਹੀ ਨਾਲ ਇਹ ਗੱਲ ਮੰਨੀ ਜਾਂਦੀ ਹੈ ਕਿ ਰਮਜ਼ਾਨ ਦੇ ਮਹੀਨੇ ਜੇ ਕਿਸੇ ਨਾਲ ਮਿਸਅੰਡਰਸਟੈਂਡਿੰਗ ਹੋਈ, ਉਹ ਨਫ਼ਰਤ ਹੋਈ ਹੋਵੇ, ਕੋਈ ਲੜਾਈ ਝਗੜਾ ਹੋਇਆ ਹੋਵੇ, ਕੋਈ ਕਿਸੇ ਤਰ੍ਹਾਂ ਵੀ, ਉਹਦੇ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਕਿ ਹੁਣ ਰਮਜ਼ਾਨ ਦਾ ਮਹੀਨਾ ਆ ਗਿਆ, ਜਦੋਂ ਈਦ ਮਨਾਈ ਜਾਂਦੀ ਹੈ, ਐਂਡ ਆਫ ਦਾ ਰਮਜ਼ਾਨ, ਅਖੀਰਲੇ ਰੋਜ਼ੇ ਤੋਂ ਬਾਅਦ, ਤਾਂ ਅਸੀਂ ਘੁੱਟ ਕੇ ਇੱਕ ਦੂਜੇ ਨਾਲ ਜੱਫੀਆਂ ਪਾਉਂਦੇ ਹਾਂ, ਇੱਕ ਦੂਜੇ ਨੂੰ ਵਧਾਈ ਦਿੰਦੇ ਹਾਂ, ਗਿਲੇ ਸ਼ਿਕਵੇ ਦੂਰ ਕਰਦੇ ਹਾਂ। ਜਿਸ ਤਰ੍ਹਾਂ ਹਿੰਦੂਆਂ ਦੇ ਵਿੱਚ ਹੋਲੀ ਹੁੰਦੀ ਹੈ, ਹੋਲੀ ਦੇ ਵਿੱਚ ਜਦੋਂ ਅਸੀਂ ਰੰਗ ਛਿੜਕਦੇ ਹਾਂ, ਉਹਦਾ ਹੀ ਹੁੰਦਾ ਵੀ ਇੱਕ ਦੂਜੇ ਨੂੰ ਪਾਉਣੇ ਹਾਂ, ਹੋਲੀ ਹੈ ਵੀ ਹੋਲੀ ਹੈ, ਉਹ ਜੱਫੀ ਪਾ ਲੈਣੇ, ਫਿਰ ਗੁੱਸੇ ਗਿਲੇ ਜਿਹੜੇ ਹੁੰਦੇ ਨੇ, ਮਿਸਅੰਡਰਸਟੈਂਡਿੰਗ ਹੈ, ਉਹ ਦੂਰ ਹੋ ਜਾਂਦੀ ਹੈ। ਸੋ ਰਮਜ਼ਾਨ ਦੇ ਮਹੀਨੇ ਦੀ ਇਹ ਸਭ ਤੋਂ ਵੱਡੀ ਇੰਪੋਰਟੈਂਸ ਹੈ। ਸਭ ਇੱਕ ਗੱਲ ਜਿਹੜੀ ਰਮਜ਼ਾਨ ਦੇ ਮਹੀਨੇ 'ਚ ਹੈ ਨਾ, ਵੀ ਅਸੀਂ ਰੱਬ ਦੇ ਨੇੜੇ, ਖੁਦਾ ਦੇ ਨੇੜੇ, ਕੁਰਾਨ ਦੇ ਨੇੜੇ ਕਿਵੇਂ ਹੋਵਾਂਗੇ? ਕੁਰਾਨ ਨੂੰ ਅਸੀਂ ਮੈਕਸੀਮਮ ਪੜ੍ਹਦੇ ਹਾਂ, ਵਾਰ ਵਾਰ ਪੜ੍ਹਦੇ ਹਾਂ। ਨਮਾਜ਼ ਜਿਹੜੀ ਹੈਗੀ ਨਾ, ਇਟਸ ਏ ਫੋਰਮ ਆਫ ਵਰਸ਼ਿਪ, ਇਟਸ ਏ ਫੋਰਮ ਆਫ ਮੈਡੀਟੇਸ਼ਨ। ਜਦੋਂ ਨਮਾਜ਼ ਪੜ੍ਹਦੇ ਹਾਂ, ਦਿਨ ਦੇ ਵਿੱਚ 365 ਦਿਨ, ਦਿਨ ਦੇ ਵਿੱਚ 5 ਵਾਰ ਨਮਾਜ਼ ਪੜ੍ਹੀ ਜਾਂਦੀ ਹੈ। ਉਹ ਜਦੋਂ ਨਮਾਜ਼, ਈਵਨ ਜਿੱਥੇ ਵੀ ਹੁੰਦੇ ਆ ਨਾ, ਉਹ ਮੈਂ ਨਾਂ ਭੁੱਲ ਗਿਆ, ਈਵਨ ਨਮਾਜ਼ ਸ਼ੁਰੂ ਕਰਨ ਤੋਂ ਪਹਿਲਾਂ ਸਮਥਿੰਗ ਅਨਾਊਂਸ ਕਰਦੇ, ਆਵਾਜ਼ ਆਉਂਦੀ, ਅਜ਼ਾਨ, ਅਜ਼ਾਨ ਜਿਵੇਂ ਕਹਿ ਲਓ ਵੀ ਇੱਕ ਘੰਟੀ ਵੱਜਦੀ ਆ, ਉਹ ਸਾਰੇ ਲੋਕਾਂ ਨੂੰ ਜਿੱਥੇ ਵੀ ਘੰਟੀ ਸੁਣਦੀ ਆ, ਉਹਨੂੰ ਹੁੰਦੀ ਆ ਵੀ ਨਮਾਜ਼ ਦਾ ਟਾਈਮ ਸ਼ੁਰੂ ਹੋ ਗਿਆ। ਸੋ ਉਹਦੇ ਲਈ ਸਭ ਤੋਂ ਇੰਪੋਰਟੈਂਟ ਇਹ ਆ ਵੀ ਈਵਨ ਸਾਊਦੀ ਅਰੇਬੀਆ ਦੇ ਵਿੱਚ ਈਵਨ ਮਾਲ ਵੀ ਬੰਦ ਹੋ ਜਾਂਦੇ ਨੇ, ਬਾਜ਼ਾਰ ਵੀ ਬੰਦ ਹੋ ਜਾਂਦੇ ਨੇ। ਕਿਉਂ? ਬਿਜ਼ਨਸ ਸਭ ਬੰਦ ਕਰ ਦਿੰਦੇ ਨੇ। ਉਹ ਕਹਿੰਦੇ ਨੇ ਬਿਜ਼ਨਸ ਤਾਂ ਦੁਨੀਆਂ ਦੇ ਪੈਸੇ ਨੇ, ਸਭ ਤੋਂ ਇੰਪੋਰਟੈਂਟ ਹੈ ਵੀ ਅੱਲਾ ਸਾਨੂੰ ਯਾਦ ਕਰ ਰਿਹਾ, ਸੋ ਲੈਟਸ ਪ੍ਰੇ, ਲੈਟਸ ਡੂ ਨਮਾਜ਼। ਸੋ ਜਿਹੜੀ ਨਮਾਜ਼ ਹੈ, ਉਹ ਹਮੇਸ਼ਾ ਬੂਜੂ ਕਰਕੇ, ਇਹ ਤਾਂ ਵੈਸੇ ਸਾਰੇ ਹੀ ਕਰਦੇ ਨੇ, ਬੂਜੂ ਦਾ ਮਤਲਬ ਇਹ ਉਰਦੂ ਦਾ ਸ਼ਬਦ ਹੈ, ਹੱਥ ਮੂੰਹ ਪੈਰ ਧੋ ਕੇ ਵੀ ਸਾਫ਼ ਸੁਥਰੇ ਹੋ ਕੇ ਅਸੀਂ ਨਮਾਜ਼ ਪੜ੍ਹਦੇ ਹਾਂ। 5 ਪ੍ਰਕਾਰ ਦੀ ਦਿਨ ਦੇ ਵਿੱਚ ਨਮਾਜ਼ ਹੁੰਦੀ ਹੈ। ਇੱਕ ਫਜਰ ਦੀ ਨਮਾਜ਼ ਹੁੰਦੀ ਹੈ, ਇਹ ਸਵੇਰੇ ਸਵੇਰੇ ਜਿਹੜੀ ਕੱਲ੍ਹ ਸ਼ੁਰੂ ਹੋਈ ਹੈ, ਉਹ 5:30 ਦੇ ਉੱਤੇ ਮੈਂ ਪੜ੍ਹੀ ਸੀਗੀ ਕਿ 5:30 ਇਹ ਫਜਰ ਦੀ ਨਮਾਜ਼ ਕੱਲ੍ਹ ਸ਼ੁਰੂ ਹੋਈ ਸੀਗੀ। ਉਸ ਤੋਂ ਬਾਅਦ ਦੂਰ ਦੀ ਹੈ, ਫਿਰ ਅਸ਼ਰ ਦੀ ਹੈ, ਮਗਰੀਬ ਦੀ ਹੈ, ਈਸ਼ਾ ਦੀ ਹੈ ਨਮਾਜ਼, ਇਹ ਰਾਤ ਵੇਲੇ 5 ਤਰ੍ਹਾਂ ਦੀਆਂ, ਔਰ ਹਰ ਬੰਦਾ ਪੜ੍ਹਦਾ, ਡਜ਼ਨਟ ਮੈਟਰ ਕੁਛ ਵੀ ਹੈ। ਤਾਂ ਕਿ ਇਸ ਤੋਂ ਇਲਾਵਾ ਇਹਦੇ ਵਿੱਚ ਸਦਕਾ ਅਤੇ ਜੁਕਾਤ ਵੀ ਦਿੱਤੀ ਜਾਂਦੀ ਹੈ, ਪੁੰਨਦਾਨ ਕੀਤਾ ਜਾਂਦਾ। ਜੁਕਾਤ ਇਹ ਹੈ ਵੀ ਜਿੰਨੀ ਵੀ ਤੁਹਾਡੀ ਇਨਕਮ ਹੈ, ਉਹਦਾ ਜਿਹੜਾ 2.5% ਹੈ, 2.5 ਕਹਿ ਲਓ, ਜੋ 2.5 ਜਿੰਨੀ ਵੀ ਤੁਹਾਡੀ ਬਣਦੀ ਹੈ, ਜੇ ਇੱਕ ਬੰਦੇ ਦਾ $1,00,000 ਹੈ ਤਾਂ ਜਿੰਨੇ ਵੀ ਹੋ ਗਏ, ਉਹ ਰਮਜ਼ਾਨ ਦੇ ਮਹੀਨੇ ਵਿੱਚ ਆਪਾਂ ਚੈਰਿਟੀ 'ਤੇ ਲਾਉਂਦੇ ਹਾਂ। ਕੋਈ ਮਸਜਿਦ ਦੇ ਦਿੰਦਾ, ਕੋਈ ਗਰੀਬਾਂ ਨੂੰ ਦੇ ਦਿੰਦਾ, ਕੁਛ ਵੀ ਤੁਸੀਂ ਦੇ ਸਕਦੇ ਹੋ, ਕੋਈ ਹੋਸਪਿਟਲਾਂ ਦੇ ਵਿੱਚ ਦਿੰਦਾ, ਉਹ ਤੁਸੀਂ ਚੰਗਾ ਕੰਮ ਕਰਦੇ ਹੋ, ਜਿੰਨਾ ਅਸੀਂ ਕਮਾਇਆ ਹੱਕ ਲਾਲ ਦੀ ਕਮਾਈ ਦੇ ਵਿੱਚ ਹੈ, ਉਹ ਸਦਕਾ ਅਤੇ ਜ਼ਕਾਤ ਦਾ ਇੱਥੇ ਪ੍ਰਿੰਸੀਪਲ ਹੈ। ਨਾਲ ਇਹ ਵੀ ਪ੍ਰਿੰਸੀਪਲ ਹੈ ਕਿ ਅਸੀਂ ਆਪਾਂ ਹੱਜ ਨੂੰ ਵੀ ਜਾਂਦੇ ਹਾਂ, ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਜਾਓ, ਕਿਉਂਕਿ ਹਜ਼ਰਤ ਆਪਾਂ ਮੱਕੇ ਮਦੀਨੇ ਜਾਂਦੇ ਹਾਂ, ਇਹ ਮਹਿਸੂਸ ਕੀਤਾ ਜਾਂਦਾ ਵੀ ਜਦੋਂ ਅਸੀਂ ਕਾਬੇ ਦੇ ਵਿੱਚ ਜਾ ਕੇ ਬਾਂਗ ਸੁਣਦੇ ਹਾਂ ਅਤੇ ਉਹ ਸਾਡੇ ਜਿਹੜਾ ਸਾਡੀ ਜ਼ਿੰਦਗੀ ਦਾ ਜਿਹੜਾ ਪਰਪਜ਼ ਪੂਰਾ ਹੋ ਜਾਂਦਾ, ਅਸੀਂ ਅੱਲਾਹ ਦੇ ਨਾਲ ਮਿਲ ਸਕਦੇ ਹਾਂ, ਅੱਲਾਹ ਕੋਲ ਵਾਪਸ ਚਲੇ ਜਾਵਾਂਗੇ, ਇਹਨੂੰ ਹੱਜ ਕਹਿੰਦੇ ਹਾਂ। ਫਿਰ ਈਦ ਉਲ ਫਿਤਰ ਜਿਹੜੀ ਹੈ, ਆਪਾਂ ਮਿੱਠੀ ਈਦ ਕਹਿ ਲਓ ਦੇਸੀ ਤਰੀਕੇ ਨਾਲ, ਇਹ ਜਿਹੜੀ ਮਿੱਠੀ ਈਦ ਕੀ ਹੈ, ਇੱਕ ਦੂਜੇ ਨੂੰ ਫਿਰ ਵਧਾਈਆਂ ਦਿੰਦੇ ਹਾਂ, ਜਿਵੇਂ ਆਪਾਂ ਕਹਿੰਦੇ ਹਾਂ ਜੀ ਦੀਵਾਲੀ ਮੁਬਾਰਕ ਹੋਵੇ, ਉਹ ਵੀ ਕਹਿੰਦੇ ਤੁਹਾਨੂੰ ਵੀ ਹੋਵੇ ਜੀ, ਇੱਥੇ ਜਦੋਂ ਆਪਾਂ ਕਹਿੰਦੇ ਹਾਂ ਵੀ ਈਦ ਮੁਬਾਰਕ, ਉਹ ਕਹਿੰਦੇ ਨੇ ਖੈਰ ਮੁਬਾਰਕ। ਸੋ ਇਹਨੂੰ ਇਹਨਾਂ ਦਾ ਮਤਲਬ ਗੱਲ ਕਹਿਣ ਦਾ ਢੰਗ ਹੈ, ਮਤਲਬ ਇੱਕੋ ਹੀ ਹੈ, ਜਦੋਂ ਆਪਾਂ ਕਿਸੇ ਨੂੰ ਗੁੱਡ ਵਿਸ਼ਿਸ ਕਰਦੇ ਹਾਂ, ਉਹ ਵੀ ਸਾਡੇ ਉਸ ਬਦਲੇ ਦੇ ਵਿੱਚ ਸਾਡੇ ਬਾਰੇ ਵੀ ਉਹ ਗੁੱਡ ਵਿਸ਼ਿਸ ਕਰਦਾ। ਸੋ ਜਿਹੜੀ ਈਦ ਉਲ ਫਿਤਰ ਹੈ, ਉਹ ਮੇ ਅੱਲਾ ਬਲੈਸ ਯੂ ਵਿਦ ਗੁੱਡ ਹੈਲਥ ਹੈਪੀਨੈਸ ਐਂਡ ਪ੍ਰੋਸਪੈਰਿਟੀ, ਮੇ ਅੱਲਾ ਵੀ ਵਿਦ ਯੂ ਆਲਵੇਜ਼, ਕਿ ਅੱਲਾ ਪਰਮਾਤਮਾ ਉਹ ਜਿਹੜੀ ਸੁਪਰੀਮ ਪਾਵਰ ਹੈ ਉਹ ਤੁਹਾਡੇ ਨਾਲ ਹਮੇਸ਼ਾ ਨਾਲ ਰਹੇ। ਦੇਖੋ ਈਦ ਦੇ ਵਿੱਚ ਕੀ ਹੈ, ਮੈਨੂੰ ਵੈਸੇ ਮੈਂ ਸਾਖੀਆਂ ਤਾਂ ਬਿਲਕੁਲ ਟਾਈਮ ਹੈ, ਜਿੰਨੀਆਂ ਖੂਹੀਆਂ ਮੈਂ ਤੁਹਾਨੂੰ ਸੁਣਾਊਂਗਾ, ਵੀ ਪੁਰਾਣੀਆਂ ਪੜ੍ਹੀਆਂ ਮੈਂ, ਥੋੜ੍ਹੀ ਮੋਟੇ ਅੱਖਰਾਂ ਦਾ ਵਿੱਚ ਫਰਕ ਹੋ ਸਕਦਾ। ਕਹਿੰਦੇ ਇੱਕ ਵਾਰ ਜਦੋਂ ਈਦ ਹਜ਼ਰਤ ਮੁਹੰਮਦ ਸਾਹਿਬ ਦੇ ਟਾਈਮ ਦੀ ਗੱਲ ਹੈ, ਉਹਨਾਂ ਦੇ ਜਿਹੜੇ ਦੋ ਨਾਤੀ ਸੀਗੇ, ਨਾਤੀ ਕਹਿੰਦੇ ਨੇ ਆਪਾਂ ਉਹਨਾਂ ਦੀ ਲੜਕੀ ਦੇ ਬੱਚੇ, ਨਾਤੀ ਭਾਂਜਿਆਂ ਨੂੰ ਕਹਿੰਦੇ ਆਪਾਂ, ਜਿਹੜੇ ਦੋ ਬੱਚੇ ਸੀ ਹਸਨ ਅਤੇ ਹੁਸੈਨ, ਉਹ ਉਹਨਾਂ ਨੇ ਉਂਗਲਾਂ ਫੜੀਆਂ ਸੀਗੀਆਂ ਅਤੇ ਉਹ ਨਮਾਜ਼ ਜਾ ਰਹੇ ਸੀਗੇ ਹਜ਼ਰਤ ਸਾਹਿਬ, ਹਜ਼ਰਤ ਮੁਹੰਮਦ ਸਾਹਿਬ, ਅਤੇ ਜਦੋਂ ਉਹ ਇੱਕ ਗਰਾਊਂਡ ਵਿੱਚ ਦੀ ਨਿਕਲੇ, ਜਦੋਂ ਇੱਕ ਗਰਾਊਂਡ ਵਿੱਚ ਹੀ ਨਿਕਲੇ ਤਾਂ ਉਹਨਾਂ ਨੇ ਦੇਖਿਆ ਕਿ ਬੱਚੇ ਖੇਡ ਰਹੇ ਨੇ, ਜਦੋਂ ਉਹ ਖੇਡ ਰਹੇ ਸੀਗੇ ਤਾਂ ਇੱਕ ਉਹਨਾਂ 'ਚ ਬੱਚਾ ਰੋ ਰਿਹਾ ਸੀ, ਉਦਾਸ ਬੈਠਾ ਸੀ। ਹਜ਼ਰਤ ਸਾਹਿਬ, ਹਜ਼ਰਤ ਮੁਹੰਮਦ ਸਾਹਿਬ, ਪ੍ਰੋਫਿਟ ਸਾਹਿਬ ਉਹਨਾਂ ਦੇ ਕੋਲੇ ਗਏ ਅਤੇ ਉਹਨੂੰ ਪੁੱਛਿਆ, ਬੇਟਾ ਤੂੰ ਉਦਾਸ ਕਿਉਂ, ਤੂੰ ਰੋ ਕਿਉਂ ਰਿਹਾ? ਉਹ ਕਹਿੰਦਾ, ਜੀ ਮੈਂ ਯਤੀਮ ਹਾਂ, ਮੇਰਾ ਅੱਬੂ, ਜਿਹਨੂੰ ਆਪਾਂ ਫਾਦਰ ਕਹਿ ਦਿੰਦੇ ਹਾਂ, ਪਿਤਾ ਕਹਿ ਦਿੰਦੇ ਹਾਂ, ਵੀ ਮੇਰੇ ਅੱਬੂ ਦੀ ਡੈਥ ਹੋ ਗਈ ਅਤੇ ਇਸ ਕਰਕੇ ਮੈਂ ਰੋ ਰਿਹਾ, ਕਿਉਂਕਿ ਉਹ ਬੱਚੇ ਨੂੰ ਵੀ ਪਤਾ ਸੀ ਵੀ ਇਹ ਹਜ਼ਰਤ ਮੁਹੰਮਦ ਨੇ। ਸੋ ਉਹਨਾਂ ਨੇ ਕੀ ਕੀਤਾ, ਮੁਹੰਮਦ ਸਾਹਿਬ ਨੇ ਉਹ ਬੱਚੇ ਨੂੰ ਕੀ ਕੀਤਾ, ਹਸਨ ਅਤੇ ਹੁਸੈਨ ਦੀ ਉਂਗਲੀ ਛੱਡਤੀ ਅਤੇ ਉਹ ਬੱਚੇ ਦੀ ਉਂਗਲੀ ਫੜ ਕੇ ਹਸਨ ਹੁਸੈਨ ਪਿੱਛੇ ਵੀ ਤੁਰਿਆ, ਉਹਨੂੰ ਆਪਣੇ ਘਰ ਆਇਆ। ਜਦੋਂ ਘਰ ਲੈ ਆਏ ਅਤੇ ਉਹਨੂੰ ਆਪਣੇ ਹੱਥ ਨਾਲ ਇਸ਼ਨਾਨ ਕਰਵਾਇਆ, ਨਹਾਇਆ ਉਹਨੂੰ, ਫਿਰ ਉਹਨੂੰ ਖਾਣਾ ਖਿਲਾਇਆ, ਫਿਰ ਕੱਪੜੇ ਨਵੇਂ ਪਵਾਏ, ਫਿਰ ਉਹਨੂੰ ਮਠਿਆਈ ਦਿੱਤੀ, ਅਤੇ ਜਦੋਂ ਮਠਿਆਈ ਦਿੱਤੀ ਬੱਚੇ ਦੇ ਮੂੰਹ 'ਤੇ ਸਮਾਈਲ ਆਈ ਨਹੀਂ, ਅਤੇ ਉਹਨਾਂ ਨੇ ਹਜ਼ਰਤ ਸਾਹਿਬ ਨੇ ਪੁੱਛਿਆ, ਮੁਹੰਮਦ ਸਾਹਿਬ ਨੇ, ਵੀ ਬੇਟਾ ਤੂੰ ਖੁਸ਼ ਹੈ ਹੁਣ ਤਾਂ? ਉਹ ਕਹਿੰਦਾ, ਇਸ ਸਾਲ ਤਾਂ ਮੈਨੂੰ ਤੁਸੀਂ ਮੈਨੂੰ ਦੇ ਤਾ, ਕਿਉਂਕਿ ਇਸ ਸਾਲ ਦਾ ਤੁਸੀਂ ਮੈਨੂੰ ਕੱਪੜੇ ਦੇ ਤੇ, ਈਦ ਮੇਰੀ ਤੁਸੀਂ ਮਨਾ ਲਈ, ਪਰ ਨੈਕਸਟ ਈਅਰ ਕੌਣ ਮਨਾਊਗਾ ਮੇਰਾ? ਮੇਰਾ ਫਾਦਰ ਤਾਂ ਹੈ ਹੀ ਨਹੀਂ। ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਉਹਦੇ ਸਿਰ 'ਤੇ ਹੱਥ ਰੱਖਿਆ ਕਿ ਅੱਜ ਤੋਂ ਬਾਅਦ ਮੈਂ ਹੀ ਤੇਰਾ ਫਾਦਰ। ਤੁਸੀਂ ਦੇਖ ਲਓ, ਜਿਹੜੇ ਪਹੁੰਚੇ ਹੁੰਦੇ ਸੰਤ ਮਹਾਤਮਾ ਪੈਗੰਬਰ ਹੁੰਦੇ ਨੇ ਨਾ, ਉਹ ਕਿਸੇ ਧਰਮ ਦੇ ਠੇਕੇਦਾਰ ਨਹੀਂ ਹੁੰਦੇ, ਉਹ ਤਾਂ ਕੁੱਲ ਦੁਨੀਆਂ ਦੇ ਹੀ ਹੁੰਦੇ ਨੇ ਪਰਮਾਤਮਾ, ਉਹ ਕੁੱਲ ਦੁਨੀਆਂ ਦੇ ਹੀ ਪੈਗੰਬਰ ਹੁੰਦੇ ਨੇ। ਸੋ ਕਹਿੰਦੇ ਨੇ ਵੀ ਉਸ ਤੋਂ ਬਾਅਦ ਉਹਨਾਂ ਨੇ ਮਸਜਿਦ ਜਾਣਾ ਸੀਗਾ ਅਤੇ ਹਸਨ ਅਤੇ ਹੁਸੈਨ ਜਿਹੜੇ ਉਹਨਾਂ ਦੀ ਫਾਤਿਮਾ, ਮੇਰੀ ਬੇਟੀ ਦਾ ਨਾਂ ਸੀ ਫਾਤਿਮਾ, ਉਹਦੇ ਜਿਹੜੇ ਦੋ ਬੱਚੇ ਸੀ ਹਸਨ ਅਤੇ ਹੁਸੈਨ, ਉਹਨਾਂ ਦੀ ਉਂਗਲੀ ਫੜ ਲਈ ਉਸੇ ਦਿਨ ਦੋਨਾਂ ਹੱਥਾਂ ਦੇ ਨਾਲ, ਅਤੇ ਜਿਹੜਾ ਉਹ ਬੱਚਾ ਸੀਗਾ ਉਹਨੂੰ ਆਪਣੇ ਮੋਢਿਆਂ ਦੇ ਉੱਤੇ ਬਿਠਾ ਲਿਆ, ਅਤੇ ਜਦੋਂ ਮੋਢਿਆਂ ਦੇ ਬਿਠਾਇਆ, ਗਰਾਊਂਡ ਵਿੱਚ ਨਿਕਲ ਕੇ ਬੱਚੇ ਵੀ ਬੜੇ ਹੈਰਾਨ ਵੀ ਹਜ਼ਰਤ ਸਾਹਿਬ ਨੇ, ਬੜੀ ਕਮਾਲ ਦੀ ਗੱਲ ਹੈ, ਮੋਢਿਆਂ ਦੇ ਬੈਠਾ ਜਾਂਦਾ ਬੜਾ ਖੁਸ਼। ਜਦੋਂ ਕਹਿੰਦੇ ਅਬੂ ਬਕਰ, ਜਿਹੜੇ ਹੁਣ ਮੈਂ ਉਸ ਚੱਕਰ 'ਚ ਨਹੀਂ ਪੈਂਦਾ ਸੁਨੀ ਦੇ, ਅਬੂ ਬਕਰ ਜਿਹੜੇ ਸੀਗੇ ਉਹ ਮਸਜਿਦ ਜਾ ਕੇ ਦੇਖਿਆ ਵੀ ਮੁਹੰਮਦ ਸਾਹਿਬ ਆ ਰਹੇ ਨੇ, ਕਿਉਂਕਿ ਉਹਨਾਂ ਨੇ ਆ ਕੇ ਨਮਾਜ਼ ਪੜ੍ਹਨੀ ਸੀਗੀ ਈਦ ਦੀ। ਸੋ ਦੇਖ ਕੇ ਬੜੇ ਖੁਸ਼ ਹੈ ਵੀ ਆਪਾਂ ਨੂੰ ਨਹੀਂ ਹੁੰਦਾ ਜੇ ਸਾਡਾ ਕੋਈ ਗੁਰੂ, ਸਾਡਾ ਕੋਈ ਪੀਰ ਪੈਗੰਬਰ ਸਾਨੂੰ ਮੋਢਿਆਂ ਦੇ ਚੱਕ ਲਏ, ਸਾਨੂੰ ਗੋਦੀ 'ਚ ਬਿਠਾ ਲਏ, ਸਾਰੇ ਹੀ ਆਪਾਂ ਕਹਿੰਦੇ ਹਾਂ ਵੀ ਹੀ ਸੋ ਲੱਕੀ। ਸੋ ਉਹਨਾਂ ਦੇ ਮੋਢੇ 'ਤੇ ਬੈਠ ਗਿਆ ਸੀ। ਸੋ ਪੀਰ ਜਿਹੜੇ ਸੀਗੇ ਮੁਹੰਮਦ ਸਾਹਿਬ, ਤਾਂ ਹੀ ਲੋਕ ਅੱਜ ਉਹਨਾਂ ਨੂੰ ਸਿਜਦਾ ਕਰਦੀ ਹੈ, ਤਾਂ ਹੀ ਲੋਕ ਅੱਜ ਉਹਨਾਂ ਨੂੰ ਯਾਦ ਕਰਦੇ, ਤਾਂ ਹੀ ਉਹਨਾਂ ਦੇ ਸਾਡੇ ਦਿਮਾਗ 'ਚ ਡਰ ਹੈ ਵੀ ਕੋਈ ਗਲਤ ਕੰਮ ਨਹੀਂ ਕਰਨਾ। ਉਹ ਜਦੋਂ ਆਏ ਨੇ, ਉਹਨਾਂ ਨੇ ਆਪਣੇ ਆਪ ਨੂੰ ਐਗਜ਼ਾਮਪਲ ਬਣਾ ਕੇ ਦਿੱਤਾ, ਆਪਣੇ ਆਪ ਨਹੀਂ ਅੱਖਾਂ ਮੀਚ ਕੇ ਬਣੇ, ਉਹਨਾਂ ਦੀ ਰਹਿਣੀ ਸਹਿਣੀ ਇੰਨੀ ਵਧੀਆ ਹੁੰਦੀ ਹੈ ਤਾਂ ਕਿ ਲੋਕ ਤਾਂ ਹੀ ਉਹਨਾਂ ਨੂੰ ਯਾਦ ਕਰਦੇ ਨੇ, ਤਾਂ ਹੀ ਉਹਨਾਂ ਨੂੰ ਪਿਆਰ ਕਰਦੇ, ਤਾਂ ਹੀ ਉਹਨਾਂ ਦੀ ਰਿਸਪੈਕਟ ਕਰਦੇ ਨੇ। ਕਹਿੰਦੇ ਨੇ ਜਦੋਂ ਉਹਨਾਂ ਨੇ ਮੈਡੀਟੇਸ਼ਨ ਕਰਦੇ ਹੁੰਦੇ ਸੀਗੇ ਘਾਟੀ ਦੇ ਵਿੱਚ, ਹੀਰਾ ਘਾਟ ਜਿੱਥੇ ਵੀ ਮੈਡੀਟੇਸ਼ਨ ਕਰਦੇ ਸੀ, ਗੁਫਾ 'ਚ ਜਾ ਕੇ ਹੀਰਾ ਘਾਟ, ਹਾਂ ਗਹੀਰਾ, ਅਤੇ ਉੱਥੇ ਜਦੋਂ ਕਰਦੇ ਸੀ ਮੈਡੀਟੇਸ਼ਨ, ਉਸ ਜੋ ਹਾਲਾਂਕਿ ਉਹਨਾਂ ਨੇ ਆਪਣੇ ਆਪ ਨੂੰ ਡਿਕਲੇਅਰ ਨਹੀਂ ਕੀਤਾ ਸੀ, ਪੈਗੰਬਰ ਡਿਕਲੇਅਰ ਨਹੀਂ ਕੀਤਾ ਸੀਗਾ, ਅਤੇ ਕਹਿੰਦੇ ਨੇ ਜਦੋਂ ਪੈਗੰਬਰ ਡਿਕਲੇਅਰ ਕੀਤਾ ਤਾਂ ਸਭ ਤੋਂ ਪਹਿਲਾਂ ਇੱਕ ਜਿਹੜੀ ਸਭ ਤੋਂ ਪਹਿਲੀ ਲੇਡੀ ਸੀਗੀ ਸਖੀਜਾ, ਮੇਰੇ ਖਿਆਲ ਜਾਂ ਕੋਈ ਨਾਂ ਨਾ ਗਲਤ ਹੋਵੇ, ਹਤੀਜਾ, ਉਹਨੇ ਅਕਸੈਪਟ ਕੀਤਾ ਸੀ ਵੀ ਹਾਂ ਪੈਗੰਬਰ ਨੇ, ਇਸੇ ਤਰ੍ਹਾਂ ਹੀ ਅਬੂ ਬਕਰ ਨੇ ਕੀਤਾ ਸੀ ਅਤੇ ਹਜ਼ਰਤ ਅਲੀ ਨੇ ਕੀਤਾ ਸੀਗਾ, ਅਤੇ ਨਾਲ ਨਾਲ ਇੱਕ ਗੁਲਾਮ ਸੀਗਾ, ਮੈਂ ਥੋੜ੍ਹਾ ਜਿਹਾ ਨਾਂ ਗਲਤ ਹੋ ਜਾਂ ਥੋੜ੍ਹੀ ਮੋਟੀ ਮੈਨੂੰ ਮਾਫ਼ ਕਰੋ, ਪਰਪਜ਼ ਮੇਰਾ ਰਿਸਪੈਕਟ ਦੇਣਾ ਹੀ ਹੈ, ਕਿ ਹਿਲਾਲ ਹਿਲਾਲੀ ਬਿਲਾਲ ਸੋਰੀ ਬਿਲਾਲ ਗੁਲਾਮ ਸੀਗਾ। ਸੋ ਉਹ ਕੀ ਸੀਗਾ ਕਿ ਇੱਕ ਦਿਨ ਉਹਨੂੰ ਬਹੁਤ ਤੇਜ਼ ਬੁਖਾਰ ਚੜਿਆ ਵਾ ਸੀਗਾ, ਗੁਲਾਮ ਸੀਗਾ। ਗੁਲਾਮਾਂ ਦਾ ਕੀ ਆ, ਮੈਂ ਖੁਦ ਜਾ ਕੇ ਹੁਣ ਵੀ ਜਦੋਂ ਮੈਂ ਕਰੇਬੀਅਨ ਆਈਲੈਂਡ ਦੇ ਸਾਰੇ ਤਕਰੀਬਨ ਦੇਖੇ ਨੇ, ਕਰੇਬੀਅਨ ਆਈਲੈਂਡ ਉੱਥੇ ਗੁਲਾਮਾਂ ਦੇ ਘਰ ਬਣੇ ਨੇ, ਦੇਖਣ ਵਾਲੇ ਹੁੰਦੇ ਨੇ। ਉਹਨਾਂ ਲੋਕ ਬਾਏ ਕਰ ਲੈਂਦੇ, ਫਿਰ ਜਿਹੜਾ ਮਰਜ਼ੀ ਕੰਮ ਕਰੋ, ਜੋ ਮਰਜ਼ੀ ਦਿਓ, ਜਿਸ ਤਰ੍ਹਾਂ ਆਪਾਂ ਜਾਨਵਰਾਂ ਨੂੰ ਰੱਖਦੇ ਹਾਂ, ਇਸ ਤਰ੍ਹਾਂ ਦਾ ਹਾਰਨ ਸੀ। ਉਹ ਜਿਹੜਾ ਗੁਲਾਮ ਸੀਗਾ ਬਿਲਾਲ, ਉਹਨੂੰ ਇੱਕ ਵਾਰੀ ਕਹਿੰਦੇ ਬਹੁਤ ਤੇਜ਼ ਬੁਖਾਰ ਸੀਗਾ ਤੇ ਕਈ ਦਿਨਾਂ ਦਾ ਉਹਨੂੰ ਰੋਟੀ ਨਹੀਂ ਮਿਲੀ ਸੀ। ਮਾਲਕ ਦੀ ਮਰਜ਼ੀ, ਦਿਓ ਨਾ ਦਿਓ ਤਾਂ ਜਾਨਵਰ ਹੀ ਨੇ, ਉਹ ਜਾਨਵਰ ਕੰਸਿਡਰ ਕਰਦੇ। ਕਹਿੰਦੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਜਾ ਰਹੇ ਸੀ, ਹਾਲਾਂਕਿ ਉਹਨਾਂ ਨੇ ਡਿਕਲੇਅਰ ਨਹੀਂ ਕੀਤਾ, ਸੋ ਉਹਨਾਂ ਨੇ ਦੇਖਿਆ ਵੀ ਖੇਤ ਦੇ ਵਿੱਚ ਇਹ ਬੰਦਾ ਬਿਲਾਲ ਬੈਠਾ, ਤਾਂ ਉਹਨੂੰ ਪੁੱਛਿਆ ਵੀ ਕੀ ਗੱਲ ਆ। ਉਹ ਕਹਿੰਦਾ ਵੀ ਤੈਨੂੰ ਤਾਂ ਹੱਥ ਫੜ ਕੇ ਦੇਖਿਆ, ਤੈਨੂੰ ਤਾਂ ਬਹੁਤ ਜ਼ਿਆਦਾ ਬੁਖਾਰ ਹੈ, ਟੈਂਪਰੇਚਰ ਹੈ, ਅਤੇ ਤੂੰ ਕੁਛ ਖਾਧਾ ਵੀ? ਉਹ ਕਹਿੰਦਾ ਨਹੀਂ, ਅਤੇ ਮੈਂ ਕੰਮ ਪੂਰਾ ਕਰਨਾ, ਜੇ ਨਾ ਕੰਮ ਪੂਰਾ ਕੀਤਾ ਤਾਂ ਜਿਹੜਾ ਮੇਰਾ ਬੌਸ ਹੈ, ਜਿਹੜਾ ਮੇਰਾ ਮਾਲਕ ਆ, ਉਹ ਬਹੁਤ ਜ਼ਾਲਮ ਆ, ਉਹ ਮੈਨੂੰ ਬਹੁਤ ਸਜ਼ਾ ਦਊਗਾ। ਹਜ਼ਰਤ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਤੂੰ ਬੈਠ ਉਹਦੇ ਆਰਾਮ ਨਾਲ। ਉਹ ਆਪ ਜਾ ਕੇ ਉਹਦਾ ਸਾਰਾ ਕੰਮ ਕਰਤਾ ਅਤੇ ਘਰ ਜਾ ਕੇ ਉਹਨੂੰ ਖਾਣਾ ਵੀ ਖਿਲਾਇਆ, ਅਤੇ ਦੂਜੇ ਦਿਨ ਫਿਰ ਪੁੱਛਿਆ ਵੀ ਤੈਨੂੰ ਤੇਰਾ ਕੀ ਹਾਲ ਚਾਲ ਹੈ, ਤੇਰਾ ਕੀ ਹਾਲ ਚਾਲ ਹੈ। ਕਹਿੰਦੇ ਨੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਡਿਕਲੇਅਰ ਕੀਤਾ ਪੈਗੰਬਰ, ਤਾਂ ਲੋਕਾਂ ਦੇ ਵਿੱਚ ਰੌਲਾ ਪੈ ਗਿਆ ਵੀ ਉਹ ਆਪਣੇ ਆਪ ਨੂੰ ਪੈਗੰਬਰ ਸਮਝਦਾ। ਹਾਂਜੀ, ਸੋ ਉਹ ਲੋਕ ਕੋਈ ਮੰਨਦੇ ਨਹੀਂ ਸੀਗੇ, ਉਹ ਕਹਿੰਦੇ ਸੀ ਜਿੰਨੇ ਵੀ ਇੱਥੇ ਮੱਕੇ ਦੇ ਵਿੱਚ ਪੱਥਰ ਨੇ ਉਹਨਾਂ ਦੀ ਪੂਜਾ ਨਹੀਂ ਕਰਨੀ, ਜਿਹੜਾ ਅੱਲਾ ਖੁਦਾ ਉਹ ਇੱਕੋ ਹੈ, ਅਤੇ ਮੈਨੂੰ ਉਹਨਾਂ ਦਾ ਹੁਕਮ ਹੋਇਆ ਕਿ ਮੈਂ ਉਸ ਗੱਲ ਦੀ ਟੀਚਿੰਗਸ ਦਿਆਂ। ਹਾਂਜੀ, ਜਾਂ ਪਰਫੈਕਟ ਮਾਸਟਰ ਕਹਿ ਲਓ, ਪੈਗੰਬਰ ਕਹਿ ਲਓ। ਸੋ ਉਸ ਕਰਕੇ ਜਦੋਂ ਲੋਕਾਂ ਦੇ ਵਿੱਚ, ਮੈਂ ਹੁਣ ਤਿੰਨ ਬੰਦਿਆਂ ਦੇ ਨਾਂ ਲਏ ਹੈ ਵੀ ਉਹਨਾਂ ਨੇ ਅਸੈਪਟ ਕੀਤਾ, ਬਾਹਲੇ ਬੰਦੇ ਮੰਨਦੇ ਨਹੀਂ ਸੀਗੇ। ਸੋ ਕਹਿੰਦੇ ਨੇ ਉਹਨੂੰ ਬਿਲਾਲ ਨੂੰ ਵੀ ਜਾ ਕੇ ਕਿਸੇ ਨੇ ਕਿਹਾ, ਕਹਿੰਦੇ ਬਿਲਾਲ, ਕਹਿੰਦੇ ਤੈਨੂੰ ਪਤਾ ਨਹੀਂ ਹੈ ਉਹ ਜਿਹੜਾ ਹਜ਼ਰਤ ਹੈ ਮੁਹੰਮਦ ਇਵਾਨਾ ਸਮਥਿੰਗ, ਅਬਦੁਲ ਉਹਨਾਂ ਦੇ ਫਾਦਰ ਦਾ ਨਾਂ ਸੀ ਅਤੇ ਇਵਾਨਾ ਕੋਈ ਸਮਥਿੰਗ ਸੀ, ਹਾਂ ਹਾਂ ਉਹਨਾਂ ਦਾ ਸੀਗਾ, ਕਿਉਂਕਿ ਮੈਨੂੰ ਵੀ ਪ੍ਰੋਨਾਸੀਏਸ਼ਨ ਦਾ ਫਰਕ ਹੈ। ਸੋ ਉਹ ਉਸ ਤਰ੍ਹਾਂ ਦਾ ਨਾਂ, ਜਿਵੇਂ ਪਹਿਲਾਂ ਲੜਕੇ ਦਾ ਫਿਰ ਫਾਦਰ ਦਾ ਨਾਂ, ਇਸ ਤਰ੍ਹਾਂ ਮਿਕਸ ਕਰਕੇ ਆਪਣੇ ਵੀ ਅੱਜ ਕੱਲ੍ਹ ਲੋਕ ਲੈਂਦੇ ਨੇ ਇੰਡੀਆ ਦੇ ਵਿੱਚ ਵੀ। ਸੋ ਉਹ ਕਹਿੰਦੇ ਵੀ ਉਹ ਆਪਣੇ ਆਪ ਨੂੰ ਪੈਗੰਬਰ ਦਾ ਰੂਪ ਕਹਿੰਦਾ, ਕਹਿੰਦਾ ਕੌਣ ਹੈ ਵੀ ਬੰਦਾ, ਗੁਲਾਮ ਸੀ ਉਹ। ਕਹਿੰਦੇ ਵੀ ਉਹ ਜਿਹੜਾ ਵੀ ਨਾਂ ਪੂਰਾ ਸੀਗਾ ਹਜ਼ਰਤ ਮੁਹੰਮਦ ਅਬਦੁਲ ਨਾਨਾ, ਜੋ ਵੀ ਨਾਮ ਉਹਨਾਂ ਦਾ ਸੀਗਾ ਪੂਰਾ, ਸੋਰੀ ਫਾਰ ਦੈਟ। ਸੋ ਉਹ ਕਹਿੰਦਾ ਉਹ, ਕਹਿੰਦਾ ਮੈਂ ਨਹੀਂ, ਮੈਂ ਤੁਹਾਨੂੰ ਬਿਨਾਂ ਦੇਖੇ ਕਹਿਣਾ, ਜੇ ਉਹ ਕਹਿੰਦਾ ਉਹ ਬਿਲਕੁਲ ਸੱਚ ਹੈ, ਉਹ ਕਹਿੰਦਾ ਤੂੰ ਹਾਲ ਮਿਲਦਾ ਲੈ ਉਹਨਾਂ ਨੂੰ, ਉਹਨਾਂ ਦੀ ਟੀਚਿੰਗ ਦਾ ਸੁਣ ਲੈ। ਉਹ ਕਹਿੰਦਾ ਨਹੀਂ, ਮੈਂ ਜਦੋਂ ਉਹਨਾਂ ਨੇ ਡਿਕਲੇਅਰ ਨਹੀਂ ਕੀਤਾ ਸੀ, ਮੈਂ ਉਦੋਂ ਦੇਖਿਆ ਵੀ ਉਹ ਕਿੰਨੇ ਸੱਚੇ ਸੁੱਚੇ ਸਾਫ਼ ਨੇਕ ਪਾਕ ਇਨਸਾਨ ਨੇ। ਜੇ ਉਹ ਕਹਿੰਦੇ ਨੇ, ਗਲਤ ਹੋਣ ਦਾ ਸਵਾਲ ਹੀ ਨਹੀਂ। ਦਿਸ ਇਜ਼ ਕਾਲਡ ਰੈਪੂਟੇਸ਼ਨ। ਜਿਹੜੇ ਸੰਤ ਬਣਦੇ ਨੇ, ਪ੍ਰੋਫਿਟ ਬਣਦੇ ਨੇ, ਪੀਰ ਪੈਗੰਬਰ ਬਣਦੇ ਨੇ, ਉਹ ਇੱਕ ਦਿਨ 'ਚ ਨਹੀਂ ਬਣਦੇ, ਉਹ ਆਪਣੀ ਕਰਨੀ ਦੇ ਕਰਕੇ ਬਣਦੇ ਨੇ। ਸੋ ਇਸ ਕਰਕੇ ਜਿਹੜੀ ਆ ਸਾਰੀ ਦੁਨੀਆ ਯਾਦ ਕਰਦੀ ਹੈ, ਦੁਨੀਆ ਦੇ ਵਿੱਚ ਸਿਜਦੇ ਕਰਦੀ ਹੈ ਚੁੱਕ ਚੁੱਕ ਕੇ। ਸੋ ਜਿਸ ਤਰ੍ਹਾਂ ਆਪਾਂ ਨਮਾਜ਼ ਜਦੋਂ ਪੜ੍ਹਦੇ ਹਾਂ ਨਾ, ਉਹਦੇ 4 ਸਟੇਜਿਸ ਹੁੰਦੀਆਂ ਨੇ ਮੋਟੇ ਮੋਟੇ ਤੌਰ 'ਤੇ। ਪਹਿਲਾਂ ਖੜ੍ਹੇ ਹੋ ਕੇ ਜਿਵੇਂ ਆਪਾਂ ਪੇਸ਼ ਹੁੰਦੇ ਹਾਂ, ਇੱਥੇ ਹੱਥ ਰੱਖ ਕੇ ਕਰਦੇ ਹਾਂ, ਫਿਰ ਝੁੱਕ ਕੇ ਕਰਦੇ ਹਾਂ ਗੋਡੇ, ਫਿਰ ਆਪਣਾ ਸਿਰ ਜ਼ਮੀਨ 'ਤੇ ਲਾਉਂਦੇ ਹਾਂ, ਸਿਜਦਾ ਕਰਦੇ ਹਾਂ, ਪੂਰੀ ਕਰਦੇ ਹਾਂ, ਉਸ ਤੋਂ ਬਾਅਦ ਖੜ੍ਹੇ ਹੋ ਕੇ ਕੀਤੀ ਜਾਂਦੀ ਹੈ, ਇੱਧਰ ਵੀ ਝਾਕਦੇ ਹਾਂ, ਉੱਧਰ ਵੀ ਝਾਕਦੇ ਹਾਂ। ਸੋ ਦੋਨਾਂ ਪਾਸੇ ਝਾਕ ਕੇ ਵੀ ਅੱਲਾ ਚਾਰੇ ਪਿਛੇ ਹੈ, ਪਿੱਛੇ ਵੀ ਹੈ, ਅੱਗੇ ਵੀ ਹੈ, ਸਾਈਡਾਂ 'ਤੇ ਵੀ ਹੈ, ਅੱਲਾ ਇਜ਼ ਐਵਰੀਵੇਅਰ, ਗੋਡ ਇਜ਼ ਓਮਨੀਪ੍ਰੈਜੈਂਟ, ਇਹ ਪਰਪਜ਼ ਹੈ। ਸੋ ਇਸ ਕਰਕੇ ਮੁਹੰਮਦ ਸਾਹਿਬ ਨੂੰ ਜਿਹੜੀ ਹੈਗੀ ਨਾ, ਉਹ ਐਵੇਂ ਨਹੀਂ ਲੋਕ ਸਿਜਦਾ ਕਰਦੇ, ਸਿਜਦਾ ਕਰਨ ਦਾ ਪਰਪਜ਼ ਹੀ ਇਹ ਹੈ ਵੀ ਉਹਨਾਂ ਨੇ ਆਪਣੀ ਐਗਜ਼ਾਮਪਲਾਂ ਬਣ ਬਣ ਕੇ ਦਿਖਾਈਆਂ ਸੀਗੀਆਂ। ਸੋ ਇਸ ਤਰ੍ਹਾਂ ਹੀ ਹੁਣ ਤੁਹਾਨੂੰ ਮੈਂ ਇੱਕ ਹੋਰ ਜੇ ਤੁਹਾਨੂੰ ਗੱਲ ਕਰ ਥੋੜ੍ਹੀ ਜਿਹੀ, ਮੇਰੇ ਖਿਆਲ ਜੇ ਟਾਈਮ ਬਚਿਆ ਹਾਲੇ ਟਾਈਮ ਹੈਗਾ ਆਪਣੇ ਕੋਲ। ਸੋ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਆਪਾਂ ਨੂੰ ਇੱਕ ਦੂਜੇ ਦੇ ਨਾਲ ਪ੍ਰੇਮ ਦੇ ਨਾਲ ਰਹਿਣਾ ਚਾਹੀਦਾ। ਪ੍ਰੇਮ ਨਾਲ ਰਹੋ, ਪ੍ਰੇਮ ਨਾਲ ਰਹੋਗੇ, ਨਫ਼ਰਤ ਐਵੇਂ ਕਰਦੇ ਹੋ, ਜਿੱਥੇ ਵੀ ਤੁਹਾਨੂੰ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਕਰਦੇ ਹਾਂ, ਜਦੋਂ ਅਸੀਂ 4 ਮੁਸਲਿਮ ਇਕੱਠੇ ਹੁੰਦੇ ਨੇ, 4 ਹਿੰਦੂ ਇਕੱਠੇ ਹੁੰਦੇ ਅਸੀਂ ਇੱਕ ਦੂਜੇ ਨਾਲ, ਇੰਡੀਆ ਦੇ ਵਿੱਚ ਦੇਖ ਲਓ ਕਿੰਨਾ ਹੋ ਰਿਹਾ, ਪਾਕਿਸਤਾਨ 'ਚ ਕਿੱਥੇ, ਦੁਨੀਆਂ 'ਚ ਨਫ਼ਰਤ ਕਰੀ ਜਾਂਦੇ, ਜਦੋਂ ਕਿ ਇੱਕ ਪਾਸੇ ਅਸੀਂ ਮੰਨਦੇ ਹਾਂ ਕਿ ਉਸ ਪਰਮਾਤਮਾ ਨੇ, ਉਸ ਅੱਲਾ ਨੇ, ਉਸ ਵਾਹਿਗੁਰੂ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ, ਔਰ ਅਸੀਂ ਉਸੇ ਢੰਗ ਨਾਲ ਮਰ ਜਾਂਦਾ, ਉਸੇ ਢੰਗ ਨਾਲ ਸਾਹ ਲੈਂਦੇ, ਉਸੇ ਢੰਗ ਨਾਲ ਖਾਂਦੇ ਹਾਂ, ਉਸੇ ਤਰ੍ਹਾਂ ਹੀ ਸਾਡੇ ਲੱਤਾਂ ਨੇ, ਬਾਹਾਂ ਨੇ, ਸਾਰਾ ਕੁਛ ਹੈ। ਸੋ ਫਿਰ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰਦੇ ਹਾਂ? ਸਾਨੂੰ ਬਿਲਕੁਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਸਮਝਣਾ ਚਾਹੀਦਾ। ਜਿਹੜੇ ਬੰਦੇ ਇਹ ਲਿਮਿਟ ਦੀਵਾਰਾਂ ਲਗਾ ਦਿੰਦੇ ਨੇ ਨਾ, ਵੀ ਉਹ ਸਾਡੇ ਧਰਮ 'ਚ ਨਹੀਂ ਆ ਸਕਦਾ, ਸਾਡੇ ਮੰਦਰ 'ਚ ਨਹੀਂ ਜਾ ਸਕਦਾ, ਅਸੀਂ ਮਾਜੇ 'ਚ ਨਹੀਂ ਜਾ ਸਕਦੇ, ਆਪਾਂ ਨੂੰ ਜਾਣ ਦੀ ਲੋੜ ਹੀ ਨਹੀਂ, ਘਰੇ ਬੈਠ ਕੇ ਤੁਸੀਂ ਪੜ੍ਹੋ। ਜਦੋਂ ਤੁਸੀਂ ਪੜ੍ਹੋਗੇ, ਧਿਆਨ ਨਾਲ ਸਮਝੋਗੇ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ 9 ਵੱਖੋ ਵੱਖਰੇ ਨੇ। ਜਿਸ ਤਰ੍ਹਾਂ 4-5 ਫਰੈਂਡ ਡਿਫਰੈਂਟ ਕਹਿੰਦੇ ਨੇ ਸਟੇਟਸ ਦੇ ਇਕੱਠੇ ਹੋ ਗਏ, ਉਹਨਾਂ ਨੇ ਕਿਹਾ ਵੀ ਆਹ ਜ਼ਮੀਨ ਆਪਾਂ ਬਾਏ ਕਰ ਲਈ ਅਤੇ ਇਹਦੇ ਵਿੱਚ ਆਪਾਂ ਫਸਲ ਬੀਜਣੀ ਹੈ ਅਤੇ ਤਾਂ ਕਿ ਆਪਣਾ ਸੋਰਸ ਆਫ ਇਨਕਮ ਬਣੇ। ਜਦੋਂ ਉਹਨਾਂ ਨੇ ਸੋਚਿਆ ਵੀ ਫਸਲ ਬੀਜਣੀ ਹੈ, ਅਤੇ ਪਹਿਲਾਂ ਕੋਈ ਬੰਦਾ ਪੰਜਾਬੀ ਸੀਗਾ, ਉਹ ਪੰਜਾਬੀ ਨੂੰ ਕਹਿੰਦੇ ਵੀ ਹਾਂ ਇਹਦੇ ਵਿੱਚ ਆਪਾਂ ਜ਼ਮੀਨ 'ਚ ਕੀ ਬੀਜੀਏ, ਉਹ ਕਹਿੰਦਾ ਕਣਕ ਬੀਜਣੀ ਹੈ। ਹਰਿਆਣੇ ਵਾਲਾ ਕਹਿੰਦਾ ਨਹੀਂ 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 ਕਣਕ ਨਹੀਂ ਬੀਜਣੀ ਇੱਥੇ, ਇੱਥੇ ਤਾਂ ਆਪਾਂ ਗੇਹੂੰ ਬੀਜਾਂਗੇ।
ਉਹ ਕਹਿੰਦਾ ਗੇਹੂੰ ਕਿਵੇਂ ਬੀਜਾਂਗੇ, ਇੱਥੇ ਤਾਂ ਗੰਦਮ ਬੀਜਾਂਗੇ। ਅਤੇ ਉਹਨਾਂ ਦਾ ਕੋਈ ਦੋਸਤ ਉੱਥੋਂ ਤਾਮਿਲਨਾਡੂ ਦਾ ਵੀ ਸੀ ਜਿਹਨੂੰ ਅੰਗਰੇਜ਼ੀ ਆਉਂਦੀ ਸੀ, ਉਹ ਕਹਿੰਦਾ ਗੰਦਮ ਗੁੰਦਮ ਕੋਈ ਨਹੀਂ, ਆਪਾਂ ਤਾਂ ਵੀਟ ਬੀਜਾਂਗੇ। ਉਹ ਲੜ ਪਏ, ਨਹੀਂ ਨਹੀਂ ਅਸੀਂ ਨਹੀਂ, ਜਗ੍ਹਾ ਲਈ ਸੀ ਉਹਨਾਂ ਨੇ ਸਾਂਝੀ, ਬੀਜਣਾ ਤਾਂ ਇੱਕੋ ਜ਼ਮੀਨ 'ਚ ਇੱਕੋ ਚੀਜ਼ ਸੀਗੀ। ਇੰਨੇ ਨੂੰ ਕੋਈ ਸੰਤ ਮਹਾਤਮਾ ਆਏ, ਉਹਨਾਂ ਨੇ ਦੇਖਿਆ ਲੜੀ ਜਾਂਦੇ, ਉਹ ਕਹਿੰਦੇ ਬੇਟਾ ਤੁਸੀਂ ਲੜਦੇ ਕਿਉਂ? ਕਹਿੰਦੇ ਜੀ ਗੱਲ ਇਹ ਹੈ ਵੀ ਅਸੀਂ ਲਈ ਹੈ ਜ਼ਮੀਨ ਸਾਂਝੀ, ਹੁਣ ਇਹਨੂੰ ਜ਼ਮੀਨ ਦੇ ਵਿੱਚ ਅਸੀਂ ਸੋਚਿਆ ਸੀ ਵੀ ਇੱਕ ਚੀਜ਼ ਬੀਜਾਂਗੇ ਅਸੀਂ ਅਤੇ ਉੱਤੋਂ ਜਿਹੜੀ ਫਸਲ ਹੋਊਗੀ ਉਹਦੇ ਨਾਲ ਸਾਡੀ ਇਨਕਮ ਹੋਊਗੀ ਅਤੇ ਅਸੀਂ ਆਪਣੀ ਲਿਵਲੀਹੁੱਡ ਚਲਾਊਗੀ। ਅਤੇ ਆਹ ਜਿਹੜਾ ਪੰਜਾਬੀ ਹੈ ਇਹ ਕਹਿੰਦਾ ਮੈਂ ਕਣਕ ਬੀਜਣੀ ਹੈ, ਉਹ ਕਹਿੰਦਾ ਹਰਿਆਣੇ ਵਾਲਾ ਕਹਿੰਦਾ ਮੈਂ ਗੇਹੂੰ ਬੀਜਣਾ, ਯੂਪੀ ਵਾਲਾ ਕਹਿੰਦਾ ਮੈਂ ਗੰਦਮ ਬੀਜਣਾ, ਅਤੇ ਉਹ ਜਿਹੜਾ ਸ਼੍ਰੀਲੰਕਾ ਜਿਹਾ ਵਾਲਾ ਇਹ ਕਹਿੰਦਾ ਮੈਂ ਵੀਟ ਬੀਜਣੀ ਹੈ। ਕਹਿੰਦਾ ਐਂ ਪੰਜੇ ਚੀਜ਼ਾਂ ਕਿਵੇਂ ਬੀਜਾਂਗੇ? ਉਹ ਸੰਤ ਮਹਾਤਮਾ ਸਿਆਣੇ ਸੀਗੇ, ਉਹ ਕਹਿੰਦੇ ਐਂ ਕਰੋ ਤੁਸੀਂ ਜਾ ਕੇ ਆਪਣੀ ਮੁੱਠੀ ਭਰ ਕੇ ਜਿਹੜੀ ਤੂੰ ਕਹਿੰਦਾ ਕਣਕ ਲਿਆ, ਤੂੰ ਗੇਹੂੰ ਲਿਆ, ਤੂੰ ਗੰਦਮ ਲਿਆ, ਤੂੰ ਵੀਟ ਲਿਆ, ਲਿਆਓ ਆਪਾਂ ਦੇਖੀਏ ਕੀ ਚੀਜ਼ ਹੈ ਕੀ ਫਰਕ ਹੈ। ਜਦੋਂ ਉਹਨਾਂ ਨੇ ਪੰਜਾਂ ਨੇ ਲਿਆਈ ਅਤੇ ਥੱਲੇ ਰੱਖੀ, ਉਹ ਕਹਿੰਦੇ ਤਾਂ ਯਾਰ ਇੱਕੋ ਹੀ ਗੱਲ ਹੈ। ਫਿਰ ਉਹਨਾਂ ਨੂੰ ਸਮਝ ਆਈ ਵੀ ਚਾਹੇ ਇਹਨੂੰ ਕਣਕ ਕਹੋ, ਚਾਹੇ ਗੇਹੂੰ ਕਹੋ, ਚਾਹੇ ਗੰਦਮ ਕਹੋ, ਚਾਹੇ ਵੀਟ ਕਹੋ, ਗੱਲ ਇੱਕੋ ਹੀ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਜਿਹੜੇ ਲੱਖਾਂ ਕਰੋੜਾਂ ਨਾਮ ਨੇ, ਇਹ ਪਿਆਰ ਦੀ ਗੱਲ ਹੈ। ਪਰਮਾਤਮਾ ਕਹਿੰਦੇ ਨੇ ਪਿਆਰ ਨੂੰ, ਜੇ ਪਿਆਰ ਨਹੀਂ ਤਾਂ ਫਿਰ ਨਾਂ ਦੇ ਵਿੱਚ ਕੋਈ ਨਹੀਂ। ਮਾਂ ਜਿਹੜੀ ਹੁੰਦੀ ਹੈ, ਥਿੰਕ ਅਬਾਊਟ ਮਦਰ, ਮਦਰ ਕਦੇ ਆਪਣੇ ਬੱਚੇ ਨੂੰ ਕਹਿੰਦੇ ਨੋਨੀ ਚੋਚੋ, ਕਦੇ ਕਹਿੰਦੀ ਕੌਲਾ ਜਿਹਾ ਭੈੜਾ ਸ਼ਰਾਰਤੀ, ਥੱਪੜ ਮਾਰੂੰ, ਉਹ ਕਰੂੰ ਵਾਹ ਕਰੂੰ, ਇਹ ਕੋਈ ਮਾਰਦੇ ਨੇ? ਸਗੋਂ ਨਾਲੇ ਜੱਫੀ ਪਾ ਲੈਂਦੇ, ਲਿਬੜਿਆ ਜਿਹਾ ਹੁੰਦਾ ਜਵਾਕ, ਪਿਸ਼ਾਬ ਵੀ ਕੀਤਾ ਹੁੰਦਾ, ਪੋਟੀ ਵੀ ਕਰਦਾ ਹੁੰਦਾ, ਫਿਰ ਵੀ ਚੱਕ ਕੇ ਮਾਂ ਨੂੰ ਆਪਣੇ ਸੀਨੇ ਨਾਲ ਲਾ ਦੀ ਹੈ। ਕੀ ਮਤਲਬ? ਕਿ ਉਹਦਾ ਪਿਆਰ ਹੈ। ਸੋ ਜਿੱਥੇ ਵੀ ਪਿਆਰ ਹੋ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ, ਪਿਆਰ ਦੇ ਪਿਆਰ ਦੀ ਵੈਲਿਊ ਹੈ। ਜੇ ਅਸੀਂ ਨਫ਼ਰਤ ਲੈ ਕੇ ਜਾਵਾਂਗੇ ਨਾ ਸਾਡਾ ਫਾਇਦਾ ਹੋਣਾ, ਨਾ ਅਸੀਂ ਕਿਸੇ ਦਾ ਫਾਇਦਾ ਹੋਣਾ। ਜਿਸ ਤਰ੍ਹਾਂ ਆਏ ਸੀਗੇ ਲਿਬੜੇ ਜੇ, ਉਸ ਤਰ੍ਹਾਂ ਗੰਦੀ ਦੇ ਨਾਲੇ ਬਣ ਕੇ ਅਸੀਂ ਚਲੇ ਜਾਣਾ। ਸੋ ਆਪਾਂ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਵੀ ਆਪਣੀ ਕਮਿਊਨਿਟੀ ਨਹੀਂ, ਸਗੋਂ ਜਿੰਨੀ ਖਲਕਤ ਹੈ ਉਸ ਖੁਦਾ ਦੀ, ਉਸ ਅੱਲਾਹ ਦੀ, ਉਸ ਵਾਹਿਗੁਰੂ ਦੀ, ਉਸ ਪਰਮਾਤਮਾ ਦੀ, ਉਹਨੂੰ ਨਫ਼ਰਤ ਘਟਾ ਕੇ ਪਿਆਰ ਕਰੀਏ। ਇੱਕ ਦੂਜੇ ਨੂੰ ਵਧਾਈ ਦੇਈਏ, ਫਾਰਮੈਲਿਟੀ ਨਹੀਂ, ਸਮਝਣ ਦੀ ਕੋਸ਼ਿਸ਼ ਕਰੀਏ। ਕੋਸ਼ਿਸ਼ ਕਰੀਏ ਕਿ ਤੁਸੀਂ ਹੁਣ ਅੱਜ ਕੱਲ੍ਹ ਤਾਂ ਔਨਲਾਈਨ ਹੈ, ਔਨਲਾਈਨ ਦੇ ਉੱਤੇ ਜਾ ਕੇ ਤੁਸੀਂ ਜਿਹੜੇ ਹਿੰਦੂ ਭਰਾ ਨੇ ਜਾਂ ਸਿੱਖ ਭਰਾ ਨੇ, ਉਹ ਕੁਰਾਨ ਦੀ ਤੁਸੀਂ ਕਾਪੀ ਲੈ ਲਓ, ਔਨਲਾਈਨ ਜਾ ਕੇ ਤੁਸੀਂ ਦੇਖ ਸਕਦੇ ਹੋ, ਹਿੰਦੀ 'ਚ ਪੜ੍ਹ ਸਕਦੇ ਹੋ, ਪੰਜਾਬੀ 'ਚ ਪੜ੍ਹ ਸਕਦੇ ਹੋ। ਇਸ ਤਰ੍ਹਾਂ ਜਿਹੜੇ ਮੁਸਲਿਮ ਵੀਰ ਨੇ ਉਹ ਗੀਤਾ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬੀ, ਹਿੰਦੀ, ਉਰਦੂ ਜਿਹਦੇ ਵਿੱਚ ਮਰਜ਼ੀ ਲੈ ਲਓ, ਇੰਗਲਿਸ਼ ਤਾਂ ਵੈਸੇ ਕੈਨੇਡਾ ਦੇ ਵਿੱਚ ਤਾਂ ਵੈਸੇ ਹੀ ਹੈ। ਸੋ ਮੈਂ ਤਾਂ ਕੋਸ਼ਿਸ਼ ਇਹ ਕੈਨੇਡਾ ਜਿੰਨੇ ਕੁ ਮੈਨੂੰ ਸਰੋਤੇ ਸੁਣਦੇ ਨੇ, 2, 4, 5, 10, 50, ਮੈਂ ਤਾਂ ਇਹ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਵਿੱਚ ਇਤਫਾਕ ਪੈਦਾ ਹੋਵੇ, ਪਿਆਰ ਪੈਦਾ ਹੋਵੇ। ਜੇ ਪਿਆਰ ਪੈਦਾ ਹੋ ਗਿਆ ਤਾਂ ਫਿਰ ਤਾਂ ਆਪਾਂ ਕੰਮ ਕਰ ਲਿਆ ਪੂਰਾ, ਫਿਰ ਤਾਂ ਮਾਲਕ ਤਾਂ ਹੀ ਤਾਂ ਸਾਨੂੰ ਸਿਖਾਉਂਦਾ ਕਿ ਆਪਾਂ ਪਿਆਰ ਪੈਦਾ ਕਰੀਏ। ਕੋਸ਼ਿਸ਼ ਕਰੀਏ ਆਪਣਾ ਜਿੰਨੀ ਕੁ ਤਿਲ ਫੁੱਲ ਵੀ ਹੋ ਸਕਦੀ ਹੈ ਨਾ, ਜਿੱਥੇ ਵੀ ਬੈਠੀਏ, ਨਫ਼ਰਤ ਘਟਾਉਣ ਦੀ ਕੋਈ ਇਹੋ ਜਿਹੀ ਗੱਲ ਨਾ ਕਰੀਏ ਜਿਹਦੇ ਨਾਲ ਨਫ਼ਰਤ ਪੈਦਾ ਹੋਵੇ, ਸਗੋਂ ਅਜਿਹੀ ਗੱਲ ਕਰੀਏ ਜਿਹਦੇ ਨਾਲ ਪਿਆਰ ਪੈਦਾ ਹੋਵੇ। ਜਦੋਂ ਪਿਆਰ ਪੈਦਾ ਹੋ ਗਿਆ ਫਿਰ ਕਿਸੇ ਨੇ ਜਾਤ ਪਾਤ ਨਹੀਂ ਦੇਖਣੀ। ਇਹ ਐਵੇਂ ਇੱਕ ਭੁਲੇਖਾ ਬਣਾਇਆ ਹੋਇਆ ਵੀ ਲਓ ਜੀ ਉਹਦਾ ਜੀ ਸਰਦਾਰ ਸੀ, ਉਹਨੇ ਮੁਸਲਮਾਨ ਨਾਲ ਵਿਆਹ ਕਰਾ ਲਿਆ, ਉਹ ਮੁਸਲਮਾਨ ਨਹੀਂ ਸੀ, ਉਹਨੇ ਸਰਦਾਰ ਨਾਲ ਵਿਆਹ ਕਰਾ ਲਿਆ, ਕਿਉਂ ਜੀ? ਕੀ ਫਰਕ ਹੈ? ਕੀ ਫਰਕ ਹੈ ਉਹਦੇ ਵਿੱਚ? ਜੇ ਸੱਚਾ ਪਿਆਰ ਹੈ ਤਾਂ ਕੋਈ ਫਰਕ ਨਹੀਂ ਹੈ। ਸੋ ਇਸ ਕਰਕੇ ਆਪਾਂ ਨੂੰ ਬੇਸਿਕਲੀ ਇਹ ਮਹੀਨੇ ਦੇ ਵਿੱਚ ਜਾਂ ਨਵਰਾਤਰੀ ਦੇ ਵਿੱਚ ਪਿਆਰ 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 ਵੰਡਣ ਦੀ ਲੋੜ ਹੈ। ਜੇ ਅਸੀਂ ਪਿਆਰ ਵੰਡ ਲਾਂਗੇ, ਜਿੰਨੇ ਵੀ ਧਰਮ ਨੇ, ਜਿੰਨੇ ਵੀ ਧਰਮ ਨੇ, ਕੋਈ ਵੀ ਧਰਮ ਲਓ, ਉਹਦੇ ਵਿੱਚ ਮੇਨ ਗੱਲ ਪ੍ਰੇਮ ਦੀ ਹੈ, ਪਿਆਰ ਦੀ ਹੈ। ਕਿਉਂਕਿ ਪਰਮਾਤਮਾ ਕਿਤੇ ਬਾਹਰ ਨਹੀਂ ਹੈਗਾ, ਪਰਮਾਤਮਾ ਸਾਡੇ ਅੰਦਰ ਬੈਠਾ। ਪਰਮਾਤਮਾ ਦੀ ਕਹਿੰਦੇ ਨੇ ਇੱਕ ਲਾਈਟ ਨੋਟ 'ਚ ਮੈਂ ਤੁਹਾਨੂੰ ਗੱਲ ਸੁਣਾ ਦਿੰਦਾ ਕਿ ਪਰਮਾਤਮਾ ਕਹਿੰਦੇ ਨੇ, ਸੱਚਾਈ ਨਹੀਂ ਗੱਲ ਵੈਸੇ ਸਮਝਾਉਣ ਦੇ ਲਈ ਆ, ਕਿ ਪਰਮਾਤਮਾ ਅੱਲਾ ਵਾਹਿਗੁਰੂ ਪਹਿਲਾਂ ਪਹਾੜਾਂ ਦੇ ਜਾ ਕੇ ਉੱਪਰ ਬੈਠ ਗਿਆ ਅਤੇ ਲੋਕਾਂ ਨੇ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਜਾ ਕੇ ਉੱਥੋਂ ਫੜ ਲਿਆ ਅੱਲਾ ਵਾਹਿਗੁਰੂ ਨੂੰ। ਉਹ ਕਹਿੰਦਾ ਨਹੀਂ ਵੀ ਇੱਥੇ ਵੀ ਮੇਰੇ ਕੋਲ ਲੋਕ ਪਹੁੰਚਣਗੇ ਆਪਣੀਆਂ। ਕੋਈ ਕਹਿੰਦਾ ਜੀ ਮੈਨੂੰ ਗਰਮੀ ਲੱਗਦੀ ਹੈ ਤੁਸੀਂ ਠੰਡ ਕਰ ਦਿਓ, ਦੂਜਾ ਬੰਦਾ ਕਹਿੰਦਾ ਮੈਨੂੰ ਠੰਡ ਹੈ ਇੰਨੀ ਗਰਮੀ ਕਰ ਦਿਓ, ਕੋਈ ਕਹਿੰਦਾ ਮੀਂਹ ਪੈਂਦਾ ਮੀਂਹ ਨਾ ਪਾਓ, ਕੋਈ ਕਹਿੰਦਾ ਪਾ ਦਿਓ, ਕਿਉਂਕਿ ਲੋਕਾਂ ਦੀਆਂ ਅਲੱਗ ਅਲੱਗ ਆਪਣੇ ਆਪਣੇ ਸੈਲਫ ਮੋਟਿਵ ਨੇ। ਫਿਰ ਉਹ ਕਹਿੰਦੇ ਪਾਣੀ 'ਚ ਲੁੱਕ ਗਿਆ, ਉੱਥੇ ਵੀ ਜਾ ਕੇ ਪਰਮਾਤਮਾ ਨੂੰ ਅੱਲਾ ਵਾਹਿਗੁਰੂ ਨੂੰ ਫੜ ਲਿਆ। ਫਿਰ ਉਹ ਜੰਗਲਾਂ ਵਿੱਚ ਲੁੱਕ ਗਿਆ, ਉੱਥੇ ਵੀ ਲੱਭ ਲਿਆ ਉਹਨਾਂ ਨੇ। ਫਿਰ ਪਰਮਾਤਮਾ ਨੇ ਸੋਚਿਆ ਵੀ ਇੱਥੇ ਤਾਂ ਲੱਭ ਲੈਣਗੇ, ਇਹ ਮੈਂ ਇੱਕ ਥਾਂ 'ਤੇ ਅਜਿਹੀ ਥਾਂ 'ਤੇ ਹੈ ਨਾ ਵੀ ਇਹ ਬਾਹਰ ਭੜਕ ਦੇਣਗੇ ਅਤੇ ਮੈਨੂੰ ਕੋਈ ਲੱਭੂਗਾ ਨਹੀਂ। ਉਹ ਜਾ ਕੇ ਸਾਡੇ ਅੰਦਰ ਬੈਠ ਗਿਆ। ਦਾ ਗੋਡ ਰਿਜ਼ਾਈਡਸ ਵਿਦ ਇਨ ਅਵਰ ਬੋਡੀ, ਅਤੇ ਅਸੀਂ ਬਾਹਰ ਭੜਕਦੇ ਫਿਰਦੇ, ਅੰਦਰ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ। ਅਤੇ ਜਿੱਥੇ ਉਹ ਹੈਗਾ, ਵਸਤੂ ਕਹੀਂ ਡੂੰਡੇ ਕਹੀਂ ਕਿ ਬਿਦਾਵੇ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਚੀਜ਼ ਕਿਤੇ ਹੈ, ਲੱਭਦੇ ਅਸੀਂ ਕਿਤੇ ਫਿਰਦੇ ਹਾਂ। ਜੇ ਮੈਂ ਉਹਨਾਂ ਨੂੰ ਯਾਦ ਹੈ, 2-4 ਮਹੀਨੇ ਪਹਿਲਾਂ ਮੈਂ ਇੱਥੇ ਆਪਣੀ ਫੋਨ ਭੁੱਲ ਗਿਆ, ਮੈਂ ਕਦੇ ਆਪਣੀ ਕਾਰ 'ਚ ਲੱਭਾਂ, ਕਦੇ ਕਿਤੇ ਲੱਭਾਂ, ਕਦੇ ਕਮੀਜ਼ 'ਚ ਲੱਭਾਂ, ਕਦੇ ਘਰੇ ਲੱਭਾਂ, ਕਦੇ ਮੈਂ ਕਾਰ ਨੂੰ ਥੱਲੇ ਵੜ ਵੜ ਕੇ ਦੇਖਾਂ। ਉਹ ਜਦੋਂ ਕਿ ਮੈਂ ਸਟੂਡੀਓ 'ਚ ਭੁੱਲ ਗਿਆ ਸੀ, ਜਦੋਂ ਅਹਿਸਾਸ ਹੋਇਆ ਮੈਨੂੰ ਪਤਾ ਲੱਗਿਆ ਸਟੂਡੀਓ 'ਚ ਇੱਥੇ ਆ ਗਿਆ ਅਤੇ ਆਰਾਮ ਨਾਲ ਮੈਨੂੰ ਮਿਲ ਗਿਆ। ਜੇ ਮੈਂ ਜਿੰਨਾ ਮਰਜ਼ੀ ਟਿਮ ਹੋਟਲ 'ਤੇ ਭੱਜਿਆ ਫਿਰਦਾ ਕਾਰਾਂ ਦੀ ਬਰੱਸ਼ ਕਰੀ ਜਾਂਦਾ ਨਹੀਂ ਲੱਭਣਾ ਸੀ। ਸੋ ਕਹਿਣ ਦਾ ਪਰਪਸ ਜਿੱਥੇ ਚੀਜ਼ ਹੈਗੀ ਜੇ ਉੱਥੇ ਜਾਵਾਂਗੇ ਤਾਂ ਮਿਲ ਜੂਗਾ। ਸੋ ਇਸੇ ਕਰਕੇ ਨਾ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਹਰਿਮੰਦਰ। ਹਰੀ ਹਰੀ ਮੀਨਸ ਰੱਬ, ਮੰਦਰ ਮੰਦਰ ਨਹੀਂ ਮਨ ਦੇ ਅੰਦਰ, ਕਿ ਜਿਹੜਾ ਗੋਡ ਹੈ, ਗੋਡ ਰਿਜ਼ਾਈਡ ਵਿਦ ਇਨ ਅਸ। ਇਸੇ ਕਰਕੇ ਪਲਟੂ ਸਾਹਿਬ ਨੇ ਕਿਹਾ ਸੀ ਨਾ, ਉਲਟਾ ਕੂਆਂ ਗਗਨ ਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ। ਇਹਦਾ ਮਤਲਬ ਕੀ ਹੈ ਵੀ ਜਿਹੜਾ ਸਾਡਾ ਸਿਰ ਹੈ ਨਾ, ਇਹ ਉਲਟਾ ਖੂਹ ਹੈ, ਇਹਦੇ ਵਿੱਚ ਚਿਰਾਗ ਜਾਗ ਰਿਹਾ, ਜਿਹਦੇ ਵਿੱਚ ਉਹ ਚਿਰਾਗ ਦੇ ਵਿੱਚ ਨਾ ਤੇਲ ਦੀ ਲੋੜ ਪਾਉਣ ਦੀ ਹੈ, ਨਾ ਬੱਤੀ ਦੀ ਹੈ। ਹਮੇਸ਼ਾ ਜਿੰਨਾ ਚਿਰ ਤੱਕ ਸਾਡੇ ਸਾਹ ਨੇ ਇਹ ਚਿਰਾਗ ਚੱਲਦਾ ਰਹਿੰਦਾ, ਜਦੋਂ ਇਹ ਨਿਕਲ ਗਿਆ ਤਾਂ ਸਾਡੇ ਸਰੀਰ ਦੀ ਵੈਲਿਊ ਕੋਈ ਨਹੀਂ। ਇਸ ਕਰਕੇ ਜੇ ਕਿਸੇ ਨੂੰ ਧਰਤੀ 'ਚ ਦਫਨਾ ਦਿੱਤਾ ਜਾਂਦਾ, ਕਿਸੇ ਨੂੰ ਅੱਗ ਦੇ ਸਪੁਰਦ ਕਰ ਦਿੱਤਾ ਜਾਂਦਾ। ਇਹੀ ਤਾਂ ਸਾਡੀ ਹਕੀਕਤ ਹੈ। ਕਿੰਨੀ ਕੁ ਸਾਡੀ ਜ਼ਿੰਦਗੀ ਹੈ? ਕੋਈ 40 ਸਾਲ ਹੈ, ਕੋਈ 50 ਹੋਊ, 60 ਹੋਊ, 80 ਹੋਊ, 100 ਹੋਊਗਾ। ਜੇ 50-60 ਸਾਲ ਇੰਨੇ ਆਰਾਮ ਨਾਲ ਨਿਕਲ ਗਏ ਤਾਂ ਬਾਕੀ ਕਿੰਨੀ ਕੁ ਜ਼ਿੰਦਗੀ ਬਚ ਗਈ? ਸੋ ਆਪਾਂ ਕੋਸ਼ਿਸ਼ ਕਰੀਏ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਦੀ, ਕਿ ਜ਼ਿੰਦਗੀ ਹੈ ਕੀ। ਐਵੇਂ ਭੰਗ ਦੇ ਭਾਣੇ ਇੱਧਰ ਉੱਧਰ ਪੈਸਿਆਂ ਦੇ ਮਗਰ ਭੱਜ ਗਏ, ਨਫ਼ਰਤਾਂ ਦੇ ਭੰਗ ਭੱਜ ਗਏ, ਸੈਕਸਾਂ ਦੇ ਮਗਰ ਭੱਜ ਗਏ, ਸ਼ਰਾਬਾਂ ਕਬਾਬਾਂ ਦੇ ਮਗਰ ਭੱਜ ਗਏ, ਆਪਣੀ ਜ਼ਿੰਦਗੀ ਬਤੀਤ ਜਿਹੜੀ ਹੈ ਬਰਬਾਦ ਕਰੀ ਜਾ ਰਹੇ ਹਾਂ। ਸੋ ਜਦੋਂ ਚਲੇ ਜਾਂਦੇ ਹਾਂ, ਕੌਣ ਪੁੱਛਦਾ? ਸਿਕੰਦਰ ਦੀ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਸਿਕੰਦਰ ਨੇ ਸਾਰੀ ਦੁਨੀਆ ਲੁੱਟੀ, ਜਦੋਂ ਲੁੱਟੀ ਅਤੇ ਉਹਨੇ ਮਹਿਸੂਸ ਕੀਤਾ ਵੀ ਮੈਂ ਲੁੱਟਤਾ ਲਈ ਲੋਕ ਮੈਨੂੰ ਯਾਦ ਨਹੀਂ ਕਰਦੇ। ਉਹਨੇ ਫਿਰ ਆਪਣੇ ਘਰਦਿਆਂ ਨੂੰ ਕਿਹਾ ਵੀ ਜਦੋਂ ਮੈਨੂੰ ਮੇਰੀ ਅਰਥੀ ਨਿਕਲਣ, ਮੇਰੇ ਕਫਨ ਦੇ ਵਿੱਚੋਂ ਮੇਰੇ ਹੱਥ ਬਾਹਰ ਕੱਢ ਦਿਓ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਜਿਹਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਲੁੱਟਿਆ, ਧਨ ਦੌਲਤ ਇਕੱਠੀ ਕੀਤੀ, ਉਹਦੇ ਨਾਲ ਕੋਈ ਨਹੀਂ ਗਈ, ਇੱਥੇ ਘਾ ਖਾਧੀ ਹੱਥ ਚੱਲਿਆ। ਪਰ ਸੰਤ ਮਹਾਤਮਾ ਸਿਕੰਦਰ ਨੂੰ ਕੋਈ ਨਹੀਂ ਜਾਣਦਾ, ਸਿਕੰਦਰ ਦੀ ਜਨਮ ਤਰੀਕ ਨੂੰ ਕੋਈ ਨਹੀਂ ਜਾਣਦਾ, ਸਿਕੰਦਰ ਦੇ ਉੱਤੇ ਕੋਈ ਮੇਲੇ ਨਹੀਂ ਮਨਾਏ ਜਾਂਦੇ, ਪਰ ਬੁੱਲੇ ਸ਼ਾਹ ਦੀ ਨਮਾਰ ਜਿਹੜੀ ਹੈ ਅੱਜ ਵੀ ਆਪਾਂ ਸਿਜਦੇ ਕਰਦੇ ਹਾਂ। ਮੁਹੰਮਦ ਸਾਹਿਬ ਦੇ ਰੋਜ਼ਾਨਾ ਆਪਾਂ ਮਸਜਿਦ ਦੇ ਵਿੱਚ ਜਾ ਕੇ ਸਿਜਦੇ ਕਰਦੇ ਹਾਂ। ਰਾਮਚੰਦਰ ਜੀ ਦੇ ਰੋਜ਼ਾਨਾ ਆਪਾਂ ਅਯੋਧਿਆ ਦੇ ਵਿੱਚ ਸਿਜਦੇ ਕਰਦੇ ਹਾਂ। ਕਿਉਂ? ਕਿਉਂਕਿ ਉਹਨਾਂ ਨੇ ਦੌਲਤ ਨਹੀਂ ਜਿੱਤੀ, ਉਹਨਾਂ ਨੇ ਲੋਕਾਂ ਦੇ ਦਿਲ ਜਿੱਤੇ ਸੀ। ਸੋ ਸਾਨੂੰ ਵੀ ਚਾਹੀਦਾ ਜਦੋਂ ਅਸੀਂ ਦਿਲ ਜਿੱਤ ਲਾਂਗੇ ਨਾ, ਲੋਕ ਫਿਰ ਯਾਦ ਕਰਦੇ ਨੇ। ਜੇ ਅਸੀਂ ਹੇਰਾ ਫੇਰੀਆਂ ਕਰਕੇ ਸਮਾਰਟਨੈਸ ਵੀ ਰੀਅਲ ਸਟੇਟ ਕਰਕੇ ਪੈਸੇ ਇਕੱਠੇ ਕਰ ਲਏ, ਵੱਡੇ ਮਕਾਨ ਲੈ ਲਏ, ਵੱਡੀਆਂ ਕਾਰਾਂ ਲੈਣੀਆਂ, ਲੈ ਲਓ, ਪਹਿਣਾ ਤਾਂ ਉਸੇ ਮੰਜੇ 'ਤੇ ਹੀ ਹੈ। ਉਹ ਵੀ ਸਮ ਕਹਿੰਦੀ ਜ਼ਿਆਦਾ ਪੈਸੇ ਹੋਣਗੇ, ਰਾਤ ਨੂੰ ਡਰ ਲੱਗਿਆ ਰੂ, ਕਿਤੇ ਇਨਕਮ ਟੈਕਸ ਦੇ ਛਾਪੇ ਨਾ ਪੈ ਜਾਣ, ਕਿਤੇ ਚੋਰੀ ਨਾ ਆ ਜਾਣ, ਕਿਤੇ ਕੋਈ ਗਰਦਨੀ ਨਾ ਫੜ ਲਏ। ਜੇ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ, ਜਿਹੜੇ ਬੰਦੇ ਨੂੰ ਕੁਛ ਨਹੀਂ ਚਾਹੀਦਾ, ਜਿਹੜਾ ਬੰਦਾ ਅੰਦਰੋਂ ਖੁਸ਼ ਹੈ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ। ਕਹਿੰਦੇ ਨੇ ਨਾ ਉਹ ਬੁੱਲੇ ਸ਼ਾਹ ਅਤੇ ਉਹਦੇ ਮਰੀਦ ਸੀਗੇ, ਉਹ ਵੀ ਰੋਜ਼ਿਆਂ ਦੇ ਉੱਤੇ, ਚਲੋ ਗੱਲ ਨਾਲ ਢੁੱਕ ਗਈ, ਐਗਜ਼ਾਮਪਲ ਵੀ ਹੋਣਗੀ, ਕਿ ਉਹਨਾਂ ਨੇ ਕਿਹਾ ਸੀ ਵੀ ਆਪਣਾ ਨਾਂ ਨੂੰ ਦੱਸਣ ਦੀ ਲੋੜ ਨਹੀਂ, ਸਿਰਫ ਤੁਸੀਂ ਉਸ ਖੁਦਾ ਦੇ ਨਾਲ ਲਿਵਲਾ ਕੇ ਰੱਖੋ। ਉਹਦੇ ਜਿਹੜੇ ਮੁਰੀਦ ਸੀਗੇ 4-5 ਬੇਰ ਖਾ ਰਹੇ ਸੀ, ਕਿਉਂਕਿ ਉਹਨੇ ਕਿਹਾ ਸੀ ਵੀ ਇਹਦੇ ਵਿੱਚ ਕੋਈ ਮਤਲਬ, ਡੋਂਟ ਟੇਕ ਮੀ ਰੋਂਗ, ਮੈਂ ਤਾਂ ਐਗਜ਼ਾਮਪਲ ਦੇਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਿਸੇ ਦੀ ਮੈਂ ਫੀਲਿੰਗ ਨੂੰ ਹਟ ਨਹੀਂ ਕੀਤੀ। ਉਹ ਬੇਰ ਖਾ ਰਹੇ ਸੀਗੇ, ਕੋਲੋਂ ਦੀ ਹੋਰ ਜਿਹੜੇ ਸਿਕਿਉਰਿਟੀ ਦੇ ਬੰਦੇ ਮੁਸਲਿਮ ਨਿਕਲੇ, ਉਹਨਾਂ ਨੇ ਪੁੱਛਿਆ ਵੀ ਇਹ ਲੱਗਦੇ ਮੁਸਲਮਾਨ ਨੇ ਅਤੇ ਬੇਰ ਖਾਈ ਜਾਂਦੇ ਨੇ। ਜਦੋਂ ਪੁੱਛਿਆ ਉਹਨਾਂ ਨੇ ਨਾਂ ਦੱਸਤਾ ਵੀ ਇਮਰਾਨ ਖਾਨ ਹੈ ਜੀ ਮੇਰਾ ਨਾਂ ਤਾਂ, ਅਤੇ ਫਵਾਦ ਚੌਧਰੀ ਆ, ਉਹਨੇ ਫੜ ਕੇ 4-4 ਮਾਰੇ ਛਿੱਤਰ ਵੀ ਤੁਸੀਂ ਰੋਜ਼ੇ ਹੋ ਕੇ ਤੁਸੀਂ ਖਾਈ ਜਾਂਦੇ ਹੋ। ਅਤੇ ਉਹ ਉਹਨਾਂ ਨੇ ਕਿਹਾ ਅੰਦਰ ਜਾਓ, ਅੰਦਰ ਬੁੱਲੇ ਸ਼ਾਹ ਬੈਠੇ ਸੀਗੇ, ਉਹ ਵੀ ਖਾ ਰਹੇ ਸੀਗੇ, ਉਹ ਆਪਣੀ ਮਸਤੀ ਦੇ ਵਿੱਚ ਰੱਬ ਨੂੰ ਯਾਦ ਕਰਦੇ ਸੀ ਆਪਣੇ ਘਰ। ਉਹਨੂੰ 2-4 ਪੁੱਛਿਆ ਉਹਨਾਂ ਪੁਲਿਸ ਵਾਲਿਆਂ ਨੇ ਵੀ ਤੂੰ ਤੇਰਾ ਨਾਂ ਕੀ ਹੈ, ਉਹ ਬੋਲਿਆ ਕਹਿੰਦੇ ਕਮਲਿਆਂ ਨੇ ਮੂੰਹ ਕਰੀ ਜਾਵੇ, ਫਿਰ ਉਹ ਕਹਿੰਦੇ ਉਹਦਾ ਕਮਲਾ ਛੱਡ ਪਰਾਂ, ਉਹਨੂੰ ਛੱਡ ਕੇ ਚਲੇ ਗਏ। ਉਹਦੇ ਮਰੀਦਾਂ ਨੇ ਪੁੱਛਿਆ ਵੀ ਬੁੱਲੇ ਸ਼ਾਹ ਨੂੰ ਵੀ ਸਾਡੇ ਤਾਂ ਛਿੱਤਰ ਮਾਰ ਕੇ, ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਸਾਡਾ ਨਾਂ ਪੁੱਛਿਆ, ਮੈਂ ਕਿਹਾ ਇਮਰਾਨ ਖਾਨ, ਕਹਿੰਦਾ ਮੈਨੂੰ ਪੁੱਛਿਆ, ਮੈਂ ਕਿਹਾ ਫਵਾਦ ਚੌਧਰੀ, ਐਂ ਨਾ ਸੱਚੀ ਸੋਚੀ ਜਿਹੜੇ ਪਾਕਿਸਤਾਨ ਵਾਲਿਆਂ ਦਾ ਨਾਂ ਲੈ ਰਿਹਾ ਮੈਂ। ਸੋ ਕਹਿੰਦੇ ਸਾਡੇ ਛਿੱਤਰ ਮਾਰ ਗਏ, ਅਤੇ ਕਹਿੰਦਾ ਫਿਰ ਤੁਸੀਂ ਕੁਛ ਬਣੇ ਸੀ ਨਾ, ਫਵਾਦ ਚੌਧਰੀ ਇਮਰਾਨ ਖਾਨ ਬਣੇ ਸੀਗੇ, ਹਾਂਜੀ। ਸੋ ਮੈਂ ਕੁਛ ਬਣਿਆ ਨਹੀਂ, ਇਸ ਕਰਕੇ ਮੈਨੂੰ ਕੁਛ ਕਿਹਾ ਨਹੀਂ। ਸੋ ਜਦੋਂ ਪਰਮਾਤਮਾ ਦੇ ਨਾਲ ਆਪਾਂ ਅੰਗ ਸੰਗ ਲੱਗ ਜਾਂਦੇ ਹਾਂ, ਉਹਦੇ ਨਾਲ ਅਟੈਚਮੈਂਟ ਹੁੰਦੀ ਹੈ, ਫਿਰ ਉਹਦੇ ਵਿੱਚ ਸਾਡਾ ਕੋਈ ਨਾਂ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ, ਅਸੀਂ ਉਹਦੇ ਨਾਲ ਜਿਸ ਤਰ੍ਹਾਂ ਪਾਣੀ ਦੇ ਵਿੱਚ ਆਪਾਂ ਮਿਸ਼ਰੀ ਪਾਈਏ, ਨਮਕ ਪਾਈਏ, ਖੰਡ ਪਾਈਏ, ਉਹ ਘੁਲ ਜਾਂਦੀ ਹੈ, ਉਦੋਂ ਬਾਅਦ ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਚੀਜ਼ ਹੈ। ਇਸ ਤਰ੍ਹਾਂ ਜਿਹੜੀ ਸਾਡੀ ਰੂਹ ਉਹਦੇ ਨਾਲ ਮਰਜ ਹੋ ਜਾਂਦੀ ਹੈ ਜਿਉਂਦੇ ਜੀ, ਅਤੇ ਫਿਰ ਅਸੀਂ ਉਹਦਾ ਹੀ ਰੂਪ ਹੋ ਜਾਂਦੇ ਹਾਂ, ਜਿਵੇਂ ਮੁਹੰਮਦ ਸਾਹਿਬ ਅੱਲਾ ਦੇ ਰੂਪ ਹੋਏ ਸੀਗੇ, ਜਿਵੇਂ ਕ੍ਰਿਸ਼ਨ ਭਗਵਾਨ ਹੋ ਗਏ ਸੀਗੇ, ਇਸੇ ਤਰ੍ਹਾਂ ਹੀ ਦਾਦੂ ਸਾਹਿਬ ਹੋਏ ਨੇ, ਪਲਟੂ ਸਾਹਿਬ ਹੋਏ ਨੇ, ਬਹੁਤ ਸੂਫੀ ਫਕੀਰ ਹੋਏ ਨੇ ਜਿਹੜੇ ਕਿ ਮੌਲਾ ਹੀ ਮੌਲਾ ਕਰਦੇ, ਕਹਿੰਦੇ ਨੇ ਵੀ 24 ਨਮਾਜ਼ ਮੈਨੂੰ ਹੁਣ ਯਾਦ ਨਹੀਂ ਫਕਰ ਦੀਆਂ, ਤੂੰ ਕਿਹੜੀਆਂ 5 ਪੜ੍ਹਦਾ, ਮੇਰਾ ਮੌਲਾ ਮੌਲਾ ਕਰਦਾ, ਮੇਰੀ ਤਾਂ ਹਰ ਟਾਈਮ ਪਰਮਾਤਮਾ ਦੇ ਨਾਲ ਲਿਵ ਲੱਗੀ ਵੀ ਹੈ, ਅਤੇ ਉਹਨੂੰ ਕੀ ਫਰਕ ਹੈ, ਜਿਹਦਾ ਸਾਹ ਹੀ ਪਰਮਾਤਮਾ ਦੇ ਨਾਲ ਚੱਲਦਾ। ਸੋ ਇਸ ਕਰਕੇ ਆਪਾਂ ਨੂੰ ਇਹ ਰਮਜ਼ਾਨ ਦਾ ਮਹੀਨਾ, ਮੈਂ ਸੌਰੀ ਮੈਂ ਕੁਛ ਕਿਸੇ ਪਾਸੇ ਜੇ ਹੋਰ ਲੈ ਗਿਆ ਮੈਂ ਫਿਰ ਇੱਕ ਵਾਰੀ ਤੁਹਾਨੂੰ ਇਹ ਰਿਕੁਐਸਟ ਕਰ ਦਿੰਦਾ ਪਲੀਜ਼ ਪਲੀਜ਼ ਤੁਹਾਨੂੰ ਕਦੇ ਨੈਗੇਟਿਵ ਨਾ ਕਹੋਗੇ ਜਿਹੜੇ ਧਰਮ ਨੇ ਨਾ ਇਸੇ ਕਰਕੇ ਹੈ ਨਫ਼ਰਤਾਂ ਫੈਲਦੀਆਂ ਸ਼ੁਰਲੀ ਜੇ ਕੋਈ ਬੰਦਾ ਛੱਡ ਜਾਂਦਾ ਵੀ ਉਹਨੇ ਐਂ ਕਹਿਤਾ ਉਹਨੇ ਐਂ ਕੀਤਾ ਉਹਦੀ ਭਾਵਨਾ ਨਹੀਂ ਦੇਖਦੇ ਵੀ ਕੀ ਹੈ ਭਾਵਨਾ ਆਪਣੀ ਗੁੱਡ ਹੈ ਪਿਆਰ ਪੈਦਾ ਕਰਨਾ ਸ਼ਬਦ ਕੋਈ ਇੱਧਰ ਉੱਧਰ ਹੋ ਸਕਦਾ ਕਿਉਂਕਿ ਮੇਰੀ ਲੱਗ ਹੈ ਹੁਣ ਜੇ ਗੋਰੇ ਨੂੰ ਕਹਾਂਗੇ ਆਪਾਂ ਵੀ ਤੂੰ ਕਹਿ ਦੇ ਵੀ ਉਹ ਬਿਲਾਵਲ ਭੁੱਟੋ ਲੈ ਕਹਿ ਕੇ ਦਿਖਾ ਦੇ ਗੋਰਾ ਪੂਰਾ ਨਾਂ ਲੈ ਕੇ ਦਿਖਾ ਦੇ ਉਹਨੂੰ ਉਹਦਾ ਅਲੱਗ ਹੋਊਗਾ ਆਪਣਾ ਸਟਾਈਲ ਪਰਪਸ ਤਾਂ ਇੱਕੋ ਹੀ ਆ ਗੱਲ ਕਹਿਣ ਦੀ ਗੱਲ ਹੁਣ ਸਾਡੀ ਗੱਲ ਜਿਹੜੀ ਆਪਾਂ ਹਿੰਦੀ ਆਪਾਂ ਹਿੰਦੂ ਹਾਂ ਜਾਂ ਮੁਸਲਿਮ ਹਾਂ ਆਪਾਂ ਉਰਦੂ ਹਿੰਦੀ ਪੰਜਾਬੀ ਵਧੀਆ ਆਉਂਦੀ ਹੈ ਆਪਾਂ ਤਾਂ ਅੰਗਰੇਜ਼ੀ ਟੁੱਟੀ ਫੁੱਟੀ ਜਾਂ ਗੋਰੇ ਨਾਲ ਬੋਲ ਲੈਂਦੇ ਹਾਂ ਆਪਾਂ ਕਹਿੰਦੇ ਆਪਣੇ ਆਪ ਨੂੰ ਇਨਫੀਰੀਟਿਵ ਮਹਿਸੂਸ ਕਰਦੇ ਹਾਂ ਜਦੋਂ ਕਿ ਲੈਂਗੁਏਜ ਹੈ ਇਹ ਤਾਂ ਇਸ ਮੀਨਸ ਆਫ ਅੰਡਰਸਟੈਂਡਿੰਗ ਮੀਨਸ ਆਫ ਕਮਿਊਨੀਕੇਸ਼ਨ ਇੱਕ ਦੂਜੇ ਦੇ ਜਜ਼ਬਾਤ ਪਰ ਇੱਕ ਦੂਜੇ ਤੱਕ ਪਹੁੰਚਾਉਣਾ ਮੈਸੇਜ ਦੇਣਾ ਹੁੰਦਾ ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਕਿ ਅੰਗਰੇਜ਼ੀ ਪੜ੍ਹੇ ਵੀ ਨੇ ਕੋਈ ਬਹੁਤ ਜ਼ਿਆਦਾ ਮਹਾਨ ਨੇ ਉਹ ਤਾਂ ਲੈਂਗੁਏਜ ਤਾਂ ਸਮਝਣ ਦੀ ਗੱਲ ਹੈ ਸੋ ਜੇ ਗੋਰੇ ਨੂੰ ਕਹੀਏ ਤਾਂ ਗੋਰਾ ਕਿੱਥੋਂ ਕਹਿ ਦੂਗਾ ਹਾਂਜੀ ਮੈਨੂੰ ਗੱਲ ਯਾਦ ਹੈ ਵੀ ਇੱਕ ਵਾਰੀ ਗੋਰਾ ਸਾਡੇ ਉੱਥੇ ਇੰਡੀਆ ਦੇ ਵਿੱਚ ਆਇਆ ਅਤੇ ਉੱਥੇ ਬੱਸ ਸਟੈਂਡ ਤੋਂ ਉਹਨੇ ਬੱਸ ਲੈ ਕੇ ਜਾਣਾ ਸੀਗਾ ਅੰਮ੍ਰਿਤਸਰ ਅਤੇ ਜਲੰਧਰ ਤੋਂ ਜਦੋਂ ਬੱਸ ਚੜ੍ਹੇ ਆ ਅਤੇ ਉੱਥੇ ਉਹਨੇ ਪੁੱਛਿਆ ਕਿਸੇ ਨੂੰ ਵੀ ਦਿਸ ਬੱਸ ਗੋਜ਼ ਟੂ ਅੰਮ੍ਰਿਤਸਰ ਉਹ ਬੰਦਾ ਕਿਉਂ ਕਹਿੰਦਾ ਆਹੋ ਹੁਣ ਗੋਰੇ ਨੂੰ ਕੀ ਪਤਾ ਆਹੋ ਕੀ ਮਤਲਬ ਹੈ ਉਹਨੇ ਫਿਰ ਅੱਗੇ ਕਿਸੇ ਨੂੰ ਹੋਰ ਪੁੱਛ ਲਿਆ ਸੂਟਡ ਬੂਟਡ ਟਾਈ ਲਾਈ ਸੀ ਉਹ ਕਹਿੰਦਾ ਦਿਸ ਬੱਸ ਗੋਜ਼ ਟੂ ਅੰਮ੍ਰਿਤਸਰ ਕਹਿੰਦਾ ਹਾਂਜੀ ਉਹਨੂੰ ਫਿਰ ਨਾ ਸਮਝ ਲੱਗੇ ਅਤੇ ਉਹਨੇ ਪੁੱਛਿਆ ਉਹਨੂੰ ਪੜ੍ਹੇ ਲਿਖੇ ਨੂੰ ਵੀ ਵਟ ਇਜ਼ ਦਾ ਡਿਫਰੈਂਸ ਬਿਟਵੀਨ ਆਹੋ ਐਂਡ ਹਾਂਜੀ ਉਹ ਪੜ੍ਹਿਆ ਲਿਖਿਆ ਕਹਿੰਦਾ ਕਹਿੰਦਾ ਜੀ ਆਹੋ ਕਹਿੰਦੇ ਨੇ ਜਿਹੜੇ ਅਨਪੜ੍ਹ ਬੰਦੇ ਨੇ ਮੂਰਖ ਬੰਦੇ ਨੇ ਉਹ ਆਹੋ ਕਹਿ ਦਿੰਦੇ ਨੇ ਅਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਹਾਂਜੀ ਕਹਿ ਦਿੰਦੇ ਨੇ ਕਹਿੰਦਾ ਇਟ ਮੀਨ ਯੂ ਆਰ ਐਜੂਕੇਟਡ ਕਹਿੰਦਾ ਆਹੋ ਸੋ ਕਹਿਣ ਦਾ ਮਤਲਬ ਕੀ ਆ ਵੀ ਇਹ ਇੱਕ ਸ਼ਬਦ ਨੇ ਸ਼ਬਦਾਂ ਦਾ ਮਤਲਬ ਜਿਹਦੇ ਨੂੰ ਮਰਜ਼ੀ ਕਰ ਲਓ ਗੱਲ ਆਪਾਂ ਅੰਡਰਸਟੈਂਡਿੰਗ ਦੀ ਆ ਵੀ ਚਾਹੇ ਆਹੋ ਕਹੋ ਚਾਹੇ ਹਾਂਜੀ ਕਹੋ ਗੱਲ ਦੱਸਣਾ ਮਤਲਬ ਵੀ ਹਾਂ ਭਾਈ ਸਾਹਿਬ ਗੋਰੇ ਜੀ ਤੁਸੀਂ ਇਸ ਬੱਸ 'ਚ ਬਹਿ ਜਾਓ ਅੰਮ੍ਰਿਤਸਰੀ ਜਾਊਗੀ ਗੱਲ ਤਾਂ ਇੰਨੀ ਹੈ ਅਤੇ ਆਪਾਂ ਗੱਲਾਂ ਦੇ ਸ਼ਬਦਾਂ ਦੇ ਮਗਰ ਨਾ ਜਾਓ ਸ਼ਬਦ ਜਿਹੜੇ ਨੇ ਉਹ ਇਨਸਾਨ ਨੇ ਬਣਾਏ ਨੇ ਸ਼ਬਦਾਂ ਦੇ ਕਹਿਣ ਦੇ ਪ੍ਰੋਨਾਂਸੀਏਸ਼ਨ 'ਚ ਫਰਕ ਪੈ ਸਕਦਾ ਪਰ ਆਪਾਂ ਅੱਜ ਦੇ ਦਿਨ ਇਹ ਕੋਸ਼ਿਸ਼ ਕਰੀਏ ਜਦੋਂ ਆਪਾਂ ਈਦ ਆਏਗੀ ਅਤੇ ਇਨਸ਼ਾ ਅੱਲਾ ਜੇ ਪਰਮਾਤਮਾ ਨੇ ਚਾਹਿਆ ਵਾਹਿਗੁਰੂ ਨੇ ਚਾਹਿਆ ਅੱਲਾ ਨੇ ਚਾਹਿਆ ਆਪਾਂ ਈਦ ਦੇ ਉੱਤੇ ਤੁਹਾਡੀਆਂ ਵੀ ਕਾਲਜ ਲਵਾਂਗੇ ਆਪਾਂ ਨੂੰ ਬੜੇ ਡੀਪ ਦੇ ਵਿੱਚ ਮੈਂ ਈਦ ਦੇ ਬਾਰੇ ਗੱਲ ਕਰਨੀ ਚਾਹੁੰਦਾ ਕਿ ਮਿੱਠੀ ਈਦ ਜਿਹੜੀ ਹੈ ਤਾਂ ਕਰਕੇ ਕਹਿ ਦਿੰਦਾ ਵੀ ਇਹਨਾਂ ਦਿਨਾਂ 'ਚ ਖਾਣ ਪੀਣ ਦੀਆਂ ਮਠਿਆਈਆਂ ਮਠਿਆਈਆਂ ਦੱਬ ਕੇ ਹੁੰਦੀਆਂ ਫਿਰ ਬੱਕਰ ਈਦ ਹੁੰਦੀ ਹੈ ਉਦੋਂ ਹੋਰ ਹਿਸਾਬ ਕਿਤਾਬ ਹੁੰਦਾ ਸੋ ਇਹ ਰਮਜ਼ਾਨ ਦਾ ਮਹੀਨਾ ਅਤੇ ਆਪਾਂ ਕੁੱਲ ਕਾਇਨਾਤ ਦੇ ਅੱਗੇ ਅੱਲਾ ਵਾਹਿਗੁਰੂ ਦੇ ਅੱਗੇ ਫਰਿਆਦ ਕਰਦੇ ਹਾਂ ਵੀ ਨਫ਼ਰਤਾਂ ਘਟਣ ਈਵਨ ਪਾਕਿਸਤਾਨ ਦੇ ਵਿੱਚ ਵੀ ਜੋ ਹੋ ਰਿਹਾ ਕੋਈ ਦੰਗੇ ਫਸਾਦ ਨਾ ਹੋਣ ਪਿਆਰ ਨਾਲ ਗੱਲ ਹੱਲ ਹੋ ਜੇ ਕੀ ਇਹ ਜਿਹੜੀਆਂ ਪਾਵਰਾਂ ਪੂਵਰਾਂ ਇੱਥੇ ਹੀ ਰਹਿ ਜਾਣੀਆਂ ਨੇ ਕਿੰਨੇ ਇੱਥੇ ਆ ਕੇ ਚਲੇ ਗਏ ਕਿੰਨੇ ਇੱਥੇ ਹੋਰ ਆਉਣੇ ਨੇ ਕਿਉਂ ਅਸੀਂ ਇੱਕ ਦੂਜੇ ਨਾਲ ਝੂਠ ਫਰੇਬ ਦੀ ਦੁਨੀਆ ਕਰਦੇ ਹਾਂ ਪਿਆਰ ਨਾਲ ਰਹੀਏ ਪਿਆਰ ਇੱਕ ਹੱਥ ਵਧਾਓ ਹੌਲੀ 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 ਦੂਜਾ ਵੀ ਵਧਾ ਲਊਗਾ ਗੱਲ ਤਾਂ ਪਿਆਰ ਦਾ ਬੂਟਾ ਤਾਂ ਲਾਈਏ ਅਸੀਂ ਬੂਟਾ ਜਦੋਂ ਹੇਰਾ ਫੇਰੀ ਦਾ ਲਾਉਂਦੇ ਹਾਂ ਨਫ਼ਰਤ ਦਾ ਲਾਉਂਦੇ ਹਾਂ ਚੋਰੀ ਦਾ ਲਾਉਂਦੇ ਹਾਂ ਠੱਗੀ ਦਾ ਲਾਉਂਦੇ ਹਾਂ ਅਤੇ ਆਸ ਕਰਦੇ ਹਾਂ ਉਹਦੇ 'ਚੋਂ ਮਿੱਠਾ ਮਿਲਜੂ ਮਿੱਠਾ ਕਿੱਥੋਂ ਮਿਲਜੂ ਜਿਹੋ ਜਿਹਾ ਬੂਟਾ ਬੀਜਿਆ ਐਜ ਯੂ ਸੋ ਸੋ ਸਲ ਜੂਰੀ ਜਿਹੋ ਜਿਹੇ ਕੰਮ ਕੀਤੇ ਨੇ ਉਹਦਾ ਫਿਰ ਉਹੀ ਫਲ ਮਿਲਣਾ ਜੇ ਚੰਗਾ ਕੀਤਾ ਹੋਵੇ ਅਤੇ ਚੰਗਾ ਫਲ ਮਿਲੂਗਾ ਮੇਰੇ ਖਿਆਲ ਟਾਈਮ ਸਮਾਪਤੀ ਦੀ ਵੱਲ ਹੈ ਅਤੇ ਜੇ ਹੁਣ ਇੱਕ ਅੱਧਾ ਮਿੰਟ ਬਚਿਆ ਗਾਣਾ ਸੁਣ ਲਓ ਅਤੇ ਮੈਨੂੰ ਤਾਂ ਆ ਗਿਆ ਨੈਕਸਟ ਵੀਕ ਆਪਾਂ ਫਿਰ ਕੋਈ ਹੋਰ ਟੋਪਿਕ 'ਤੇ ਗੱਲ ਕਰਾਂਗੇ ਫਿਰ ਮੈਂ ਹੱਥ ਜੋੜ ਕੇ ਕਹਿਣਾ ਜੇ ਕੋਈ ਕਿਹਾ ਗਿਆ ਹੋਵੇ ਮੈਂ ਦਿਲੋਂ ਮਾਫ਼ੀ ਮੰਗਦਾ ਮੇਰਾ ਕੋਈ ਪਰਪਜ਼ ਇਸ ਤਰ੍ਹਾਂ ਦਾ ਨਹੀਂ ਸੀ ਪਿਆਰ ਪੈਦਾ ਕਰਨਾ ਸੀ ਥੈਂਕ ਯੂ
ਅੱਲਾਹ ਕੇ ਰਸੂਲ ਕਾ ਫਰਮਾਨ ਆਮ ਹੈ ਇਸਲਾਮ ਮੇਂ ਨਮਾਜ਼ ਕਾ ਪਹਿਲਾ ਮਕਾਮ ਹੈ
The views expressed on the preceding program may not necessarily be those of the owner or management of WTOR radio station.
Bank Alfala pesh karta hai Roshan Digital Account. Ab bairoon mulk muqeem Pakistani ye account fauri digitally khulwa sakte hain. Abhi www.bankalfala.com visit karein aaj hi apna Roshan Digital Account khulwaye. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके ये बैंकिंग का नया अंदाज है और एक नए दौर का आगाज है बैंक अल फला रोशन मुस्तकबिल डिजिटल पाकिस्तान
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ 'ਚ ਆਪਣਾ ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ। 2024 'ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ 'ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036 6473 384
ਇਸ ਸਪਰਿੰਗ ਵਾਪਸ ਆ ਗਈ ਹੈ ਤੁਹਾਡੇ ਬੈਕ ਯਾਰਡ ਵਿੱਚ ਬਹਾਰ, ਕਿਉਂਕਿ ਆ ਗਿਆ ਹੈ ਲੋਜ਼ ਔਰ ਰੋਨਾ ਦਾ ਸਪਰਿੰਗ ਫੈਸਟੀਵਲ। ਗਾਰਡਨਿੰਗ ਤੇ ਸਪਰਿੰਗ ਐਸੈਂਸ਼ੀਅਲਸ ਤੇ 3% ਤੱਕ ਦੀ ਛੁੱਟ ਲਵੋ ਔਰ ਹਰ ਥਰਸਡੇ ਨੂੰ ਨਵੀਂ ਡੀਲਸ ਦਾ ਫਾਇਦਾ ਉਠਾਓ। ਮਾਰਕਮ, ਸਕਾਰਬਰੋ ਔਰ ਬ੍ਰੈਂਪਟਨ ਵਿੱਚ ਕਿਸੇ ਵੀ ਰੋਨਾ ਔਰ ਲੋਜ਼ ਦੇ ਸਟੋਰ ਤੇ ਜਾਓ ਔਰ $500 ਤੱਕ ਦਾ ਇਨਾਮ ਲਵੋ ਔਰ ਬਹੁਤ ਸਾਰੀਆਂ ਸੇਵਿੰਗਸ ਕਰੋ ਤੇ ਅੱਜ ਹੀ ਆਪਣੇ ਲੋਜ਼ ਔਰ ਰੋਨਾ ਸਟੋਰ ਤੇ ਜਾਓ ਔਰ ਬਹਾਰ ਆਪਣੇ ਕਾਰ ਲੈ ਆਓ।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए 4.54 केजी नूर बासमती राइस सिर्फ 6.99 में और हैंस और खास दही सिर्फ 1.99। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
दारुल खैर सेंटर इस्तोविल, जहां एक मुकम्मल इस्लामिक सेंटर बनने जा रहा है ताकि इस्तोविल में रहने वाली मुस्लिम कम्युनिटी के लिए आसानी हो। यहां डेली और जुमे की नमाजों के साथ साथ इवनिंग हिफ्स क्लासेस और संडे को कुरान क्लासेस का आगाज हो चुका है। 6000 स्क्वायर फीट पर बनेगा इस्तोविल का नया पहला इस्लामिक सेंटर। May 13 को क्लोजिंग डेट है। इस नए काम में दिल खोल कर ताउन कीजिए। फॉर डोनेशन विजिट darulkhair.ca या कॉल कीजिए 416-292-1818 या 416-738-5934।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ।